کمیشن، خوابوں کی تعمیر اعتماد کے ساتھ.
770 اے ایم دی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900.
ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਉਂਡ ਤੋਂ ਸ਼ੁਰੂ ਨੇ. ਬੇਸਨ ਬਰਫੀ, ਪਿਸਤਾ ਬਰਫੀ, ਰਸਗੁੱਲੇ, ਗੁਲਾਬ ਜਾਮਣਾ $4.99 ਪਰ ਪਾਉਂਡ. ਤੁਹਾਡੇ ਇੰਨੇ ਸਾਲਾਂ ਦੇ ਭਰੋਸੇ ਅਤੇ ਵਿਸ਼ਵਾਸ ਕਾਰਨ ਅਸੀਂ ਲੈ ਕੇ ਆਏ ਹਾਂ ਕਸਟਮਰਸ ਐਪਰੀਸੀਏਸ਼ਨ ਸੇਲ 2026. 100% Canadian made, top quality sweets. Hun 3 locations to serve karde ne. 2 in Brampton, 1850 Albion Road, Etobicoke. Vadhere jankari layi call karo 416-213-1165 te 416-213-1165.
ਪੰਜਾਬੀ ਆਰਟਸ ਐਸੋਸੀਏਸ਼ਨ ਪੇਸ਼ ਕਰਦੇ ਨੇ ਏਕਸ ਸੋਲੋ ਫੈਸਟੀਵਲ. ਇੱਕ ਸਟੇਜ, 8 ਕਲਾਕਾਰ, 8 ਕਹਾਣੀਆਂ ਇੱਕੋ ਹੀ ਦਿਨ, ਐਤਵਾਰ 22 ਮਾਰਚ ਨੂੰ ਬ੍ਰੈਂਪਟਨ ਦੇ ਸਿਰਲ ਕਲਾਕ ਥੀਏਟਰ ਵਿਖੇ ਦੁਪਹਿਰ 2:30 ਵਜੇ. ਇਹਨਾਂ 8 ਕਲਾਕਾਰਾਂ ਦੀ ਸੋਲੋ ਡਰਾਮੇ ਵੇਖਣ ਲਈ ਐਤਵਾਰ ਨੂੰ ਸਿਰਲ ਕਲਾਕ ਥੀਏਟਰ ਵਿਖੇ ਪਹੁੰਚੋ. ਟਿਕਟਾਂ ਦੇ ਵਧੇਰੇ ਜਾਣਕਾਰੀ ਲਈ ਕਾਲ ਕਰੋ 416-677-1555 ਜਾਂ 416-532-3737. ਪੰਜਾਬੀ ਆਰਟਸ ਐਸੋਸੀਏਸ਼ਨ ਦਾ ਏਕਸ ਸੋਲੋ ਫੈਸਟੀਵਲ.
ਅਪਲਾਇੰਸ ਜੰਕਸ਼ਨ, ਜੇ ਤੁਸੀਂ ਫਰਿੱਜ, ਸਟੋਵ, ਵਾਸ਼ਰ, ਡਰਾਇਰ ਜਾਂ ਫਿਰ ਬਿਲਟ ਇਨ ਕਿਚਨ ਲੈਣੀ ਹੈ ਜਾਂ ਫਿਰ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਟੀਵੀ ਸਸਤੇ ਭਾਅ ਲੈਣਾ ਚਾਹੁੰਦੇ ਹੋ ਤਾਂ ਅਪਲਾਇੰਸ ਜੰਕਸ਼ਨ ਤੇ ਪਹੁੰਚੋ. 2 ਲੋਕੇਸ਼ਨ ਟੂ ਸਰਵ ਯੂ, 20 ਕਲਾਰਕ ਬੁਲੇਵਾਰਡ ਏਅਰਪੋਰਟ ਦੇ ਕਲਾਰਕ ਦੇ ਲਾਗੇ ਤੇ ਦੂਜੀ ਲੋਕੇਸ਼ਨ 30 ਰਿਵਰਮੌਂਟ ਰੋਡ ਯੂਨਿਟ 2C ਦੇ ਵਿੱਚ 905-450-0054 905-450-0054. ਅਪਲਾਇੰਸ ਜੰਕਸ਼ਨ ਹਰ ਕੀਮਤ ਨੂੰ ਬੀਟ ਕਰਨਗੇ.
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ. ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ. ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020. ਅਮਨਦੀਪ ਕਪਲਾ.
ਜੇ ਤੁਸੀਂ ਭਾਰਤ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਾਸਤੇ ਉਡਾਨ ਭਰਨੀ ਚਾਹੁੰਦੇ ਹੋ ਤਾਂ ਜਹਾਜ਼ ਦੀਆਂ ਸਸਤੀਆਂ ਟਿਕਟਾਂ ਤੇ ਉਮਦਾ ਸਰਵਿਸ ਲਈ ਕਟਾਰੀਆ ਟੂਰ ਐਂਡ ਟ੍ਰੈਵਲ ਦੁਨੀਆ ਦੇ ਹਰ ਹਿੱਸੇ ਵਾਸਤੇ ਵਕੇਸ਼ਨ ਪੈਕੇਜਸ ਬੜੇ ਸਸਤੇ ਭਾਅ ਲੈ ਸਕਦੇ ਹੋ. ਭਾਰਤ ਜਾਂ ਕਿਸੇ ਵੀ ਹੋਰ ਮੁਲਕ ਦਾ ਵੀਜ਼ਾ ਲਗਵਾਉਣਾ ਹੈ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨਾ ਹੈ, ਸਾਰਾ ਪੇਪਰ ਵਰਕ ਦੇ ਤੁਹਾਡੀ ਮਦਦ ਕਰਨਗੇ. ਟੂਰ ਲੋਕੇਸ਼ਨ ਟੂ ਸਰਵ ਯੂ 2883 ਡੇਅਰੀ ਰੋਡ ਮਾਰਟਨ ਦੇ ਵਿੱਚ ਜਾਂ ਫਿਰ 4550 ਐਬਨੀਜ਼ਰ ਰੋਡ ਬ੍ਰੈਂਪਟਨ ਦੇ ਵਿੱਚ. ਕਟਾਰੀਆ ਟੂਰ ਐਂਡ ਟ੍ਰੈਵਲ, ਜਾਣਕਾਰੀ ਲਈ 905-678-1200. ਕਟਾਰੀਆ ਟੂਰ ਐਂਡ ਟ੍ਰੈਵਲ.
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ. ਕਿਵੇਂ ਦੋਸਤੋ, ਠੀਕ ਠਾਕ ਹੋ? ਉਮੀਦ ਕਰਦੇ ਹਾਂ ਤੁਹਾਡਾ ਵੀਕਐਂਡ ਵਧੀਆ ਲੰਘਿਆ ਹੋਊਗਾ. ਅੱਜ ਸਟੂਡੀਓ ਦੇ ਵਿੱਚ ਸਾਡੇ ਨਾਲ ਖਾਸ ਮਹਿਮਾਨ ਨੇ, ਖਾਸ ਇਸ ਕਰਕੇ ਕਿਉਂਕਿ ਉਹਨਾਂ ਦੇ ਕੰਮ ਖਾਸ ਨੇ ਤੇ ਬਹੁਤ ਪੁਰਾਣੇ ਸਾਡੇ ਮਿੱਤਰ ਨੇ। ਸਾਡੇ ਮਿੱਤਰ ਤਾਂ ਹੈਗੇ ਨੇ। ਇੱਕ ਵੱਡੀ ਖਾਸੀਅਤ ਉਹਨਾਂ ਚ ਇਹ ਹੈ ਕਿ ਜਿੱਥੇ ਵੀ ਕਿਤੇ ਆਮ ਲੋਕਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਉਹ ਉੱਥੇ ਪਹੁੰਚਦੇ ਨੇ, ਆਮ ਲੋਕਾਂ ਦੇ ਦੁੱਖ ਦਰਦ ਨੂੰ ਮਹਿਸੂਸ ਕਰਦੇ ਨੇ ਤੇ ਇਸ ਹੱਦ ਤੱਕ ਕਈ ਵਾਰੀ ਚਲੇ ਜਾਂਦੇ ਨੇ ਆਮ ਲੋਕਾਂ ਲਈ ਸੰਘਰਸ਼ ਕਰਦਿਆਂ ਕਰਦਿਆਂ ਬਈ ਕਈ ਵਾਰ ਦੂਜਿਆਂ ਨੂੰ ਲੱਗਣ ਲੱਗ ਜਾਂਦਾ ਵੀ ਇਹ ਸਾਡੇ ਜਿਹੜੇ ਮਿੱਤਰ ਨੇ ਨਾ ਇਹ ਕਾਫੀ ਅੱਗੇ ਚਲੇ ਗਏ ਨੇ। ਕਾਫੀ ਅੱਗੇ ਦਾ ਮਤਲਬ ਮੈਂ ਹੁਣ ਤੁਹਾਨੂੰ ਦੱਸ ਦਿੰਦਾ ਬਈ ਇਹਨਾਂ ਨੂੰ ਉਮਰ ਕੈਦ ਵੀ ਹੋ ਚੁੱਕੀ ਹੈ ਇੱਕ ਕੇਸ ਦੇ ਵਿੱਚ ਲੋਕਾਂ ਦੀ ਖਾਤਰ ਲੜਦਿਆਂ ਪਰ ਲੋਕਾਂ ਜਿਨ੍ਹਾਂ ਦੀ ਖਾਤਰ ਲੜਦੇ ਨੇ ਇਹ ਉਹਨਾਂ ਨੂੰ ਪਤਾ ਹੁੰਦਾ ਲੋਕਾਂ ਨੂੰ ਵੀ ਆਹ ਬੰਦਾ ਜਿਹੜਾ ਇਮਾਨਦਾਰ ਆ ਸਾਡੇ ਨਾਲ ਖੜਿਆ ਸਾਡੇ ਨਾਲ ਲੜਦਾ ਰਿਹਾ। ਜਿਹੜੀ ਧਿਰ ਦੇ ਨਾਲ ਹੀ ਇਨਸਾਨ ਜੁੜੇ ਹੋਏ ਨੇ ਉਹ ਧਿਰ ਹਮੇਸ਼ਾ ਲੋਕਾਂ ਦੇ ਲਈ ਖੜਦੀ ਹੈ, ਇਸ ਕਰਕੇ ਲੋਕ ਹਮੇਸ਼ਾ ਆਪਣੇ ਆਗੂਆਂ ਦਾ ਖਿਆਲ ਰੱਖਦੇ ਨੇ। ਲਓ ਜੀ ਮੈਂ ਕਿਤੇ ਨਾ ਕਿਤੇ ਨਾਂ ਇਹਨਾਂ ਦਾ ਲੈਣਾ ਰਹਿਣਾ ਹੁੰਦਾ ਪਹਿਲਾਂ ਵੀ ਇਹਨਾਂ ਦਾ ਨਾਂ ਨਰਾਇਣ ਦੱਤ ਆ ਜੀ ਤੇ ਪੰਜਾਬ ਦੀ ਇੱਕ ਜੁਝਾਰੂ ਧਿਰ ਆ ਕਿਸਾਨੀ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਉਹਨਾਂ ਦੇ ਇੱਕ ਖਾਸ ਅੱਗੇ ਗਰੁੱਪ ਦੇ ਨਾਲ ਜੁੜੇ ਹੋਏ ਨੇ। ਇਨਕਲਾਬੀ ਕੇਂਦਰ ਚ ਇਹਨਾਂ ਨੇ ਕੰਮ ਕੀਤਾ ਜਿਹੜੀ ਮੈਂ ਤੁਹਾਨੂੰ ਗੱਲਬਾਤ ਕਰ ਰਿਹਾ ਸੀਗਾ ਬਈ ਇੱਕ ਕੇਸ ਦੇ ਵਿੱਚ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ ਸੀ ਝੂਠੀ, ਲੋਕਾਂ ਨੇ ਇਹਨਾਂ ਨੂੰ ਛਡਾਇਆ। ਮਹਿਲ ਕਲਾਂ ਦੇ ਵਿੱਚ ਇਹ ਘਟਨਾ ਵਾਪਰੀ ਸੀ ਕੋਈ ਮੇਰਾ ਖਿਆਲ 35-40 ਸਾਲ ਪਹਿਲਾਂ ਤੇ ਇਹਨਾਂ ਦਾ ਨਾਂ ਹੈ ਜੀ ਨਰਾਇਣ ਦੱਤ। ਨਰਾਇਣ ਦੱਤ ਜੀ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਵਿੱਚ।
ਬਹੁਤ ਬਹੁਤ ਸ਼ੁਕਰੀਆ ਚੈਨਲ ਬਰਾ,
ਪਹਿਲਾਂ ਤਾਂ ਤੁਹਾਡਾ ਸਵਾਗਤ ਆ ਜੀ। ਤੁਸੀਂ ਕੈਨੇਡਾ ਚ ਆਏ ਹੋ, ਆਇਆ ਨੂੰ ਤਾਂ ਤੁਹਾਨੂੰ ਵੈਸੇ 2-3 ਮਹੀਨੇ ਹੋ ਗਏ, ਤੁਸੀਂ ਵਿਨੀਪੈਗ ਸੀਗੇ ਤੇ ਕੱਲ ਪਰਸੋਂ ਤੁਸੀਂ ਆਏ ਤੇ ਕੱਲ ਬੜਾ ਸੋਹਣਾ ਜਿਹੜਾ ਪ੍ਰੋਗਰਾਮ ਸੀ ਇੱਥੇ ਉਲੀਕਿਆ ਹੋਇਆ ਸੀਗਾ ਅੰਤਰਰਾਸ਼ਟਰੀ ਜਿਹੜਾ ਔਰਤਾਂ ਦਾ ਦਿਵਸ ਆ ਉਹਦੇ ਤੇ ਤੁਸੀਂ 1 ਘੰਟਾ ਲਗਾਤਾਰ ਗੱਲਬਾਤ ਕੀਤੀ ਤੇ ਮੇਰੀ ਬੇਨਤੀ ਆ ਵੀ ਉਹੀ ਗੱਲਬਾਤ ਆ ਜਿਹੜੀ ਆਪਾਂ ਹੁਣ ਇੱਥੇ ਕਰੀਏ, ਹੈਂਜੀ। ਤੇ ਪੰਜਾਬ ਦੇ ਪਹਿਲਾਂ ਦੱਸੋ ਜੀ ਪੰਜਾਬ ਦੇ ਹਾਲਾਤ ਕੀ ਨੇ?
ਪੰਜਾਬ ਦੇ ਹਾਲਤਾਂ ਦੀ ਬਰਾੜੀ ਜਦੋਂ ਆਪਾਂ ਗੱਲ ਕਰਦੇ ਆ ਤਾਂ ਪੰਜਾਬ ਸੰਸਾਰ ਨਾਲ ਟੁੱਟਿਆ ਹੋਇਆ ਤਾਂ ਹੈ ਨੀਗਾ,
ਹਾਂਜੀ,
ਪਰ ਆਪਾਂ ਪੰਜਾਬ ਦੇ ਬਛਿੰਦੇ ਆ। ਪੰਜਾਬ ਆਪਣੀ ਜਨਮ ਭੂਮੀ ਵੀ ਹੈ, ਪੰਜਾਬ ਆਪਣੀ ਕਰਮ ਭੂਮੀ ਵੀ ਹੈ। ਉੱਥੇ ਜੋ ਕੁਛ ਵਾਪਰਦਾ ਸਾਨੂੰ ਉਹ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ, ਸਾਡੇ ਤੇ ਅਸਰ ਅੰਦਾਜ਼ ਹੁੰਦਾ ਹੈ। ਹਰ ਘਟਨਾ ਭਾਵੇਂ ਉਹ ਕਿਸਾਨਾਂ ਦੀ ਹੈ, ਭਾਵੇਂ ਉਹ ਮਜ਼ਦੂਰਾਂ ਦੀ ਹੈ, ਭਾਵੇਂ ਉਹ ਔਰਤਾਂ ਦੀ ਹੈ, ਹਰ ਘਟਨਾ ਤੇ ਸਾਨੂੰ ਸੋਚਣਾ ਪੈਂਦਾ ਹੈ। ਅਸੀਂ ਉਹ ਲੋਕ ਹਾਂ ਜਿਹੜੇ ਇਹ ਸੋਚਦੇ ਹਾਂ ਕਿ ਸਾਨੂੰ ਸਾਹਿਤ ਨਾਲ ਲਗਾਓ ਰੱਖਣਾ ਚਾਹੁੰਦੇ, ਇਤਿਹਾਸ ਨੂੰ ਪੜ੍ਹਨਾ ਚਾਹੀਦਾ, ਇਤਿਹਾਸ ਦੇ ਪੰਨਿਆਂ ਨੂੰ ਪੜ੍ਹਨਾ ਚਾਹੀਦਾ। ਇਤਿਹਾਸ ਦੇ ਪੰਨੇ ਹੀ ਸਾਨੂੰ ਜਿਹੜੀਆਂ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਨੇ, ਮੌਜੂਦਾ ਸਮੇਂ ਦੀਆਂ ਜਿਹੜੀਆਂ ਬੰਗਾਰਾਂ ਨੇ ਉਹਨਾਂ ਨੂੰ ਟੱਕਰਨ ਵਾਸਤੇ, ਉਹਨਾਂ ਦਾ ਸਹੀ ਢੰਗ ਨਾਲ ਟਾਕਰਾ ਕਰਨ ਵਾਸਤੇ ਰਾਹ ਦਰਸਾਉਂਦਾ। ਭਾਵੇਂ ਅਸੀਂ ਬੀਤੇ ਇਤਿਹਾਸ ਦੀਆਂ ਜੱਦੋਜਹਿਦਾਂ ਨੂੰ ਪੜ੍ਹ ਲਈਏ, ਭਾਵੇਂ ਅਸੀਂ ਰੂਸ ਦੇ ਇਨਕਲਾਬ ਨੂੰ ਪੜ੍ਹ ਲਈਏ, ਭਾਵੇਂ ਅਸੀਂ ਚੀਨ ਦੇ ਇਨਕਲਾਬ ਨੂੰ ਪੜ੍ਹ ਲਈਏ, ਭਾਵੇਂ ਅਸੀਂ ਕਮਿਊਨਿਸਟ ਮੈਨੀਫੈਸਟੋ ਨੂੰ ਉਦੋਂ ਪਹਿਲਾਂ ਪੜ੍ਹ ਲਈਏ, ਭਾਵੇਂ ਅਸੀਂ ਪੈਰਿਸ ਕਮਿਊਨ ਨੂੰ ਪੜ੍ਹ ਲਈਏ, ਉਹ ਗੱਲਾਂ ਜਿਹੜੀਆਂ ਉਦੋਂ ਬਾਅਦ ਸਾਡੇ ਮੁਲਕ ਦੇ ਅੰਦਰ ਜਦੋਂ ਗਦਰੀ ਬਾਬਿਆਂ ਤੋਂ ਲੈ ਕੇ ਸ਼ਹੀਦ ਭਗਤ ਸਿੰਘ ਤੱਕ ਦਾ ਇਤਿਹਾਸ ਹੈ, ਸਾਡੇ 10 ਗੁਰੂਆਂ ਦਾ ਇਤਿਹਾਸ ਹੈ, ਸਾਨੂੰ ਉਨ੍ਹਾਂ ਨੇ ਜੂਝ ਮਰਨ ਦੀ ਭਾਵਨਾ ਸਿਖਾਈ ਹੈ, ਲੜਨ ਦਾ ਜੂਝਣ ਦਾ ਸਿਖਾਇਆ ਆਪਣਾ। ਤੇ ਪੰਜਾਬ ਦਾ ਜਿਹੜਾ ਮੌਜੂਦਾ ਦੌਰ ਹੈ, ਪੰਜਾਬ ਦਾ ਜਿਹੜਾ 2022 ਤੋਂ ਬਾਅਦ ਜਿਹੜੀ ਮੌਜੂਦਾ ਹਕੂਮਤ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਭਗਵੰਤ ਮਾਨ ਦੀ ਸਰਕਾਰ ਹੈ, ਉਸ ਸਰਕਾਰ ਨੇ ਜਿਹੜੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ, ਲੋਕਾਂ ਨੂੰ ਲਾਰੇ ਲਾਏ ਹੈ, ਉਹ ਲਾਰਿਆਂ ਦੀ ਪੰਡ ਹੁਣ ਖਤਮ ਹੁੰਦੀ ਜਾ ਰਹੀ ਹੈ। ਉਹਨਾਂ ਲਾਰਿਆਂ ਦੀ ਪੰਡ ਦੇ ਵਿੱਚੋਂ ਨਿਕਲਿਆ ਪਾਇਆ ਕੁਛ ਨਹੀਂ, ਉਹ ਹੈ ਉਵੇਂ ਹੀ ਹੈ ਜਿਵੇਂ ਮੋਦੀ ਨੇ 2014 ਦੇ ਵਿੱਚ ਸਾਨੂੰ ਲਾਰੇ ਲਾਏ ਸੀ, ਭਾਵੇਂ ਉਹ 2 ਕਰੋੜ ਰੁਜ਼ਗਾਰ ਦਾ ਲਾਇਆ ਸੀ, ਭਾਵੇਂ ਸਾਡੇ ਨਾਲ ਉਹਨਾਂ ਨੇ 15-15 ਲੱਖ ਦੇ ਵਾਅਦੇ ਕੀਤੇ ਸੀ, ਤੇ ਇਹਨਾਂ ਨੇ ਵੀ ਪੰਜਾਬ ਸਰਕਾਰ ਨੇ ਵੀ 2022 ਚ ਜਦੋਂ ਸਹੁੰ ਚੱਕੀ ਹੈ ਤਾਂ ਉਹਨਾਂ ਨੇ ਪੀੜੀਆਂ ਪੱਗਾਂ ਬੰਨੀਆਂ, ਸ਼ਹੀਦ ਭਗਤ ਸਿੰਘ ਦੀ ਜਨਮ ਸਥਲੀ ਤੇ ਖਟਕੜ ਕਲਾਂ ਗਏ, ਇਨਕਲਾਬ ਜਿੰਦਾਬਾਦ ਦੇ ਨਾਅਰੇ ਲਾਏ, ਇਹ ਸਾਰੀਆਂ ਗੱਲਾਂ ਕਰਕੇ ਉਹ ਸੱਤਾ ਦੇ ਵਿੱਚ ਆਏ ਤੇ ਇੱਕ ਵੱਡਾ ਐਲਾਨ ਉਹਨਾਂ ਨੇ ਕੀਤਾ ਜਿਹੜੀ ਮੌਜੂਦਾ ਦੌਰ ਚ ਆਪਾਂ ਗੱਲ ਕਰਾਂਗੇ ਵੀ ਹੁਣ ਜਿਹੜੀਆਂ ਅੱਗੇ ਸੀ ਸਰਕਾਰਾਂ ਉਹ ਚੱਲਦੀਆਂ ਹੁੰਦੀਆਂ ਚੰਡੀਗੜ੍ਹੋਂ ਤੇ ਦਿੱਲੀਓਂ, ਤੇ ਹੁਣ ਜਿਹੜੀਆਂ ਸਾਡੀ ਸਰਕਾਰ ਹੈ ਇਹ ਲੋਕਾਂ ਦੀ ਸਰਕਾਰ ਹੈ ਤੇ ਪਿੰਡਾਂ ਦੀਆਂ ਸੱਥਾਂ ਚੋਂ ਚੱਲਿਆ ਕਰੂਗੀ, ਵੀ ਜਾਨੀ ਲੋਕ ਜਿਹੜਾ ਅਸਲ ਚ ਕੀ ਆ ਵੀ ਉਹ ਇੱਕ ਗਾਂਧੀ ਵਾਲਾ ਸਵਰਾਜ ਹੈ, ਉਹ ਸਵਰਾਜ ਦੇ ਪੈਰੋਕਾਰ ਕਹਿੰਦੇ ਸੀ ਅਸੀਂ, ਜਿਹਨੂੰ ਅੰਨਾ ਹਜ਼ਾਰੀ ਵੀ ਕਹਿੰਦਾ ਹੁੰਦਾ ਸੀ ਵੀ ਉਹ ਵੀ ਅਸੀਂ ਉੱਥੋਂ ਚਲਾਵਾਂਗੇ ਵੀ ਪਿੰਡ ਦੇ ਲੋਕ ਫੈਸਲਾ ਕਰਿਆ ਕਰਨਗੇ ਕਿ ਸਾਨੂੰ ਕੀ ਚਾਹੀਦਾ, ਕਿਹੋ ਜਿਹੀਆਂ ਸੜਕਾਂ ਚਾਹੀਦੀਆਂ ਨੇ, ਕਿਹੋ ਜਿਹਾ ਸਾਨੂੰ ਵਿਕਾਸ ਚਾਹੀਦਾ। ਲੋਕਾਂ ਨੂੰ ਬੜੀਆਂ ਆਸਾਂ ਜਾਗੀਆਂ ਵੀ ਹਾਂ ਯਾਰ ਹੁਣੇ ਸਾਡੀ ਸਰਕਾਰ ਆਈ ਹੈ, ਵੀ ਸਾਡੀ ਸਰਕਾਰ ਯਾਰ ਵਾਕਈ ਕਰਕੇ ਸਾਨੂੰ ਹੁਣ ਅਧਿਕਾਰ ਮਿਲੂਗਾ ਵੀ ਅਸੀਂ ਨੁਮਾਇੰਦੇ ਚੁਣਨੇ ਆ ਤਾਂ ਪਿੰਡਾਂ ਦੇ ਵਿੱਚੋਂ ਸਾਡੇ ਰਾਏ ਲਈ ਜਾਇਆ ਕਰੂਗੀ ਕਾਡਰ ਦੇ ਵਿੱਚੋਂ ਵੀ ਐਮ ਐਲ ਏ ਕੌਣ ਹੋਵੇ, ਕਿਸੇ ਮਾਰਕੀਟ ਕਮੇਟੀ ਦਾ ਚੇਅਰਮੈਨ ਕੌਣ ਹੋਵੇ, ਮਿਊਂਸੀਪਲ ਕਮੇਟੀ ਦਾ ਪ੍ਰਧਾਨ ਕੌਣ ਹੋਵੇ, ਪਿੰਡ ਦਾ ਸਰਪੰਚ ਕੌਣ ਹੋਵੇ, ਐਮ ਐਲ ਏ ਤੁਹਾਨੂੰ ਚੰਗਾ ਲੱਗਦਾ ਕਿ ਨਾ ਲੱਗਦਾ, ਮੰਤਰੀ ਕੌਣ ਹੋਵੇ, ਇਹਦੀਆਂ ਗੱਲਾਂ ਕਰਕੇ ਵਾਅਦੇ ਇਹ ਕੀਤੇ ਵੀ ਯਾਰ ਇਹ ਸਾਡੇ ਨਾਲ ਵਾਅਦੇ ਕਰਕੇ ਵੀ ਯਾਰ ਅਸੀਂ ਇਉਂ ਚਲਾਵਾਂਗੇ। ਇੱਕ ਵਾਰ ਉਹਨਾਂ ਨੇ ਪੂਰੇ ਦੇ ਪੂਰਾ ਸੂਰਾ ਰੱਖਿਆ, ਪ੍ਰੋਗਰਾਮ ਰੱਖਿਆ ਵੀ ਸਾਡਾ ਆਹ ਸਾਡਾ ਆਉਣ ਵਾਲੇ ਸਮੇਂ ਦਾ ਕਾਰਜ ਹੈ, ਰੂਪਰੇਖਾ ਰੱਖਤੀ ਆਪਣੀ 5 ਸਾਲ ਦੀ। ਪਰ 5 ਸਾਲ ਲੰਘਦਿਆਂ ਲੰਘਦਿਆਂ ਅੱਜ ਹੁਣ 5ਵੇਂ ਸਾਲ ਚ ਦਾਖਲ ਨੇ, ਉਹ 5ਵੇਂ ਸਾਲ ਦੇ ਵਿੱਚੋਂ ਜਿਵੇਂ ਇੱਕ ਗੱਲ ਤਾਂ ਚੰਗੀ ਹੈ ਕਿ ਬੀਜੇਪੀ ਵਾਲਿਆਂ ਨੇ ਤਾਂ ਜਦੋਂ 15 ਲੱਖ ਦਾ ਜੁਮਲਾ ਸੀ ਉਹਨਾਂ ਨੇ ਐਲਾਨ ਕਰਤਾ ਕਿ ਇਹ ਤਾਂ ਸਾਡਾ ਤਾਂ ਜੁਮਲਾ ਸੀ, ਅਮਿਤ ਸ਼ਾਹ ਨੇ ਸਾਫ਼ ਕਹਿਤਾ ਕਿ ਅਸੀਂ ਤਾਂ ਇਹ ਜੁਮਲਾ ਸੀ, ਸੱਤਾ ਤੇ ਕਬਜ਼ਾ ਕਰਨਾ ਸੀ, ਸਾਡਾ ਕੋਈ ਮਕਸਦ ਨਹੀਂ ਸੀ, ਅਸੀਂ 15 ਲੱਖ ਰੁਪਏ ਦੇਣਾ, ਕਾਲਾ ਧਨ ਬਾਹਰੋਂ ਲਿਆਉਣ ਦਾ ਉਹਨਾਂ ਨੇ ਵਾਅਦਾ ਕੀਤਾ ਸੀ ਵੀ 2 ਕਰੋੜ ਦਾ, ਉਹ 2 ਕਰੋੜ ਦਾ ਨੌਕਰੀਆਂ ਦੇ ਉਹਨਾਂ ਨੇ ਛੱਡਤਾ ਵੀ ਇਹ ਤਾਂ ਹੁਣ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਪਹਿਲਾ ਬਜਟ ਪੇਸ਼ ਕੀਤਾ 2 ਕਰੋੜ ਦੀਆਂ, ਉਸ ਤੋਂ ਬਾਅਦ ਆ ਕੇ ਅਸੀਂ 1 ਲੱਖ ਬੰਦੇ ਨੂੰ ਸਕਿੱਲ ਦਾ ਉਦਿਆ ਕਰਾਂਗੇ। ਹੁਣ ਜਿਹੜਾ ਬਜਟ ਪੇਸ਼ ਕੀਤਾ ਉਹਨਾਂ ਨੇ ਤੀਜੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ, ਤਾਂ ਹੁਣ ਉਹਨਾਂ ਨੇ ਉਹ ਵੀ ਤਿਆਗਤਾ ਵੀ ਨਹੀਂ ਹੁਣ ਸਾਡਾ ਰੁਜ਼ਗਾਰ ਦੇਣ ਦਾ ਸਾਡਾ ਮਕਸਦ ਨਹੀਂ। ਇਹਨਾਂ ਨੇ ਵੀ ਜਦੋਂ ਭਗਵੰਤ ਮਾਨ ਸਰਕਾਰ ਹੋਣ ਚਾਹੀ ਸੀ ਸਭ ਤੋਂ ਵੱਡੀ ਪੰਜਾਬ ਦੀ ਆਬਾਦੀ ਯੂਥ ਸਭ ਤੋਂ ਵੱਧ ਹੈਗਾ, ਹੁਣ ਵੀ ਜੇ 3 ਕਰੋੜ ਦੀ ਪੰਜਾਬ ਦੀ ਆਬਾਦੀ ਉਹ ਚੋਂ ਕਾਫੀ ਗਿਣਤੀ ਅੱਜ ਵੀ ਵੱਡੀ ਗਿਣਤੀ ਯੂਥ ਹੈ। ਉਹ ਯੂਥ ਨੂੰ ਕਿਹਾ ਸੀ ਕਿ ਅਸੀਂ ਰੁਜ਼ਗਾਰ ਦੇਵਾਂਗੇ ਕਿ ਮੇਰਾ ਪਹਿਲਾ ਪੈਨ ਹਰਾ ਪੈਨ ਉਹਨਾਂ ਲੋਕਾਂ ਲਈ ਚੱਲੂਗਾ ਕਿ ਜਿਹੜੇ ਕੱਚੇ ਕਾਮੇ ਨੇ, ਜਿਹੜੇ ਆਊਟਸੋਰਸ ਕੰਮ ਨੇ, ਠੇਕੇਦਾਰੀ ਦੇ ਕੰਮ ਕਰਦੇ ਕਾਮੇ ਆ, ਵੀ ਉਹਨਾਂ ਨੂੰ ਪੱਕੇ ਕਰਨ ਦੇ ਲਈ ਮੇਰਾ ਪਹਿਲੀ ਵਾਰੀ ਮੇਰਾ ਪਹਿਲੀ ਜਿਹੜਾ ਪੈਨ ਹੈ ਉਹ ਤੇ ਚੱਲੂਗਾ। ਐਂ ਕੀਤਾ ਸੀ ਕਿ ਜਿਹੜਾ 1000 ਰੁਪਿਆ ਔਰਤਾਂ ਨੂੰ ਵਾਅਦਾ ਕੀਤਾ ਸੀ, ਫਿਰ ਮੁਫ਼ਤ ਉਹਦਾ ਬੱਸ ਸਰਵਿਸ ਦਾ ਕੀਤਾ ਸੀ, ਇਹ ਗਏ ਵਾਅਦੇ ਉਹਨਾਂ ਨੇ ਕੀਤੇ ਕਿ ਅਸੀਂ ਆਹ ਕੁਛ ਤਾਂ ਅਸੀਂ ਜਾਣਦਿਆਂ ਸਾਰ ਕਰ ਦਾਂਗੇ। ਇੱਕ MLA ਆ ਉਹਨਾਂ ਦੀ ਗਗਨਮਾਨ, ਉਹਨੂੰ ਤਾਂ ਇਹ ਵੀ ਕਿਹਾ ਸੀਗਾ MSP ਉਹ ਕਹਿੰਦੇ 5 ਮਿੰਟਾਂ ਦਾ ਕੰਮ ਹੈ ਸਾਡਾ, ਇਹ ਵੀ ਉਹਨਾਂ ਨੇ ਵਾਅਦਾ ਕੀਤਾ ਸੀ ਵੀ ਅਸੀਂ ਘੱਟੋ ਘੱਟ ਕੇਂਦਰ ਦੇਵੇ ਨਾ ਦੇਵੇ ਅਸੀਂ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਨਹੀਂ ਹੋਣਾ, ਸਾਡੇ ਪੰਜਾਬ ਦੇ ਕਿਸਾਨਾਂ ਦੀ ਫਸਲ ਨੂੰ ਅਸੀਂ ਮੰਡੀਆਂ 'ਚ ਰੋੜੂ ਨਹੀਂ ਦੇਵਾਂਗੇ। ਇਹ ਵਾਅਦੇ ਕਰਕੇ ਹੋਇਆ ਸੀ, ਇਹਦੇ ਨਾਲ ਕੀਤਾ ਵੀ ਕੀ ਸੀ ਉਹਨੇ ਥੋੜਾ ਜਿਹਾ ਕਿ ਜਦੋਂ 2020-21 ਦਾ ਕਿਸਾਨ ਅੰਦੋਲਨ ਚੱਲਿਆ ਤਾਂ ਉਦੋਂ ਇਹਨਾਂ ਨੇ ਇਹ ਖੱਟਣ ਦੀ ਕੋਸ਼ਿਸ਼ ਵੀ ਕੀਤੀ ਵੀ ਅਸੀਂ ਦੇਖੋ ਜੀ ਅਸੀਂ ਪੰਜਾਬ ਜਿਹੜਾ ਭਾਰਤ ਪੱਧਰ ਦੇ ਕਿਸਾਨ ਘੋਲ ਰਹੇ ਅਸੀਂ ਉਹਦੀ ਹਮਾਇਤ ਕਰ ਰਹੇ ਹਾਂ, ਪਰ ਹੁਣ ਜਦੋਂ 5 ਸਾਲਾਂ ਬਾਅਦ ਉਹ ਜਿਹੜਾ ਹਰੀ ਸਿਆਹੀ ਵਾਲਾ ਪੈਨ ਹੈ ਉਹ ਤਾਂ ਪਤਾ ਨਹੀਂ ਕੌਣ ਖੋ ਕੇ ਲੈ ਗਿਆ, ਕੇਜਰੀਵਾਲ ਖੋ ਕੇ ਲੈ ਗਿਆ ਜਾਂ ਸਿਸੋਦੀਆ ਖੋ ਕੇ ਲੈ ਗਿਆ ਜਾਂ ਉਹ ਆਰਥਿਕ ਸੁਧਾਰਾਂ ਦੀ ਪ੍ਰਕਿਰਿਆ ਖੋ ਕੇ ਲੈ ਗਈ ਵੀ ਪਹਿਲਾਂ ਅਕਾਲੀ ਕਹਿੰਦੇ ਨੇ 5 ਸਾਲ, ਫਿਰ ਕਾਂਗਰਸੀ ਕਹਿੰਦੇ ਨੇ 5 ਸਾਲ, ਤੇ ਹੁਣ 5 ਸਾਲ ਇਹਨਾਂ ਦੀ ਬਿਲਕੁਲ, ਤੇ ਉਹਨਾਂ ਜਿਹੜੇ 15-15 ਸਾਲ ਤੋਂ 20-20 ਸਾਲ ਤੋਂ ਨਿਗੂਣੀਆਂ ਉਜਰਤਾਂ ਤੇ ਕੰਮ ਕਰਦੇ ਕਾਮੇ ਨੇ ਸਰਕਾਰੀ ਅਦਾਰਿਆਂ ਦੇ ਵਿੱਚ, ਭਾਵੇਂ ਬਿਜਲੀ ਬੋਰਡ ਦੇ ਵਿੱਚ ਹੋਣ, ਭਾਵੇਂ ਉਹ ਟਰਾਂਸਪੋਰਟ ਖੇਤਰ ਦੇ ਵਿੱਚ ਹੋਣ, ਭਾਵੇਂ ਉਹ ਜਨ ਸਿਹਤ ਵਿਭਾਗ ਦੇ ਵਿੱਚ ਹੋਣ, ਭਾਵੇਂ ਉਹ ਸਿਹਤ ਕਰਮੀ ਹੋਣ, ਭਾਵੇਂ ਤੇ ਉਹ ਸਿੱਖਿਆ ਦੇ ਖੇਤਰ ਦੇ ਵਿੱਚ ਹੋਣ, ਉਹ ਲੱਖਾਂ ਦੀ ਤਾਦਾਦ ਦੇ ਵਿੱਚ ਪੰਜਾਬ ਦੇ ਵਿੱਚ ਕਾਮੇ ਹੈ ਜਿਨ੍ਹਾਂ ਦੇ ਲਈ ਇਹ ਸਰਕਾਰ ਨੇ ਕੁਛ ਨਹੀਂ ਕੀਤਾ, ਸਗੋਂ ਜਿਹੜੀਆਂ ਨਵੀਆਂ ਨੇ ਗੱਜ ਬੱਜ ਕੇ ਐਲਾਨ ਕੀਤੇ ਸੀ ਬਰਾੜ ਸਾਹਿਬ ਵੀ ਜਿਹੜੀਆਂ ਅਸੀਂ ਮਹੱਲਾ ਕਲੀਨਿਕਾਂ ਖੋਲਾਂਗੇ, ਉਹ ਮਹੱਲਾ ਕਲੀਨਿਕਾਂ ਦੇ ਵਿੱਚ ਤੁਸੀਂ ਅੱਗੇ ਕਰਦੇ ਰਹਿੰਦੇ ਹੋ ਗੱਲਬਾਤ, ਉਹਦੇ ਵਿੱਚ ਜਿੰਨੇ ਵੀ ਬੰਦੇ ਭਰਤੀ ਕੀਤੇ ਆ ਡਾਕਟਰ ਤੋਂ ਲੈ ਕੇ ਫਾਰਮਾਸਿਸਟ ਤੱਕ, ਟੈਕਨੀਸ਼ੀਅਨ ਤੱਕ, ਚੌਥਾ ਦਰਜਾ ਤੱਕ, ਉਹ ਸਾਰੇ ਪਰ ਪੇਸ਼ੈਂਟ ਦਾ ਭਰਤੀ ਕੀਤੇ ਆ ਕਿ ਡਾਕਟਰ ਨੂੰ ਮੰਨ ਲਓ 100 ਰੁਪਇਆ ਦੇਣਾ, ਉਹ 100 ਰੁਪਏ ਦੇ ਵਿੱਚੋਂ ਡਾਕਟਰ ਨੇ 40 ਰੁਪਏ ਦੇ ਦੇਣੇ ਆ ਫਾਰਮਾਸਿਸਟ ਨੂੰ ਦੇਣੇ ਆ, 30 ਰੁਪਏ ਟੈਕਨੀਸ਼ੀਅਨ ਨੂੰ ਦੇ ਦੇਣੇ ਆ, 10 ਰੁਪਏ ਉਸਨੇ ਸੇਵਾਦਾਰ ਨੂੰ ਦੇਣੇ, ਜਾਣੀ ਇੱਕ ਵੀ ਬੰਦਾ ਉਹਨਾਂ ਦੇ ਜਿਹੜੇ ਭਰਤੀ ਹੋਏ ਨੇ ਉਹਨਾਂ ਨੂੰ ਕਿਸੇ ਨੂੰ ਪੱਕਾ ਰੈਗੂਲਰ ਭਰਤੀ ਨਹੀਂ ਕੀਤਾ, ਇੱਕ ਵੀ ਰੈਗੂਲਰ ਭਰਤੀ ਨਹੀਂ ਕੀਤੀ। ਹੋਇਆ ਇਹ ਕਿ ਜਿਹੜੀਆਂ ਪਹਿਲਾਂ ਚੱਲਦੀਆਂ ਡਿਸਪੈਂਸਰੀਆਂ ਸੀ ਬਹੁਤ ਸਾਰੀਆਂ ਤਾਂ ਡੀਗ੍ਰੇਡ ਕਰਤੀਆਂ, ਜਾਣੀ ਜਿਹੜੇ ਪੇਂਡੂ ਹਸਪਤਾਲ ਸੀ ਬਹੁਤ ਸਾਰੇ ਬਣੇ, ਪੇਂਡੂ ਹਸਪਤਾਲਾਂ ਦਾ ਘਟਾ ਕੇ ਦਰਜਾ ਉਹਨੂੰ ਮਹੱਲਾ ਕਲੀਨਿਕ ਚ ਬਦਲਤਾ, ਜਿੱਥੇ ਉਹ ਚਾਰ ਪੰਜ ਡਾਕਟਰ ਹੁੰਦੇ ਹੁਣ ਉੱਥੇ ਇੱਕ ਡਾਕਟਰ ਕੰਮ ਕਰਦਾ। ਇਹ ਗੱਲਾਂ ਉਹਨੇ ਲੈ ਕੇ ਆਉਂਦੀਆਂ ਕਿ ਅਸਲ ਚ ਕੀ ਹੈ ਵੀ ਉਹਦੇ ਵਾਹਕ, ਕਿਉਂਕਿ ਨੀਤੀ ਦੇ ਨੀਅਤ ਉਹੀ ਸੀ, ਜਿਹੜੀ ਨੀਤੀ ਦੇ ਕਹਿ ਕੇ ਲੋਕਾਂ ਨੂੰ ਵਾਅਦੇ ਕਰਕੇ ਆਏ ਸੀ ਉਹ ਨੀਤੀ ਦਾ ਉਲਟ ਪ੍ਰਭਾਵ ਇਹ ਸੀ ਕਿ ਸਾਰੀਆਂ ਉਹੀ ਗੱਲਾਂ ਅੱਜ ਚੱਲ ਰਹੀਆਂ ਨੇ ਅਦਾਰਿਆਂ ਦੇ ਅੰਦਰ, ਭਰਤੀ ਹੈ ਜਿਹੜੀ ਉਹੀ, ਜਿਹੜੀ ਨਿੱਜੀਕਰਨ ਉਦਾਰੀਕਰਨ ਦੇ ਸੰਸਾਰੀਕਰਨ ਦੀ ਨੀਤੀ ਹੈ, ਜਿਹੜੀ ਵਿਸ਼ਵ ਵਪਾਰ ਸੰਸਥਾ ਦੇ ਤਹਿਤ ਇਹ ਸਾਰਾ ਕੁਛ ਚੱਲ ਰਿਹਾ, ਸਾਮਰਾਜਿਕ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਉਹਦੀ ਨੀਤੀ ਤੇ ਕੋਈ ਮਤਭੇਦ ਨਹੀਂ ਸੀ, ਉਹ ਭਾਵੇਂ ਕਹਿਣ ਨੂੰ ਕੁਛ ਮਰਜ਼ੀ ਕਹੀ ਜਾਣ, ਜਦੋਂ ਨੀਤੀ ਹੋਈ ਉਹ ਨੀਤੀ ਦੇ, ਫਿਰ ਨੀਤੀ ਮੰਗ ਕੀ ਕਰਦੀ ਹੈ, ਉਹ ਨੀਤੀ ਮੰਗ ਕੀ ਕਰਦੀ ਹੈ ਕਿ ਠੇਕੇਦਾਰੀ ਸਿਸਟਮ ਵੱਧ ਤੋਂ ਵੱਧ ਲਾਗੂ ਹੋਵੇ, ਆਊਟਸੋਰਸ ਸਿਸਟਮ ਸਭ ਤੋਂ ਵੱਧ ਲਾਗੂ ਹੋਵੇ, ਉਹ ਕਿਰਤੀਆਂ ਦੀ ਉਜਰਤਾਂ ਤੇ ਉਹਦੇ ਢਿੱਡ ਤੇ ਲੱਤ ਮਾਰਦਾ ਤੇ ਮੁਨਾਫੇਖੋਰਾਂ ਨੂੰ ਮੁਨਾਫੇ ਬਖਸ਼ਦਾ। ਇਸ ਕਰਕੇ ਨੀਤੀ ਉਹਨੇ ਉਹੀ ਲਾਗੂ ਕਰਨੀ ਹੈ ਜਿਹਦੇ ਕਰਕੇ ਅੱਜ ਠੇਕੇਦਾਰੀ ਪਿਛਲੇ ਦਿਨਾਂ ਦੇ ਵਿੱਚ ਇੱਕ ਤਿੱਖਾ ਘੋਲ ਚੱਲਿਆ ਪੰਜਾਬ ਦੇ ਵਿੱਚ ਟਰਾਂਸਪੋਰਟ ਦੇ ਕੰਮਾਂ ਦਾ, ਜਿਹੜੇ ਮਤਲਬ ਇਹਨਾਂ ਨੇ ਕਿਹਾ ਸੀ ਕਿ ਅਸੀਂ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾਵਾਂਗੇ, ਉਹ ਮੁੰਡੇ PRTC ਪੰਜਾਬ ਰੋਡਵੇਜ਼ ਦੇ ਵੀ ਉਹ ਜਾਨਹੁੜ ਵੀ ਲੜਾਈ ਲੜੇ ਆ, ਅਖੀਰ ਨੂੰ ਕੀ ਕੀਤਾ ਉਸ ਘੋਲ ਨੂੰ ਸਪਰੈਸ ਕਰਨ ਦੇ ਲਈ, ਉਸ ਘੋਲ ਨੂੰ ਦਬਾਉਣ ਦੇ ਲਈ ਅੱਜ ਵੀ ਉਹਨਾਂ ਦੇ ਕੁਝ ਵਰਕਰ ਨੇ ਜਿਹੜੇ ਆਗੂ ਨੇ ਅੱਜ ਵੀ ਜੇਲ੍ਹਾਂ ਚ ਬੰਦ ਨੇ, ਕਿਲੋਮੀਟਰ ਸਕੀਮਾਂ ਦੇ ਬੱਸਾਂ ਪਾ ਲਈਆਂ, ਇਹ ਉਹਦਾ ਉਲਟ ਫੈਕਟਰ ਆ ਰਿਹਾ। ਦੂਜਾ ਉਦੋਂ ਬਾਅਦ ਕੀ ਹੋਇਆ ਭਗਵੰਤ ਮਾਨ ਐਸ ਕੇ ਐਮ ਦੀ ਮੀਟਿੰਗ ਦੇ ਵਿੱਚ ਉੱਠ ਕੇ ਚਲਾ ਗਿਆ।
ਹਾਂਜੀ,
ਉੱਠ ਕੇ ਇਸ ਕਰਕੇ ਚਲਾ ਗਿਆ ਕਿ ਪਹਿਲਾਂ ਤੁਸੀਂ ਘੋਲ ਵਾਪਸ, ਘੋਲ ਸਿੱਧਾ ਵਾਪਸ ਲਓ। ਉਹ ਕਿਸਾਨਾਂ ਨੇ ਇਹ ਗੱਲ ਕਹੀ ਕਿ ਘੋਲ ਸਿੱਧਾ ਵਾਪਸ ਲੈਣਾ ਕਿ ਨਾ ਲੈਣਾ, ਇਹ ਤਾਂ ਸਾਡਾ ਅਧਿਕਾਰ ਹੈ। ਤੁਹਾਨੂੰ ਕੀ ਅਧਿਕਾਰ ਹੈ ਕਿ ਤੁਸੀਂ ਸਾਡੇ ਤੇ ਬੈਨ ਕਰੋ ਕਿ ਘੋਲ ਸਿੱਧਾ ਵਾਪਸ ਲਓ? ਅਸੀਂ ਘੋਲ ਸਿੱਧਾ ਵਾਪਸ ਨਹੀਂ ਲੈਂਦੇ। ਉਦੋਂ ਬਾਅਦ ਦਵਾਇਆ ਫਿਰ ਘੋਲ 5 ਮਾਰਚ, ਜਦੋਂ ਮਈ ਦੇ ਵਿੱਚ ਚੰਡੀਗੜ੍ਹ ਜਾਣਾ ਸੀ, ਥਾਂ ਥਾਂ ਤੇ ਕੇਸ ਨਹੀਂ ਆਉਣ ਦਿੱਤਾ। 2 ਮੋਰਚੇ ਚੱਲਦੇ ਸੀ ਉਦੋਂ, ਇੱਕ ਕਿਸਾਨ ਮਜ਼ਦੂਰ ਮੋਰਚਾ ਤੇ ਇੱਕ ਐਸ ਕੇ ਐਮ ਗੈਰ ਰਾਜਨੀਤਿਕ। ਉਹ ਦੋਨਾਂ ਨੂੰ ਧੋਖੇ ਭਰੇ ਢੰਗ ਦੇ ਨਾਲ ਗੱਲਬਾਤ ਨਹੀਂ ਵਧਾ ਕੇ ਖਨੌਰੀ ਆਪਣਾ ਮੋਰਚਾ ਖਨੌਰੀ ਵਾਲਾ ਵੀ ਜਾੜ ਦਿੱਤਾ ਤੇ ਮੋਰਚਾ ਸ਼ੰਭੂ ਮੋਰਚਾ ਵਾਲਾ ਵੀ ਜਾੜਤਾ। ਯਾਨੀ ਜਬਰ ਦਾ ਕਹਾੜਾ ਤੇਜ ਕੀਤਾ, ਜਿਹੜੇ ਲੋਕ ਉਮੀਦ ਕਰਦੇ ਹੁੰਦੇ ਆ ਕਿ ਜਦੋਂ ਸਰਕਾਰ ਦੇ ਯਾਰ 2 ਸਾਲ ਰਹਿ ਗਏ, ਇਹ ਹੁਣ ਯਾਰ ਕੁਝ ਕਰਨਗੇ ਕਿਉਂਕਿ ਆਉਣ ਵਾਲੇ ਸਮੇਂ ਚ ਵੋਟਾਂ ਲੈਣੀਆਂ ਹੁੰਦੀਆਂ ਨੇ। ਪਰ ਗੱਲ ਕੀ ਆ ਵੀ ਵੋਟਾਂ ਲੈਣ ਦੇ ਲਈ ਲੋਕਾਂ ਦੇ ਇਹ ਹੁੰਦੇ ਨੀ, ਹੁੰਦੇ ਆ ਇਹ ਲੁਟੇਰਿਆਂ ਦੇ, ਸੇਵਾ ਲੁਟੇਰਿਆਂ ਦੀ ਕਰਨੀ ਹੁੰਦੀ ਹੈ। ਜਿਵੇਂ ਹੁਣ ਮੌਜੂਦਾ ਦਾ ਕਰਨਾ ਹੋਵੇ, ਹੁਣ ਜਿਹੜਾ ਮੰਤਰੀ ਸੰਜੀਵ ਅਰੋੜਾ ਭਰਤੀ ਕੀਤਾ, ਸਭ ਤੋਂ ਵੱਡਾ ਬਿਜ਼ਨਸਮੈਨ ਆ ਉਹ। ਜਦੋਂ ਲੁਧਿਆਣੇ ਦੇ ਅੰਦਰ ਲੈਂਡ ਪੁਲਿਸੀ ਲਾਗੂ, ਲੈਂਡ ਪੁਲਿੰਗ ਪਾਲਿਸੀ ਲਾਗੂ ਕੀਤੀ ਹੈ, ਤਾਂ ਉਦੋਂ ਸਭ ਤੋਂ ਵੱਧ ਉਹਦਾ ਰੋਲ ਸੀ, ਉਹਦੀ ਸਕੀਮ ਸੀ ਕਿ ਲੁਧਿਆਣੇ ਦੇ ਆਲੇ ਦੁਆਲੇ 45-46 ਪਿੰਡਾਂ ਨੂੰ ਉਜਾੜ ਕੇ 60,000 ਏਕੜ ਜ਼ਮੀਨ ਹੈ ਜਿਹੜੀ ਉਹਨਾਂ ਤੋਂ ਲੈਣੀ ਹੈ ਅਸੀਂ। ਸੋ ਜਿਹੜੀ ਇਹ ਗੱਲ ਹੈ ਵੀ ਉਹ ਨੀਤੀ ਜਦੋਂ ਉਹ ਰਹੀ ਹੈ ਤਾਂ ਹੁਣ ਉਹਨੇ ਜਬਰ ਦਾ ਨੰਗਾ ਚਿੱਟਾ ਕਹਾੜਾ ਪਾਇਆ।
ਬਿਲਕੁਲ,
ਜਬਰ ਦਾ ਕਹਾੜਾ ਭਾਵੇਂ।
ਹਾਂ, ਮੇਰਾ ਇੱਕ ਵਿੱਚ ਸਵਾਲ ਸੀਗਾ, ਮੈਂ ਉਹ ਭੁੱਲ ਨਾ ਜਾਵਾਂ। ਕੱਲ ਤੁਸੀਂ ਕਹਿ ਰਹੇ ਸੀ, ਕਿਉਂਕਿ ਇੱਥੇ ਪ੍ਰਚਾਰ ਬਹੁਤ ਹੁੰਦਾ, ਤੁਸੀਂ ਕਹਿ ਰਹੇ ਸੀਗੇ ਕਿ ਕਾਮੇ ਆ ਜਿਹੜੇ ਕੰਮ ਕਰਨ ਵਾਲੇ ਲੋਕ ਆ ਜਿਹੜੇ ਉਹ ਭਰਤੀ ਜਿਹੜੀ ਹੈਗੀ ਠੇਕੇ ਤੇ ਕੀਤੀ ਜਾ ਰਹੀ, ਪੱਕੇ ਨਹੀਂ ਕੀਤੇ ਜਾ ਰਹੇ। ਕੱਲ ਤੁਸੀਂ ਗੱਲ ਕਰ ਰਹੇ ਸੀ ਜਿਹੜੀ ਮੈਨੂੰ ਉਦੋਂ ਹੀ ਮੈਂ ਸਵਾਲ ਕਰਨਾ ਸੀਗਾ ਪਰ ਭੁੱਲ ਗਿਆ। ਤੁਸੀਂ ਕਿਹਾ ਵੀ 73% ਜਿਹੜੇ ਨੌਜਵਾਨ ਆ ਬੇਰੁਜ਼ਗਾਰ ਨੇ, ਇਸ ਗੱਲ ਨੂੰ ਕੋਈ ਮੰਨ ਕੇ ਖੁਸ਼ ਨਹੀਂ, ਮਤਲਬ ਮੰਨ ਕੇ ਰਾਜ ਨਹੀਂ ਬੰਦੇ ਦੇ ਮਨ ਨੂੰ ਨਹੀਂ ਲੱਗਦੀ, ਕੀ ਇਹ ਸੱਚਾਈ ਹੈ?
ਉਹ 2 ਗੱਲਾਂ ਨੇ। ਜਦੋਂ ਤੱਕ ਤੁਸੀਂ ਆਮ ਸਾਰੀ ਬੇਰੁਜ਼ਗਾਰੀ ਦੇਖਦੇ ਹੋ,
ਹਾਂਜੀ,
ਉਹ ਤਾਂ ਤੁਸੀਂ ਉਹ 9-10% ਹੈ।
ਹਾਂਜੀ,
ਇੱਕ ਇਹ ਸੈਕਟਰ ਹੈ,
ਹਾਂਜੀ,
ਜਿਹੜਾ 15-39 ਸਾਲ ਦਾ ਹੈ,
ਹਾਂਜੀ,
ਉਹ ਸਭ ਤੋਂ ਵੱਧ ਬੇਰੁਜ਼ਗਾਰੀ ਦੀ ਮਾਰ ਹੇਠ ਹੈ। ਇੱਕ ਬੇਰੁਜ਼ਗਾਰੀ ਸਿੱਧੀ ਹੈ, ਇੱਕ ਅਦਿੱਖ ਬੇਰੁਜ਼ਗਾਰੀ ਹੈ।
ਹਾਂਜੀ,
ਜਿਹੜੀ ਬੇਰੁਜ਼ਗਾਰੀ ਜਿਹਦਾ ਪੱਕਾ ਰੁਜ਼ਗਾਰ ਕੋਈ ਨਹੀਂ, ਜਿਹਦੀ ਰੁਜ਼ਗਾਰ ਦੀ ਗਰੰਟੀ ਕੋਈ ਨਹੀਂ ਹੈ, ਉਹ ਅਦਿੱਖ ਬੇਰੁਜ਼ਗਾਰੀ ਹੈ। ਉਹਨੂੰ ਤੁਸੀਂ ਉਹਨੂੰ ਰੁਜ਼ਗਾਰ ਮਿਲਿਆ ਨਹੀਂ ਕਹਿ ਸਕਦੇ। ਇੱਕ ਸਿੱਧੇ ਜੇ ਹੁਣ ਕੀ ਦੇਖਦੇ ਹਾਂ, ਅੱਗੇ ਬਰਾੜ ਸਾਹਿਬ ਜਦੋਂ ਤੁਸੀਂ ਵੀ ਪੰਜਾਬ ਚ ਰਹੇ ਹੋ, ਉਦੋਂ ਪਿੰਡਾਂ ਦੇ ਵਿੱਚ ਸ਼ਹਿਰਾਂ ਚ ਆਪਣੇ ਇੰਪਲਾਇਮੈਂਟ ਐਕਸਚੇਂਜ ਹੁੰਦੇ, ਰੁਜ਼ਗਾਰ ਦਫ਼ਤਰ ਹੁੰਦੇ।
ਹਾਂਜੀ,
ਹੁਣ ਰੁਜ਼ਗਾਰ ਦਫ਼ਤਰ ਹੀ ਖਤਮ ਹੋ ਗਏ, ਉਹ ਜਾ ਕੇ ਆਪਾਂ 9 ਭਰਤੀ ਹੋਣ ਵਾਸਤੇ 9 ਆਪਾਂ ਦਰਜ ਕਰਾਉਂਦੇ ਹੁੰਦੇ। ਹੁਣ ਪਹਿਲਾਂ ਰੁਜ਼ਗਾਰ ਦਫ਼ਤਰ ਚ ਕੋਈ 9 ਦਰਜ ਕਰਾਉਂਦਾ? ਸਭ ਨੂੰ ਇਹ ਸਾਫ਼ ਹੋ ਚੁੱਕਿਆ ਕਿ ਰੁਜ਼ਗਾਰ ਉੱਥੇ ਮਿਲਣਾ ਹੀ ਨਹੀਂ ਹੈਗਾ, ਰੁਜ਼ਗਾਰ 9 ਦੇ ਰੁਜ਼ਗਾਰ ਦਾ ਕੋਈ ਚੀਜ਼ ਹੀ ਹੈ ਨੀਗੀ। ਤੇ ਦੂਜੀ ਗੱਲ ਕਿ ਜਦੋਂ ਠੇਕੇਦਾਰ ਵੀ ਆਊਟਸੋਰਸਿੰਗ ਕੰਮ ਹੈ, ਉਹਨੂੰ ਕੋਈ ਰੁਜ਼ਗਾਰ ਮਿਲਿਆ ਨਹੀਂ ਕਹਿ ਸਕਦੇ ਤੁਸੀਂ। ਉਹ ਕਾਰਨ ਕੀ ਹੈ? ਉਹ ਤੇ ਗਰੰਟੀ ਕੋਈ ਨਹੀਂ, ਉਹਨੂੰ ਮਿਨੀਮਮ ਬੇਸ ਕੋਈ ਨਹੀਂ, ਉਹਦਾ ਸਾਰਾ ਪੈਸਾ ਜਿਹੜਾ ਉਹਨਾਂ ਨੂੰ ਮਿਲਦਾ ਉਹ ਪੈਸਾ ਤਾਂ ਚੱਲਦਾ ਠੇਕੇਦਾਰ ਦੀ ਜੇਬ ਚਲਾ ਗਿਆ। ਰੁਜ਼ਗਾਰ ਪੱਕਾ ਤੁਸੀਂ ਰੁਜ਼ਗਾਰ ਮਿਲਿਆ ਉਹਨੂੰ ਕਹਿ ਸਕਦੇ ਹੋ, ਜਿਹਦਾ ਪੱਕਾ ਰੁਜ਼ਗਾਰ ਹੋਵੇ, ਸਥਾਈ ਰੁਜ਼ਗਾਰ ਹੋਵੇ, ਜਿਹਦੇ ਰੁਜ਼ਗਾਰ ਦੀ ਗਰੰਟੀ ਹੋਵੇ, ਭਾਵੇਂ ਉਹ ਸਰਕਾਰੀ ਖੇਤਰ ਦੇ ਵਿੱਚ ਹੋਵੇ ਭਾਵੇਂ ਪ੍ਰਾਈਵੇਟ ਖੇਤਰ ਦੇ ਵਿੱਚ ਹੋਵੇ। ਇਸੇ ਕਰਕੇ 73% ਬੇਰੁਜ਼ਗਾਰੀ ਆ ਉਹ ਨੌਜਵਾਨ, ਜਿਹੜੇ ਨੌਜਵਾਨ 15-39 ਸਾਲ ਦੇ 37 ਸਾਲ ਦੀ ਉਮਰ ਦੇ ਵਿੱਚ ਨੇ, ਉਹ ਸਭ ਤੋਂ ਵੱਧ ਬੇਰੁਜ਼ਗਾਰੀ ਦੀ ਮਾਰਕੀਟ ਨੇ, ਤੇ 73% ਦੀ ਗਿਣਤੀ ਹੈਗੀ। ਫੈਕਟਸ ਨੇ, ਇਹ ਤੱਥ ਨੇ।
ਬਿਲਕੁਲ, ਮੈਂ ਨਾ ਕਿਉਂਕਿ ਆਪਣੇ ਸਮੇਂ ਦੀ ਬੜੀ ਸੀਮਤਾ ਹੀ, ਮੈਂ ਕਾਫੀ ਗੱਲਾਂ ਤੁਹਾਨੂੰ ਪੁੱਛਣਾ ਚਾਹੁੰਦਾ, ਤੁਸੀਂ ਆ ਕਾਫੀ ਗੱਲਾਂ ਦਾ ਜਵਾਬ ਦਿੱਤਾ। ਅੱਜ ਹੁਣੇ ਹੀ ਬਿਆਨ ਆਇਆ ਸੀਗਾ ਮੇਰਾ ਖਿਆਲ ਭਗਵੰਤ ਮਾਨ ਜੀ ਦਾ, ਤੁਸੀਂ ਸਿਹਤ ਦੀ ਗੱਲ ਕੀਤੀ ਹੈ ਉਹਦੇ ਨਾਲ ਜੁੜਦੀ ਹੈ ਮਹੱਲਾ ਕਲੀਨਿਕਾਂ ਦੇ। ਦੇਖੋ, ਜਦੋਂ ਮਹੱਲਾ ਕਲੀਨਿਕਾਂ ਦਾ ਪ੍ਰਚਾਰ ਹੋਇਆ ਸੀ, ਕਹਿੰਦੇ ਵਿਲੱਖਣ ਕਿਸਮ ਦੀਆਂ ਇਹ ਕਲੀਨਿਕਾਂ ਹੋਣਗੀਆਂ, ਯੂਨੀਕ ਕਿਸਮ ਦੀਆਂ, ਦੁਨੀਆਂ 'ਚ ਹੈ ਨਹੀਂ, ਅਮਰੀਕਾ ਦੇ ਵਿੱਚ ਵੀ ਇਹ ਜੀਆਂ ਹੈ ਨਹੀਂ, ਅਮਰੀਕਾ 'ਚ ਲੋਕ ਪੁੱਛਦੇ ਨੇ ਵੀ ਇਹ ਮਾਡਲ ਸਾਡੇ ਕੋਲ ਵੀ ਹੈ ਨਹੀਂ। ਕੱਲ ਉਹਨਾਂ ਨੇ ਬਿਆਨ ਦਿੱਤਾ, ਕੱਲ ਜਾਂ ਅੱਜ ਸਵੇਰੇ, ਕਹਿੰਦੇ ਵੀ ਅਸੀਂ ਜਿਹੇ ਜਿਹਾ ਮੁਫ਼ਤ ਸਿੱਖਿਆ ਮੁਫ਼ਤ ਸਿਹਤ ਪ੍ਰਣਾਲੀ ਇੱਥੇ ਲਾਗੂ ਕਰ ਰਹੇ ਹਾਂ, ਸਾਰੇ ਲੋਕਾਂ ਦਾ ਮੁਫ਼ਤ ਇਲਾਜ, ਇਹ ਜਦੋਂ ਕਹਿੰਦੇ ਕੈਨੇਡਾ 'ਚ ਵੀ ਹੈ ਨਹੀਂ, ਤੁਸੀਂ ਤੁਹਾਡਾ ਇਹਦਾ ਕੀ ਕਮੈਂਟ ਆ?
ਜੇ ਭਲਾ ਕੈਨੇਡਾ 'ਚ ਹੈ ਨਹੀਂ, ਅਮਰੀਕਾ 'ਚ ਹੈ ਨਹੀਂ, ਤਾਂ ਭਗਵੰਤ ਮਾਨ ਜੀ ਪਿਛਲੀ ਵਾਰੀ 2 ਵਾਰੀ ਬਿਮਾਰ ਹੋਇਆ, ਤੇ ਫਿਰ ਦੋਨੇ ਵਾਰੀ ਉਹਨਾਂ ਕੋਲ PGI ਨਹੀਂ ਗਏ। 32 ਸੈਕਟਰ ਸਾਡਾ ਚੰਡੀਗੜ੍ਹ ਦਾ, ਚੰਡੀਗੜ੍ਹ ਚੱਲ ਕਿਸੇ ਮਹੱਲਾ ਖਰੀ ਕਹਿੰਦੇ ਉਹਨੇ ਜਾਣਾ ਨਹੀਂ ਛੱਡ ਦਿਓ ਤੁਸੀਂ, 32 ਸੈਕਟਰ ਦੇ ਹਸਪਤਾਲ 'ਚ ਨਹੀਂ ਗਏ। ਮੋਹਾਲੀ ਪੰਜਾਬ ਸਰਕਾਰ ਨੇ ਮੈਡੀਕਲ ਕਾਲਜ ਬਣਾਇਆ, ਉੱਥੇ ਨਹੀਂ ਗਏ, PGI ਨਹੀਂ ਗਏ, ਪਰ ਆਪਣੇ ਫੋਟੋ 'ਚ ਕਿਉਂ ਗਏ ਸੀ? ਜੇ ਮੈਨੂੰ ਮੈਂ ਇੱਕ ਪੰਜਾਬ ਦਾ ਬਸ਼ਿੰਦਾ, ਮੈਨੂੰ ਤਾਂ ਕਹਿੰਦਾ ਤੂੰ ਮਹੱਲਾ ਖਰੀ ਨੂੰ ਕਿਉਂ ਵਗ ਜਾ, ਤਾਂ ਫਿਰ ਮਹੱਲਾ ਖਰੀ ਨੂੰ ਕਿਉਂਕਿ ਪੰਜਾਬ ਦੇ ਲੋਕਾਂ ਵਾਸਤੇ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਵਾਸਤੇ ਹੈ? ਨਹੀਂ, ਜੇ ਸਾਰੀਆਂ ਸਹੂਲਤਾਂ ਇਹਨਾਂ ਨੇ ਦੇਤੀਆਂ, ਫਿਰ ਪਹਿਲਾਂ ਇਹਨਾਂ ਦੇ ਪੋਲੀਟੀਸ਼ੀਅਨਾਂ ਨੂੰ, ਇਹਨਾਂ ਦੇ ਸਿਆਸਤਦਾਨਾਂ ਨੂੰ ਸਹੂਲਤਾਂ ਲੈਣ ਵਾਸਤੇ ਜਾਣਾ ਫੋਟੋ ਵਾਸਤੇ ਕਿਉਂ ਜਾਣਾ ਪੈਂਦਾ? ਅਸਲ 'ਚ ਗੱਲ ਇਹ ਵੀ ਕਹਿਣ ਨੂੰ ਕੁਛ ਹੋਰ ਹੈ, ਹਕੀਕਤ 'ਚ ਕੁਝ ਹੋਰ ਹੈ। ਮੁਹੱਲਾ ਕਲੀਨਿਕਾਂ ਦੇ ਵਿੱਚ ਅੱਜ ਵੀ ਮੈਂ ਜਾਣਦਾ ਕਿ ਡਾਕਟਰ ਜਿਹੜੇ ਜ਼ਿਲ੍ਹਾ ਹਸਪਤਾਲ ਨੇ ਉੱਥੇ ਵੱਡੀ ਪੱਧਰ ਦੇ ਸਪੈਸ਼ਲਿਸਟ ਡਾਕਟਰ ਹੈ ਨੀਗੇ। ਜੇ ਇਹਨਾਂ ਨੇ ਸਹੂਲਤਾਂ ਦੇਣੀਆਂ ਹੁੰਦੀਆਂ, ਅੱਜ ਇਹਨੂੰ ਕੰਟਰੈਕਟ ਤੇ ਕਰ ਰਹੇ ਆ ਵੀ ਪ੍ਰਾਈਵੇਟ ਡਾਕਟਰ ਨੂੰ PPP ਮੋਡ ਲੈ ਕੇ ਆ ਰਹੇ ਆ, ਵੀ ਪ੍ਰਾਈਵੇਟ ਡਾਕਟਰਾਂ ਨੂੰ ਸਿਵਲ ਹਸਪਤਾਲਾਂ ਦੇ ਵਿੱਚ ਪ੍ਰੈਕਟਿਸ ਕਰਨ ਦੀ ਤੁਸੀਂ ਦੱਸੋ ਵੀ ਉਹਦਾ ਇੰਟਰਸਟ ਸਰਕਾਰੀ ਹਸਪਤਾਲ ਨੂੰ ਚਲਾਉਣ ਦਾ ਆਪਦੀ ਨਿੱਜੀ ਉਹ ਤਾਂ ਆਪਦੇ ਨਿੱਜੀ ਕਲੀਨਿਕ ਦੇ ਲਈ ਪੇਸ਼ੈਂਟ ਪੈਦਾ ਕਰਨ ਵਾਸਤੇ ਆਊਗਾ ਵੀ ਮਰੀਜ਼ ਮੇਰਾ ਮੈਂ ਤਾਂ ਇੱਥੇ ਮਰੀਜ਼ ਪੈਦਾ ਕਰਨੇ ਆ ਮੇਰੇ ਸ਼ਾਮ ਨੂੰ ਕੱਲ ਨੂੰ ਇੱਥੇ ਆ ਕੇ ਵੀ ਦੇਖੋ ਜੀ ਇੱਥੇ ਤਾਂ ਮੈਂ 6 ਘੰਟੇ ਹੀ ਆਉਣਾ ਬਾਕੀ 24 ਘੰਟੇ ਤਾਂ ਮੈਂ ਹਰਦੇ ਹਸਪਤਾਲ ਚ ਹਾਜ਼ਰ ਹਾਂ ਇੱਥੇ ਤਾਂ ਸਮਾਂ ਸੀਮਤ ਹੁੰਦਾ ਇੱਥੇ ਤੁਹਾਨੂੰ ਲੈਬੋਰਟਰੀ ਨਹੀਂ ਮਿਲਦੀ ਇੱਥੇ ਤੁਹਾਨੂੰ ਟੈਸਟ ਨਹੀਂ ਹੁੰਦੇ ਇੱਥੇ ਤੁਹਾਨੂੰ ਫਲਾਨਾ ਨਹੀਂ ਹੁੰਦਾ ਅੱਜ ਤੁਹਾਨੂੰ ਘੁੰਮ ਕੇ ਆਉਣਾ ਪੈਂਦਾ ਕਦੇ ਕਦੇ ਨੂੰ ਬਲੱਡ ਟੈਸਟ ਕਰਾ ਕੇ ਉਹ ਵੀ ਮੇਰੇ ਹਸਪਤਾਲ ਚ ਉਹ ਤੁਹਾਨੂੰ ਕੱਕ ਸਹੂਲਤਾਂ ਮਿਲਣਗੀਆਂ ਯਾਨੀ ਅਸਲ ਚ ਕੀ ਹੈ ਵੀ ਜਿਹੜੇ ਅੱਜ ਵੀ ਸਭ ਤੋਂ ਵੱਧ ਲੋਕਾਂ ਦੇ ਗਰੀਬ ਲੋਕ ਨੇ ਜਿਹੜੇ ਮਿਹਨਤ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਸਿਵਲ ਹਸਪਤਾਲ ਚ ਜਾਣਾ ਪੈਂਦਾ ਉਹ ਉਹਨਾਂ ਸਿਵਲ ਹਸਪਤਾਲ ਦਾ ਵੀ ਜਿਹੜੇ ਡਾਕਟਰ ਹੁਣ ਮੌਜੂਦ ਵੀ ਨੇ ਇਹਨਾਂ ਦਾ ਵੀ ਉਹ ਭੋਗ ਪਾਉਣਾ ਚਾਹੁੰਦੇ ਆ ਜਿਵੇਂ ਜਿਹੜੀ ਸਿਹਤ ਬੀਮਾ ਸਕੀਮ ਲੈ ਕੇ ਆਉਂਦੀ ਸੀ ਕੇਂਦਰ ਨੇ ਲੈ ਕੇ ਆਉਂਦੀ ਪੰਜਾਬ ਨੇ ਹੁਣ ਬੜਾ ਗੱਜ ਵੱਜ ਕੇ ਐਲਾਨ ਕੀਤਾ ਵੀ 10 ਲੱਖ ਰੁਪਇਆ ਅਸੀਂ ਦੇਵਾਂਗੇ ਇਹ ਸਿਵਲ ਹਸਪਤਾਲ ਦਾ ਐਲਾਨ ਪਿਛਲੇ ਸਮੇਂ ਚ ਹੈ ਵੀ ਜਿਹੜਾ ਉਹ ਬੀਮੇ ਦੇ ਪੈਸੇ ਹੈ ਉਹ ਪੈਸੇ ਕੰਪਨੀਆਂ ਨੂੰ ਆਏ ਨੀ ਉਹ ਕੰਪਨੀ ਡਾਕਟਰਾਂ ਨੂੰ ਪੈਸੇ ਨਹੀਂ ਆਏ ਜਿਹਦੇ ਕਰਕੇ ਡਾਕਟਰ ਬੰਦ ਕਰ ਦਿੰਦੇ ਆ ਜੇ 5 ਲੱਖ ਵਾਲੇ ਪੈਸੇ ਤਾਂ ਪੰਜਾਬ ਸਰਕਾਰ ਤੋਂ ਪੂਰੇ ਨਹੀਂ ਹੋਏ ਤਾਂ 10 ਲੱਖ ਰੁਪਇਆ ਪੈਸਾ ਕਿੱਥੋਂ ਪੂਰਾ ਹੋਜੂਗਾ ਜਿਹੜਾ ਬੀਮਾ ਕੰਪਨੀਆਂ ਨੂੰ ਪੈਸਾ ਜਾਂਦਾ ਉਹੀ ਪੈਸਾ ਭਲਾ ਡਾਕਟਰਾਂ ਨੂੰ ਭਰਤੀ ਕਰਦੇ ਕਿਉਂ ਨਹੀਂ ਲੈ ਜਾ ਸਕਦਾ ਉਹੀ ਪੈਸਾ ਡਾਕਟਰਾਂ ਨੂੰ ਚੰਗੇ ਤਨਖਾਹ ਦੇਣ ਤੇ ਕਿਉਂ ਨਹੀਂ ਲੈ ਜਾ ਸਕਦਾ ਅਮਲੇ ਫੈਲੇ ਨੂੰ ਮੈਡੀਕਲ ਫਾਰਮਾਸਿਸਟਾਂ ਨੂੰ ਸਾਡੀਆਂ ਨਰਸਾਂ ਨੂੰ ਜੇ ਪੈਸਾ ਉਹੀ ਪੈਸਾ ਜਿਹੜਾ ਕੰਪਨੀਆਂ ਲੁਟਾਇਆ ਜਾਂਦਾ ਹੈ ਤਾਂ ਸਰਕਾਰੀ ਖੇਤਰ ਚ ਲੋਕਾਂ ਦਾ ਹੀ ਜਿਹੜਾ ਟੈਕਸਾਂ ਦਿੱਤਾ ਹੋਇਆ ਪੈਸਾ ਹੁੰਦਾ ਜੇ ਉਹ ਪੈਸਾ ਖਜ਼ਾਨੇ ਚੋਂ ਇਹਨਾਂ ਨੂੰ ਦੇਣ ਦੀ ਜਗ੍ਹਾ ਕੰਪਨੀਆਂ ਨੂੰ ਦੇਣ ਦੀ ਜਗ੍ਹਾ ਉਹ ਪੈਸਾ ਸਾਡੇ ਹਸਪਤਾਲ ਨੂੰ ਦਿੱਤਾ ਜਾਵੇ
ਕੰਪਨੀਆਂ ਕਵਰੇਜ ਨਹੀਂ ਕਰਦੀਆਂ
ਉਹ ਕੰਪਨੀਆਂ ਦੀ ਕਵਰੇਜ ਦਾ ਇਹ ਹਾਲ ਹੈ ਕਿ ਬਰਨਾਲੇ ਦਾ ਮੈਂ ਦੱਸ ਸਕਦਾ ਕਿ ਬਰਨਾਲੇ ਚ ਪਿਛਲੇ ਸਮੇਂ ਦੇ ਵਿੱਚ ਇੱਕ ਡਾਕਟਰ ਨੇ ਪਰਚੀ ਤੇ ਲਿਖ ਕੇ ਦਿੱਤਾ ਵੀ ਇਹਨਾਂ ਨੇ ਕਹਿਤਾ ਵੀ ਇੱਕ ਵਾਰੀ ਤੁਸੀਂ ਸੁਣਿਆ ਹੋਊਗਾ ਕਿ ਇੱਕ ਵਾਰੀ ਸਾਡਾ ਸਿਹਤ ਮੰਤਰੀ ਬਲਬੀਰ ਸਿੰਘ ਕਿਸੇ ਹਸਪਤਾਲ ਚ ਗਿਆ ਦਿਖਾਉਣ ਦੇ ਲਈ ਵੀ ਉਹਨੂੰ ਕਿਹਾ ਵੀ ਤੁਸੀਂ ਆਹ ਪਰਚੀ ਦਿਖਾਤੀ ਉਹਨੇ ਵੀ ਆ ਮੈਂ ਪਰਚੀ ਹੈ ਵੀ ਇਹ ਪਰਚੀ ਤੇ ਵੀ ਦਵਾਈ ਹੈ ਨੀ ਉੱਥੇ ਸੀਐਮਓ ਬੁਲਾ ਲਿਆ ਐਸਐਮਓ ਬੁਲਾ ਲਿਆ ਪਖੰਡ ਪੂਰਾ ਕੀਤਾ ਵੀ ਅੱਛਾ ਕਿਉਂ ਹੈ ਨੀ ਜਦ ਸਾਡਾ ਐਲਾਨ ਕੀਤਾ ਹੈ ਵੀ ਸਾਰੀਆਂ ਦਵਾਈਆਂ ਥੋੜੇ ਦੇ ਹੁਣ ਬਰਨਾਲੇ ਦੀ ਇੱਕ ਪਰਚੀ ਸੀ ਉਹਦੇ ਲਿਖਤਾ ਵੀ ਇਹ ਪਰਚੀ ਸਰਕਾਰ ਸਟੈਂਪ ਲੱਗੀ ਹੋਈ ਹੈ ਵੀ ਇਹ ਪਰਚੀ ਸਰਕਾਰੀ ਹਸਪਤਾਲ ਚ ਉਪਲਬਧ ਨਹੀਂ ਹੈ ਤੇ ਜਿਹੜੀ ਪਰਚੀ ਸੀ ਪਰਚੀ ਜਿਹੜੀ ਡਾਕਟਰ ਨੇ ਮੋਹਰ ਲਾਤੀ ਉਹ ਕਹਿੰਦੇ ਵੀ ਤੁਸੀਂ ਦਿਓ ਦਵਾਈ ਤਾਂ ਨੀ ਹੈਗੀ ਪਰ ਤੁਸੀਂ ਦੱਸੋ ਨਾ ਵੀ ਦਵਾਈ ਹੈ ਨੀ ਉਹ ਡਾਕਟਰ ਨੂੰ ਸਜ਼ਾ ਮਿਲ ਗਈ ਡਾਕਟਰ ਦਾ ਤਬਾਦਲਾ ਕਿਤੇ ਹੋਰ ਕਰ ਦਿੱਤਾ ਇਹ ਹਾਲ ਹੈ ਕਿ ਜਿਹੜੀਆਂ ਕਹਿਣ ਦੀਆਂ ਗੱਲਾਂ ਨੇ ਭਾਵੇਂ ਮੁਹੱਲਾ ਕਲੀਨਿਕਾਂ ਦੀ ਗੱਲ ਕਰ ਲੈਣ ਭਾਵੇਂ ਜ਼ਿਲ੍ਹਾ ਹਸਪਤਾਲ ਦੀ ਗੱਲ ਕਰ ਲੈਣ ਹਸਪਤਾਲ ਤਾਂ ਭਾਂ ਭਾਂ ਕਰਦੇ ਆ ਖਾਲੀ ਹਸਪਤਾਲ ਪਏ ਆ ਬਰਨਾਲੇ ਦਾ ਮੈਂ ਗੱਲ ਦੱਸਦਾ ਵੀ ਉੱਥੇ ਜੱਚਾ ਬੱਚਾ ਹਸਪਤਾਲ ਬਣਿਆ ਵਾ ਜਿਹਨੂੰ ਬਰਨਾਲੇ ਦੇ ਲੋਕਾਂ ਲੜ ਕੇ ਬਚਾਇਆ ਸੀ ਉੱਥੇ ਕੀ ਹੋ ਗਿਆ ਕਿ ਉੱਥੇ ਇੱਕ ਜਿੱਥੇ ਆਪਣੀ ਔਰਤਾਂ ਦਾ ਹਸਪਤਾਲ ਹੈ ਉੱਥੇ ਇੱਕ ਨਰਸਰੀ ਹੁੰਦੀ ਹੈ ਬੱਚੇ ਜਿੱਥੇ ਬੱਚੇ ਜਿਹੜੇ ਪੈਦਾ ਹੁੰਦੇ ਆ ਉਹ ਘੱਟ ਭਾਰ ਦੇ ਹੋਣ ਉਹਨੂੰ ਪੀਲੀਆ ਹੋ ਜੇ ਕੁਛ ਹੋਰ ਹੋ ਜੇ ਉਹ ਨਰਸਰੀ 4 ਸਾਲ ਤੋਂ ਬੰਦ ਪਈ ਹੈ ਉੱਥੇ ਡਾਕਟਰ ਵੀ ਹੈ ਨੀ ਤੇ ਨਰਸਿੰਗ ਵੀ ਹੈ ਨੀ ਉਹ ਜਾਨੀ ਘੁਣ ਖਾ ਰਿਹਾ ਬਿਲਡਿੰਗ ਨੂੰ ਬਿਲਡਿੰਗ ਉੱਥੇ ਕਰੋੜਾਂ ਰੁਪਇਆ ਲਾਤਾ ਪਰ ਨਰਸਰੀ ਨੀ ਚੱਲੂ ਹੁੰਦਾ ਕੀ ਸਿੱਟਾ ਹੈ ਕਿ ਜਿਹੜੇ ਆਪਾਂ ਲੋਕ ਜਿਹੜੇ ਉੱਥੇ ਜਾਂਦੇ ਆ ਲੋਕ ਜਿਹੜੇ ਪਾ ਕਰਾਉਣ ਵਾਸਤੇ ਔਰਤਾਂ ਜਾਂਦੀਆਂ ਨੇ ਉਹਨਾਂ ਨੂੰ ਪ੍ਰਾਈਵੇਟ ਜਿਹੜੀਆਂ ਨਰਸਰੀਆਂ ਨੇ ਉਹਨਾਂ ਕੋਲ ਜਾਣ ਵਾਸਤੇ ਬੱਚਾ ਪੈਦਾ ਬੱਚਾ ਕਿਹਨੂੰ ਨੀ ਇੱਛਾ ਹੁੰਦੀ ਕਿ ਬੱਚਾ ਮੇਰਾ ਬਚੇ 40-50 ਹਜ਼ਾਰ ਨੂੰ ਲੁੱਟਦੇ ਤਾਂ ਗਾਹਾਂ ਵੀ ਕਰਦੇ ਆ ਕਿ ਬਰਨਾਲੇ ਜਾਣਾ ਤੁਸੀਂ ਬਠਿੰਡੇ ਜਾਓ ਇਹ ਬੱਚਾ ਤਾਂ ਬਚ ਸਕਦਾ ਜਾਨੀ ਗਾਹਾਂ ਦੀ ਗਾਹਾਂ ਕੰਟੈਕਟ ਕੀਤੇ ਹੋਏ ਆ ਅਜਿਹੀ ਤਾਂ ਸਿਹਤ ਸਿੱਖਿਆ ਦੀ ਹਾਲਤ ਹੈ ਕਿ ਜਦੋਂ ਉਹਨਾਂ ਡਾਕਟਰਾਂ ਨੂੰ ਸਰਕਾਰ ਵੱਲੋਂ ਬਣਦੀਆਂ ਸਹੂਲਤਾਂ ਨੇ ਡਾਕਟਰ ਨੌਕਰੀਆਂ ਕੋਲ ਛੱਡ ਕੇ ਜਾ ਰਹੇ ਆ ਡਾਕਟਰ ਇੱਕ ਸਪੈਸ਼ਲਿਸਟ ਹੈ ਉਹ ਦਿਨੇ ਮਰੀਜ਼ ਹੈ ਤੇ ਰਾਤ ਨੂੰ ਐਮਰਜੈਂਸੀ ਜਾ ਰਾਤ ਨੂੰ ਐਮਰਜੈਂਸੀ ਜਾ ਕੇ ਧੜਕੇ ਨੂੰ ਸੱਚਾ ਜਿਹੜਾ ਬੰਦਾ ਰਾਤ ਨੂੰ 8 ਘੰਟੇ ਲਾ ਕੇ ਆ ਡਾਕਟਰ ਧੜਕੇ ਨੂੰ ਫਿਰ ਓਪੀਡੀ ਕਿਵੇਂ ਕਰੂਗਾ ਯਾਨੀ ਉਹ ਡਾਕਟਰ ਭੱਜ ਭੱਜ ਕੇ ਜਿਹੜੇ ਡਾਕਟਰ ਨੌਕਰੀਆਂ ਛੱਡਣ ਦਾ ਕਾਰਨ ਇਹ ਹੈ ਕਿ ਜਦੋਂ ਡਾਕਟਰ ਲੋੜੀਂਦੇ ਭਰਤੀ ਨਹੀਂ ਕਰਨੇ ਐਮਰਜੈਂਸੀ ਸੇਵਾਵਾਂ ਦੇ ਵਿੱਚ ਐਮਬੀਬੀਐਸ ਡਾਕਟਰ ਨੂੰ ਭਰਤੀ ਕਰਨਾ ਹੁੰਦਾ ਈਐਮਓ ਭਰਤੀ ਕਰਨ ਦੇ ਜਦੋਂ ਈਐਮਓ ਹੈ ਨਹੀਂ ਸਪੈਸ਼ਲ ਡਾਕਟਰ ਐਮਰਜੈਂਸੀ ਡਿਊਟੀ ਕਰ ਜਾਊਗਾ ਤਾਂ ਮਰੀਜ਼ਾਂ ਦੇ ਨਾਲ ਮਰੀਜ਼ ਫਿਰ ਤੜਕੇ ਨੂੰ ਤਾਲਾ ਲੱਗਿਆ ਹੁੰਦਾ ਕਿ ਡਾਕਟਰ ਸਾਹਿਬ ਰਾਤ ਐਮਰਜੈਂਸੀ ਇਸ ਕਰਕੇ ਖਾਲੀ ਹੈ
ਮੈਂ ਗੱਲਬਾਤ ਦਾ ਵਿਸ਼ਾ ਬਦਲਦਾ ਮੈਂ ਕਾਫੀ ਸਵਾਲ ਤਾਂ ਉੱਥੋਂ ਪੁੱਛਣੇ ਨੇ ਤੁਸੀਂ ਜਦੋਂ ਤੋਂ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਐਂਡ ਤੱਕ ਤੁਸੀਂ ਜੁੜੇ ਰਹੇ ਹੋ ਕਿ ਤੁਸੀਂ ਮੂਹਰਲੀਆਂ ਸਫ਼ਾਂ ਸੀ ਤੁਸੀਂ ਤੁਹਾਡਾ ਆਗੂ ਰੋਲ ਸੀ ਕੁਝ ਲੋਕ ਇੱਥੇ ਸਾਨੂੰ ਸਵਾਲ ਕਰਦੇ ਨੇ ਕਹਿੰਦੇ ਜੀ ਕਿਸਾਨਾਂ ਦੀ ਤਾਂ ਆਦਤੀ ਆ ਝੰਡਾ ਚੱਕ ਕੇ ਤੁਰ ਪੈਂਦੇ ਨੇ ਕਹਿੰਦੇ ਇਸੇ ਕਰਕੇ ਹੁਣ ਜਿਉਂਦ ਪਿੰਡ ਦੇ ਵਿੱਚ ਇਹਨਾਂ ਦੇ ਕੁੱਟ ਪਈ ਮੇਰਾ ਬੜਾ ਸਵਾਲ ਸਿੱਧਾ ਤੁਸੀਂ ਇਹ ਦੱਸੋ ਵੀ ਕਾਰਨ ਕੀ ਸੀ ਉੱਥੇ ਉਹ ਕਹਿੰਦੇ ਵੀ ਐਂ ਕਿਵੇਂ ਹੋ ਜਾਊਗਾ ਵੀ ਪੁਲਿਸ ਵਾਲੇ ਐਵੇਂ ਕਿਵੇਂ ਕੁੱਟ ਦੇਣਗੇ ਕਿਸਾਨਾਂ ਨੂੰ
ਇਹ ਆਮ ਲੋਕਾਂ ਦੇ ਲਈ ਐਦਾਂ ਲੱਗਦਾ ਹੁੰਦਾ ਕਿ ਜਿਹੜੀ ਪੰਜਾਬ ਦੀ ਵਸੋਂ ਹੈ ਪੰਜਾਬ ਦਾ ਕਿਸਾਨ ਹੈ ਪੰਜਾਬ ਦਾ ਮਜ਼ਦੂਰ ਹੈ ਜਿਹੜਾ ਪੰਜਾਬ ਸਰਕਾਰ ਦੇ ਜਬਰ ਦਾ ਸੇਕ ਆਪਦੇ ਪਿੰਡਾਂ ਤੇ ਹੰਢਾ ਰਿਹਾ ਹੈ ਇਹ ਉਹਨਾਂ ਨੂੰ ਪਤਾ ਹੈ ਕਿ ਸਾਡੇ ਤੇ ਕੁੱਟ ਕਿਵੇਂ ਪੈਂਦੀ ਹੈ ਸਾਡੇ ਤੇ ਡਾਂਗ ਕਿਵੇਂ ਵਰਦੀ ਹੈ ਸਰਕਾਰਾਂ ਦਾ ਦਸਤੂਰ ਹੈ ਕਿ ਜਦੋਂ ਬਾਦਲਾਂ ਦੀ ਹਕੂਮਤ ਸੀ ਤਾਂ ਬਠਿੰਡੇ 'ਚ ਡਾਂਗ ਵਰਦੀ ਸੀ ਜਦੋਂ ਕਾਂਗਰਸ ਦੀ ਹਕੂਮਤ ਆ ਗਈ ਤਾਂ ਪਟਿਆਲੇ ਵਾਲੇ ਰਾਜੇ ਦੀ ਮਹਿਲਾ ਮੂਰੀ ਡਾਂਗ ਵਰਨ ਲੱਗ ਗਈ ਤੇ ਹੁਣ ਜਿਹਦੇ ਸਤੌਜ ਵਾਲਾ ਮੁੱਖ ਮੰਤਰੀ ਆ ਗਿਆ ਹੁਣ ਸੰਗਰੂਰ ਦੇ ਵਿੱਚ ਰੋਜ਼ ਡਾਂਗ ਵਰਦੀ ਹੈ ਸਰਕਾਰਾਂ ਨੇ ਆਪਦੇ ਬੂਹੇ ਢੋਹ ਲਿਆ ਬੂਹੇ ਬੰਦ ਕਰ ਲਿਆ ਮਸਲਿਆਂ ਨੂੰ ਹੱਲ ਜੇ ਕੂਲਰੀਆਂ ਦੇ ਵਿੱਚ ਜਿਹੜੀ ਜ਼ਮੀਨ ਹੈ ਮੁਸ਼ਤਰਕਾ ਮਾਲਕਾਂ ਦੀ ਜ਼ਮੀਨ ਹੈ 70 ਸਾਲ ਤੋਂ ਕਾਬਜ਼ ਹੈ, ਉਹਨਾਂ ਨੂੰ ਇੱਕ ਸਿਆਸਤਦਾਨ ਜਿਹੜਾ ਪੰਜਾਬ ਦੀ ਆਮ ਆਦਮੀ ਪਾਰਟੀ ਦਾ MLA ਵੀ ਹੈ ਤੇ ਕਾਰਜਕਾਰੀ ਪ੍ਰਧਾਨ ਵੀ ਰਿਹਾ ਬੋਧਰਾਮ ਹੈ, ਉਹ ਗੁੰਡਿਆਂ ਨੂੰ ਸ਼ਹਿ ਦੇ ਕੇ ਇੱਕ ਪਿੰਡ ਦੇ ਜਿਹੜੇ 70 ਸਾਲ ਤੋਂ ਜ਼ਮੀਨ ਕਾਬਜ਼, ਉਹਨਾਂ ਮੋਟਰਾਂ ਵੀ ਆਪਦਾ ਕਰਜ਼ਾ ਲੈ ਕੇ ਲਾਈਆਂ ਹੋਈਆਂ ਨੇ ਉੱਥੇ ਪਿੰਡ ਦੇ ਲੋਕਾਂ ਨੇ, ਕਿਸਾਨਾਂ ਨੇ ਜਿਹੜੇ ਬਾਹੀਕਾਰ ਨੇ, ਤੇ ਇੱਕ ਪਟਵਾਰੀ ਦੀ ਗਲਤੀ ਕਰ 9-4 ਨੂੰ ਰਹਿ ਗਿਆ ਤੇ ਉਹਨਾਂ ਨੂੰ ਕੁੱਟ ਕੁੱਟ ਕੇ ਬਾਹਰ ਕੀਤਾ ਜਾਏ, ਉਸਦਾ ਸੀਤਾ ਸਿੰਘ ਕਿਸਾਨ ਫੱਟੜ ਕਰਕੇ ਉਹਦੀ ਲੱਤ ਖਰੀ ਕਰਤੀ, ਤੇ ਉਹ ਤੋਂ ਬਾਅਦ ਜਿਉਂਦੋਂ ਦਾ ਮਸਲਾ ਜਿਹੜਾ ਆ ਗਿਆ। ਜਿਉਂਦ ਪਿੰਡ ਦੇ ਵਿੱਚ ਜ਼ਮੀਨ ਤਾਂ ਉੱਥੇ ਰਾਜਿਆਂ ਵੱਡੇ ਜਗੀਰਦਾਰਾਂ ਦੀ ਜ਼ਮੀਨ ਹੈ ਪਹਿਲਾਂ ਦੀ, ਜਿਹੜੀ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ 16,784 ਪਿੰਡਾਂ ਦੀ ਜ਼ਮੀਨ ਸੀ, ਜਿਹੜੀ ਪੈਪਸੂ ਮੁਜ਼ਾਹਰਾ ਲਹਿਰ ਨੇ ਲੜ ਕੇ ਹਾਸਲ ਕਰ ਲਈ ਸੀ, ਜਿਹੜੇ ਮੁਜ਼ਾਹਰੇ ਸੀ ਮੁਜ਼ਾਹਰੇ ਨੂੰ ਜ਼ਮੀਨ ਦੇ ਹੱਕ ਦਵਾਤੇ ਸੀ, ਪਰ ਜਿਉਂਦ ਪਿੰਡ ਦੇ ਵਿੱਚ ਹਾਲੇ ਵੀ ਜ਼ਮੀਨ ਉਹ ਰਾਜਿਆਂ ਦੇ ਨਾਲ ਖੜੀ ਹੈ,
ਜਾਣੀ ਆਜ਼ਾਦੀ ਦੇ ਵੀ ਕਹਿ ਲੋ 70 ਸਾਲ ਬਾਅਦ
ਵੀ ਉਹ ਲੋਕ ਅੱਜ ਤਾਂ
ਲੜਾਈ
ਬਹੁਤ ਲੋਕ ਹੈ, ਬਹੁਤੇ ਆ ਲੋਕ, ਪਰ ਨੌ ਹੈ ਨਹੀਂ, ਨੌ ਰਾਜਿਆਂ ਦੇ ਆ, ਹੁਣ ਰਾਜਿਆਂ ਦੇ ਰਾਜੇ ਰਾਜਤਾ ਕਰਕੇ ਪਿੱਛੇ ਚਲੇ ਗਏ, ਪਰ ਸੱਤਾ ਦੇ ਵਿੱਚ ਉਹਨਾਂ ਦਾ ਗਲਬਾ ਹੋ ਗਈ ਹੈ, ਅਦਾਲਤਾਂ ਉਹਨਾਂ ਦੀਆਂ ਨੇ, ਅਦਾਲਤਾਂ ਤੋਂ ਫੈਸਲੇ ਕਰਾ ਕੇ ਆਪਦੇ ਹੱਕ ਚ ਕਰ ਲੈਂਦੇ ਵੀ ਸਾਡੀ ਇਹ ਜਿਹੜੀ ਹੈਗੀ ਜ਼ਮੀਨ ਦੀ ਨਿਸ਼ਾਨਦੇਹੀ, ਜ਼ਮੀਨ ਦੀ ਮਰਬਾਬੰਦੀ ਦੁਬਾਰੇ ਹੋਣੀ ਚਾਹੀਦੀ, ਸਾਡੇ ਨੌ ਹੋਣੀ ਚਾਹੀਦੀ, ਜਿਹੜੇ ਜ਼ਮੀਨ ਜਿਹੜੇ ਤੇ ਕਾਬਜ਼ਦਾਰ ਨੇ ਉਹ ਦੱਬੀ ਬੈਠੇ ਆ। ਹੁਣ ਦੱਸੋ ਵੀ ਜਦੋਂ ਕਿਸੇ ਦੇ ਮੂੰਹ ਚੋਂ ਰੋਟੀ ਖੋਈ ਜਾਊ ਤਾਂ ਲੜੂਗਾ ਨੀ, ਕੀ ਕਰੂਗਾ? ਜਿਹੜੇ ਆਮ ਲੋਕ ਨੇ, ਜਿਨ੍ਹਾਂ ਲੋਕਾਂ ਨੂੰ ਤਾਂ ਇਹ ਲੱਗਦਾ ਕਿ ਲੜਨਾ ਯਾਰ ਮੂਰਖਤਾ ਹੀ ਹੈ, ਉਹ ਅਸਲ ਸਾਡੇ ਵਿਰਸੇ ਨੂੰ ਭੁੱਲ ਰਹੇ ਆ, ਨਾ ਤਾਂ ਉਹਨੂੰ ਸਾਡੇ ਵਿਰਸੇ ਗੁਰੂਆਂ ਦੇ ਵਿਰਸੇ ਤੋਂ ਪਤਾ ਮੁਗਲਾਂ ਦੇ ਖਿਲਾਫ ਲੜਨ ਦਾ, ਨਾ ਸਾਨੂੰ ਜਿਹੜਾ ਗਦਰੀ ਬਾਬਿਆਂ ਦੇ ਵਿਰਸੇ ਤੋਂ ਪਤਾ ਜਿਹੜਾ ਕੈਨੇਡਾ ਦੇ ਵਿੱਚ ਵੀ ਸੀਗੇ, ਨਾ ਉਹਨੂੰ ਬੱਬਰ ਕਾਲੀਆਂ ਦੇ ਵਿਰਸੇ ਤੋਂ ਪਤਾ, ਨਾ ਉਹਨਾਂ ਨੂੰ ਮੌਜੂਦਾ ਚਾਚਾ ਅਜੀਤ ਸਿੰਘ ਦੀ ਪਗੜੀ ਸੰਭਾਲ ਜੱਟਾ ਲਹਿਰ ਦਾ ਪਤਾ, ਨਾ ਉਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਦਾ ਪਤਾ, ਜਿਹੜੀ ਉਹ ਅਸਲ ਚ ਉਹ ਲੋਕ ਨੇ ਜਿਹੜੇ ਇਹ ਸੋਚ ਰਿਹਾ ਕਿ ਯਾਰ ਜ਼ਮੀਨ ਖੋਰੀ ਤਾਂ ਖੋਲੇ। ਮਨੁੱਖੀ ਦਿਮਾਗ ਇੱਕ ਗੱਲ ਕਰਦਾ ਕਿ ਉਹ ਆਪਦੀ ਚੇਤਨ ਹੁੰਦਾ, ਉਹ ਹਰ ਗੱਲ ਤੇ ਰਿਐਕਟ ਕਰਦਾ, ਉਹ ਦੇਖਦਾ ਕਿ ਯਾਰ ਮੇਰਾ ਹੱਕ ਮਾਰਿਆ ਜਾ ਰਿਹਾ ਤਾਂ ਮੈਂ ਆਪਦੇ ਹੱਕ ਲਈ ਲੜਨਾ ਹੈ। ਜਿਹੜੇ ਹੱਕ ਲਈ ਲੜਨਾ ਜਾਣਦੇ ਆ ਉਹਨਾਂ ਨੂੰ ਜ਼ਬਰਦਸਤ ਸ਼ਿਕਾਰ ਬਣਾ ਕੇ ਹਾਕਮ ਕੁੱਟਣਾ ਚਾਹੁੰਦੇ ਆ। ਜਿਹੜੀ ਸਰਕਾਰ ਕਹਿੰਦੀ, ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਸਰਕਾਰ ਕਹਿੰਦੀ ਸੀ ਇਹ ਹੁਣ ਸਰਕਾਰ ਪਿੰਡਾਂ ਤੋਂ ਅਲੱਗ, ਉਹ ਫਿਰ ਸੱਥਾਂ ਦੇ ਵਿੱਚ ਲੋਕ ਤਾਂ ਕਿਤੇ ਵੀ ਨਹੀਂ ਸੀਗੇ, ਬਠਿੰਡਾ ਤਾਂ ਦੂਰ ਰਹਿ ਗਿਆ, ਸਾਨੂੰ ਤਾਂ ਦਿੱਲੀ ਖੋਲੀ, ਚੰਡੀਗੜ੍ਹ ਖੋਲਿਆ, ਤੇ ਫਿਰ ਹੁਣ ਸਾਡੀ ਜਿਉਂਦ ਪਿੰਡ ਦੀ ਸੱਥ ਵੀ ਖੋਲੀ ਕਿ ਜਿਹੜੀ ਸੱਥ ਦੇ ਵਿੱਚ ਲੋਕ ਇਕੱਠੇ ਹੋ ਗਏ, ਬਠਿੰਡਾ ਦਾ ਮੇਰਾ ਖਿਆਲ ਹੋਊਗਾ 40 ਕਿਲੋਮੀਟਰ ਘੱਟੋ ਘੱਟ, ਉਹ ਲੋਕ ਉੱਥੇ ਇਕੱਠੇ ਹੋਏ ਆ ਵੀ ਯਾਰ ਮਸਲਾ ਆਪਾਂ ਬਠਿੰਡੇ ਨਹੀਂ ਜਾਣਦੇ ਨੇ, ਆਪਾਂ ਆਪਣੀ ਮਸਲਾ ਕੀ ਹੈ, ਜਿਉਂ ਦਾ ਮਸਲਾ ਕੀ ਹੈ, ਆਲੇ ਦੁਆਲੇ ਪਿੰਡਾਂ ਚੋਂ ਇਕੱਠੇ ਲੋਕ ਨੇ ਸੱਥ ਚ ਬੈਠ ਕੇ ਵਿਚਾਰ ਕਰ ਰਹੇ ਆ। ਤੇ SSP ਜੋਤੀ ਯਾਦਵ ਹੈ ਜਿਹੜੀ, ਉਹ ਕਹਿੰਦੇ ਪਿੰਡ ਪਰਨਿਆਂ ਨੂੰ ਖਿੱਚ ਕੇ ਲੈ ਕੇ ਆ, ਬੜਾ ਛੋਟਾ ਜਿਹਾ ਪੁਰਜਾ, SSP ਬੜਾ ਵੱਡਾ ਪੁਰਜਾ ਨਹੀਂ ਹੁੰਦਾ, ਉਹ ਤਾਂ ਜਿਹੜੀ ਸਰਕਾਰ ਦੀ ਨੀਤੀ ਹੈ ਉਹਨੂੰ ਲਾਗੂ ਕਰਨ ਲਈ ਡੰਡਾ ਵਹਾਉਣ ਵਾਲੀ ਹੈ। ਉਹ ਜਿਹੜਾ ਜਿਉਂਦ ਪਿੰਡ ਦੇ ਵਿੱਚ ਮਸਲਾ ਹੋਇਆ, ਉਹਨਾਂ ਲੋਕਾਂ ਨੂੰ ਜਿਹੜੇ ਲੋਕ ਕਹਿੰਦੇ ਯਾਰ ਐਵੇਂ ਇਹਨਾਂ ਦਾ ਪਾਗਲਖਾਨਾ ਹੈ, ਅੱਜ ਵੀ ਦੇਖੋ ਕਿ ਪੰਜਾਬ ਦੇ ਸਿਰ 1 ਲੱਖ ਕਰੋੜ ਤੋਂ ਵੱਧ ਪੰਜਾਬ ਦੇ ਕਿਸਾਨਾਂ ਸਿਰ
ਕਰਜ਼ਾ,
ਹੁਣ ਕਰਜ਼ਾ ਕਿਸਾਨਾਂ ਨੇ ਲਿਆ ਕੀ ਹੈ, ਡਾਕਟਰ ਸੁਖਪਾਲ ਉਹਨਾਂ ਦੀ ਪਿਛਲੇ ਸਮੇਂ ਚ ਇੱਕ ਰਿਪੋਰਟ ਹੈ, ਉਸ ਰਿਪੋਰਟ ਚ ਸਭ ਤੋਂ ਵੱਧ ਕਰਜ਼ਾ ਉਹ ਕਰਜ਼ਾ ਲਾਉਣ ਦੇ ਲਈ ਜਾਂ ਆਪਣੀਆਂ ਘਰੇਲੂ ਲੋੜਾਂ ਪੂਰੀਆਂ ਕਰਨ ਦੇ ਲਈ ਜਾਂ ਉਹ ਬਿਮਾਰੀ ਜਦੋਂ ਪੈ ਜਾਂਦੀ ਹੈ ਉਹਦੇ ਹੱਲ ਕਰਨ ਦੇ ਲਈ ਜਾਂ ਉਹ ਸਿੱਖਿਆ ਦੇ ਲਈ, ਉਹ ਸਭ ਤੋਂ ਵੱਧ ਕਰਜ਼ਾ ਉਹਦੇ ਜਿਹੜਾ ਕਹਿੰਦੇ ਲੋਕ ਵੀ ਵਿਆਹ ਮਹਿੰਗੇ ਕਰਦੇ ਆ, ਕੋਰੋਨਾ ਕੱਢ ਕੇ ਵੀ 7% ਲੋਕ ਨੇ ਜਿਹੜੇ ਵਿਆਹ ਤੇ ਆਪਦਾ ਖਰਚਾ ਕਾਰਨ ਕਰਜ਼ਾਈ ਹੋ ਜਾਂਦੇ ਆ, ਨਹੀਂ ਤਾਂ ਉਹਨਾਂ ਦੀਆਂ ਲੋੜਾਂ ਹੀ ਅਜਿਹੀਆਂ ਨੇ ਕਿ ਜਿਹੜੀ 6 ਮਹੀਨੇ ਬਾਅਦ ਫਸਲ ਆਉਂਦੀ ਹੈ, ਪਤਾ ਨਹੀਂ ਉਹ ਫਸਲ ਬਗਾਨਿਆਂ ਤੇ ਖੇਤੀ ਹੁੰਦੇ ਨਹੀਂ ਵਧੀਆ ਤੋਂ ਤੇਤੀ, ਗੱਲ ਉਹ ਹੈ ਵੀ ਕਿਸਾਨ ਦੇ ਕੋਲੇ ਫਸਲ ਆਉਣੀ ਹੈ ਕਿ ਨਹੀਂ, ਜੇ ਮੀਂਹ ਪੈ ਗਿਆ ਤਾਂ ਉਹਨੂੰ ਮਾਰ ਪੈਣੀ ਹੈ, ਗੜੇ ਪੈ ਗਏ ਤਾਂ ਉਹਨੂੰ ਮਾਰ ਪੈਣੀ ਹੈ, ਜਾਨੀ ਸੋਕਾ ਵੀ ਸਾਡੇ ਤੇ ਡੋਬਾ ਵੀ ਸਾਡੇ ਤੇ, ਇਸ ਕਰਕੇ ਸੋਕਾ ਤੇ ਡੋਬੇ ਦੀ ਮਾਰ ਚੱਲਦੇ ਕਿਸਾਨ ਨੇ, ਐਤਕੀ ਵਾਰ ਹੁਣ ਹੜ੍ਹਾਂ ਦੀ ਮਾਰ ਆ ਗਈ, ਲੱਖਾਂ ਏਕੜ ਜ਼ਮੀਨ ਹੜ੍ਹਾਂ ਥੱਲੇ ਆ ਗਈ, ਸਰਕਾਰ ਕੇਂਦਰ ਨੇ ਵੀ ਐਲਾਨ ਕਰਤਾ, ਪੰਜਾਬ ਦੀ ਨੇ ਵੀ ਐਲਾਨ ਕਰਤਾ, ਨਾ ਕੇਂਦਰ ਨੇ ਤੇ ਲੱਗਦਾ ਨਾ ਪੰਜਾਬ ਦੇ ਕਿਸਾਨ ਦੇ, ਤੇ ਜਿਹੜੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਜਾ ਕੇ ਉਹਨਾਂ ਲੋਕਾਂ ਦੀਆਂ ਫਸਲਾਂ ਬਿਜਵਾਈਆਂ ਨੇ, ਉਹਨਾਂ ਲੋਕਾਂ ਦੇ ਜਾ ਕੇ ਉਹਨਾਂ ਜਾ ਕੇ ਕੀਤਾ ਉਹ ਸਹਾਇਤਾ ਕੀਤੀ ਹੈ ਵੀ ਅਸੀਂ ਕੀ ਕਰ ਸਕਦੇ ਹਾਂ। ਯਾਨੀ ਇਹ ਗੱਲ ਇਹ ਹੈ ਵੀ ਉਹ ਕਰਜ਼ਾ ਜਿਹੜਾ ਚੜਿਆ, ਫਿਰ ਕਰਜ਼ੇ ਦੀ ਪੰਡ ਨੂੰ ਲਾਉਣ ਦੇ ਲਈ ਉਹਨਾਂ ਕੋਲ ਇੱਕੋ ਇੱਕ ਹਥਿਆਰ ਹੈ, ਉਹ ਵਾਇਲੈਂਟ ਨਹੀਂ ਕ੍ਰੀਏਟ ਕਰਦੇ, ਉਹ ਕੋਈ ਇਹ ਨਹੀਂ ਕਰਦੇ ਕਿ ਅਸੀਂ ਕਿਸੇ ਨੂੰ ਨੁਕਸਾਨ ਪਹੁੰਚਾਉਣਾ, ਉਹ ਤਾਂ ਆਪਦਾ ਜਿਹੜਾ ਸਾਡਾ ਦਿੱਤਾ ਹੋਇਆ ਹਥਿਆਰ ਹੈ, ਸੰਵਿਧਾਨਕ ਅਧਿਕਾਰ ਹੀ ਹੈ ਤੇ ਸਾਡਾ ਜਮਹੂਰੀ ਹੱਕ ਹੈ, ਆਪਦੀ ਹਰ ਇਨਸਾਨ ਦਾ ਹਰ ਜਗ੍ਹਾ ਚੰਗੀ ਜ਼ਿੰਦਗੀ ਜਿਉਵੇਂ, ਚੰਗੀ ਜ਼ਿੰਦਗੀ ਜਿਉਣ ਦੇ ਲਈ ਕੌਣ ਨਹੀਂ ਸਟਰਗਲ ਕਰਦਾ, ਜਿਨ੍ਹਾਂ ਲੋਕਾਂ ਦੇ ਵਿੱਚ ਇਹੀ ਜੀ ਜ਼ਿੰਦਗੀ ਜਿਉਂਦੇ ਆ, ਧੱਕੇ ਮਾਰੀ ਚੱਲੋ, ਉਹ ਮੈਂ ਕਹਿੰਦਾ ਕਿ ਭਗਤ ਸਿੰਘ ਦੇ ਕਹਿਣ ਵਾਂਗੂ ਬੌਧਿਕ ਤੌਰ ਤੇ ਕੰਗਾਲ ਲੋਕ ਨੇ,
ਉਹ ਤਾਂ ਜਾਣੀ ਉੱਥੇ ਜਿਉਂਦ ਚ ਤਾਂ ਪ੍ਰੋਟੈਸਟ ਕਰ ਰਹੇ ਸੀ ਵੀ ਇਹ ਨਾ ਸਾਡੇ ਕਰਾਓ ਜ਼ਮੀਨ ਜਿਹੜੀ 70 ਸਾਲ ਪਹਿਲਾਂ ਹੋਣੀ ਚਾਹੀਦੀ ਸੀ,
ਬਿਲਕੁਲ
ਉਹ ਸਰਕਾਰ ਕਹਿੰਦੀ ਸਰ ਇਹ ਤੇ ਫਿਰ SSP ਨੇ ਡਾਂਗ ਕਿਉਂ ਚਲਾਈਆਂ,
ਸਰਕਾਰ ਦੀ ਨੀਤੀ ਨੂੰ ਲਾਗੂ ਕਰਦੇ ਨੇ ਤਾਂ ਪੁਲਿਸ ਹੀ ਹੈ ਨਾ,
ਉਹ ਕਹਿੰਦੇ ਵੀ ਨਾ ਹੋਣ ਨਹੀਂ ਦੇਣੀ,
ਨਹੀਂ ਹੋਣ ਦੇਣੀ, ਕਹਿੰਦੇ ਵੀ ਜਾਓਗੇ ਤਾਂ ਸੀ ਉੱਥੇ ਕੀ, ਉਹਨਾਂ ਦੇ 2 ਸਾਥੀ ਕਿਸਾਨ ਸੀ ਜਿਹੜੇ,
ਹਾਂਜੀ
ਉਹ ਗ੍ਰਿਫਤਾਰ ਕੀਤੇ ਹੋਏ ਸੀ, ਗ੍ਰਿਫਤਾਰ ਲੰਬੇ ਸਮੇਂ ਤੋਂ ਕੀਤੇ ਹੋਏ ਸੀ, ਉਹ ਕਿਤੇ ਖਤਰਨਾਕ ਹੈ। ਉਹ ਕਹਿੰਦਾ ਜਦੋਂ ਜਵਾਨ ਦੇ ਦੀ ਕਹਿੰਦਾ ਫੇਰ ਇਹ ਕਹਿੰਦਾ ਨਾਰੇ ਮਾਰਨਗੇ। ਹੁਣ ਨਾਰੇ ਮਾਰਨਾ ਕਿਸੇ ਦਾ ਸ਼ੌਕ ਹੈ? ਸ਼ੌਕ ਨਹੀਂ ਹੁੰਦਾ, ਨਾਰੇ ਮਾਰਨਾ ਸਮੇਂ ਦੀ ਲੋੜ ਹੁੰਦੀ ਹੈ। ਠੀਕ ਹੈ ਜੀ, ਇਸ ਕਰਕੇ ਉਹਨਾਂ ਦਾ ਇਹ ਜਿਹੜਾ ਸਾਰਾ ਰੋਲ ਸੀ ਉਹਨਾਂ ਨੇ ਇਹ ਹਾਲਤ ਪੈਦਾ ਕੀਤੀ। ਕਿਸਾਨ ਜਥੇਬੰਦੀਆਂ ਨੇ ਪੈਦਾ ਕੀਤੀ, ਕਿਸਾਨ ਨੇ ਘਰਾਓ ਵੀ ਕੀਤੇ ਆ, ਡੀਸੀ ਦਫ਼ਤਰ ਨੇ ਘਰਾਓ ਵੀ ਕੀਤੇ ਆ, ਦਿੱਲੀ ਦੇ ਵਿੱਚ ਤਿੰਨ ਕਾਨੂੰਨਾਂ ਦੇ ਖਿਲਾਫ ਤਿੰਨ ਬਾਰਡਰ ਵੀ ਘੇਰ ਕੇ ਰੱਖਿਆ, ਪਲਵਲ ਦਾ, ਸਿੰਘੂ ਬਾਰਡਰ ਦਾ ਤੇ ਟਿਕਰੀ ਬਾਰਡਰ ਦਾ। ਉਹ ਤਿੰਨੇ ਬਾਰਡਰ ਕਿਸਾਨਾਂ ਨੇ ਤਾਂ ਉੱਥੇ ਕੁਛ ਨੀ ਕੀਤਾ।
ਬਿਲਕੁਲ ਸ਼ਾਂਤੀਪੂਰਵਕ
ਤਰੀਕੇ ਨਾਲ।
ਬਿਲਕੁਲ, ਦੋ ਤਿੰਨ ਮਿੰਟ ਚਾਰ ਮਿੰਟ ਮੈਂ ਉਹ ਕੇਸ ਵੱਲ ਜਾਣਾ ਚਾਹੁੰਦਾ ਜਿਹੜਾ 40 ਸਾਲ ਪਹਿਲਾਂ, ਮੇਰਾ ਖਿਆਲ 40 ਸਾਲ ਹੋ ਗਏ, 97 ਦੀ ਗੱਲ ਆ, 97 ਦੇ ਵਿਚ ਕਿਰਨਜੀਤ ਕੌਰ ਵਾਲਾ ਜਿਹੜਾ ਕੇਸ ਸੀਗਾ ਉਹ ਕੀ ਸੀ? ਐਕਚੁਅਲੀ ਕੀ ਹੈ ਵੀ ਇੱਥੇ ਲੋਕ ਜਦੋਂ ਆਮ ਲੀਡਰਾਂ ਦੀ ਗੱਲ ਸੁਣਦੇ ਨੇ, ਪੋਲੀਟੀਕਲ ਲੀਡਰਾਂ ਦੀ, ਉਹ ਵੱਡੇ ਵੱਡੇ ਬਿਆਨ ਦਿੰਦੇ ਨੇ, ਲੋਕਾਂ ਦੇ ਨਾਲ ਜੁੜੇ ਨਹੀਂ ਹੁੰਦੇ ਗੇ। ਮੈਂ ਇਹ ਜਾਣਨਾ ਚਾਹੁੰਦਾ ਤੁਹਾਡੀ ਗੱਲਬਾਤ ਤੋਂ, ਆਪਣੇ ਸਰੋਤਿਆਂ ਨੂੰ ਵੀ, ਸਰੋਤਿਆਂ ਤੱਕ ਪਹੁੰਚਾਉਣਾ ਚਾਹੁੰਦਾ ਵੀ ਜਿਹੜੇ ਲੋਕਾਂ ਦੇ ਆਗੂ ਹੁੰਦੇ ਨੇ ਅਸਲ ਚ ਲੋਕਾਂ ਨਾਲ ਬਹੁਤ ਨੇੜਿਓਂ ਥੱਲੇ ਵਾਲੇ ਲੈਵਲ ਤੇ ਜੁੜੇ ਹੁੰਦੇ ਨੇ, ਹਨਾ, ਜਿਨ੍ਹਾਂ ਨੂੰ ਕਈ ਵਾਰੀ ਜਿਹੜੇ ਉੱਪਰ ਵਾਲੇ ਵੱਡੇ ਆਗੂ ਨੇ ਜਿਨ੍ਹਾਂ ਨੂੰ ਸੋ ਕਾਲਡ ਵੱਡੇ ਆਗੂ ਕਿਹਾ ਜਾਂਦਾ, ਉਹ ਕਹਿੰਦੇ ਜੀ ਇਹ ਤਾਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ। ਇਹ ਘਟਨਾ ਕੀ ਸੀ ਕਿਰਨਜੋਤ ਕੌਰ ਵਾਲੀ? ਇਹਦੇ ਚ ਤੁਹਾਨੂੰ ਉਮਰ ਕੈਦ ਹੋਈ, ਮਨਜੀਤ ਧਨੇਰ ਨੂੰ ਹੋਈ ਸੀ, ਫਿਰ ਇਹ ਸਜ਼ਾਵਾਂ ਮਾਫ਼ ਹੋਈਆਂ ਜਾਂ ਸਰਕਾਰ ਨੇ ਮਾਫ਼ ਕੀਤੀਆਂ? ਇਹ ਛੋਟਾ ਜਿਹਾ ਉਦਾਹਰਣ ਦੇ ਕੇ ਜਾਓ ਕਿ ਪਿੰਡਾਂ ਚ ਇਹੋ ਜਿਹੇ ਵਰਤਾਰੇ ਆਮ ਚੱਲਦੇ ਰਹਿੰਦੇ ਨੇ, ਕੀ ਸੀਗਾ ਵਰਤਾਰਾ ਉਹ ਸਾਰਾ?
ਇਹ 29 ਜੁਲਾਈ 1997 ਦੀ ਗੱਲ ਹੈ, ਜਦੋਂ ਕਿਰਨਜੀਤ ਇੱਕ ਪਲੱਸ ਟੂ ਦੀ ਵਿਦਿਆਰਥਣ ਸੀ, ਮਾਤਾ ਸਾਹਿਬ ਕੌਰ ਗੱਲ ਕਾਲਜ ਪੜ੍ਹਦੀ ਸੀ, ਉਹਦੇ ਪਿਤਾ ਵੀ ਟੀਚਰ ਸੀਗੇ, ਅੰਗਹੀਣ ਅਧਿਆਪਕ ਸੀ, ਮਾਸਟਰ ਦਰਸ਼ਨ ਸਿੰਘ, ਉਹ ਰੋਜ਼ਾਨਾ ਵਾਂਗ ਕਾਲਜ ਦੇ ਵਿਚ ਵਾਸ ਪਰਤਦੀ ਹੈ, ਰਸਤੇ ਦੇ ਵਿਚ ਉਹ ਵੱਡੇ ਘਰਾਂ ਦਾ ਖੇਤ ਪੈਂਦਾ, ਉਹ ਜਿਹੜੇ ਮਤਲਬ ਉਹਨੂੰ ਰਸਤੇ ਦੇ ਵਿਚ ਆਉਂਦਿਆਂ ਜਾਂਦਿਆਂ ਨੂੰ ਅਕਸਰ ਹੀ ਬੱਚੀ ਨੂੰ ਤੰਗ ਕਰਦੇ ਸੀ। ਉਹ ਬੱਚੀ ਅਕਸਰ ਜਦੋਂ ਮਾਂ ਦੇ ਨਾਲ ਗੱਲ ਕਰਦੀ ਤਾਂ ਉਹ ਕਹਿੰਦੀ ਬੱਚੀ ਤੂੰ ਰਸਤਾ ਬਦਲ ਲੈ। ਮਾਂ ਹਰੇਕ ਸੋਚਦੀ ਹੈ ਕਿ ਮਾਂ ਨੂੰ ਇੱਜ਼ਤ ਪਿਆਰੀ ਹੁੰਦੀ ਆ, ਵੀ ਧੀ ਦੀ ਕੌਣ ਨੀ ਚਾਹੁੰਦਾ ਕਿ ਮੇਰੀ ਧੀ ਦੀ ਇੱਜ਼ਤ ਬਚੀ ਰਵੇ। ਉਹ ਦੋ ਰਸਤੇ ਜਾਂਦੇ ਆ, ਇੱਕ ਉਹਦੇ ਘਰ ਦੇ ਮੂਹਰ ਦੀ ਮਾਸਟਰ ਦਰਸ਼ਨ ਦੇ ਰਸਤਾ ਜਾਂਦਾ, ਇੱਕ ਛੀਨੀ ਵਾਲੇ ਸੜਕ ਦੇ ਉੱਤੋਂ ਹੋ ਕੇ ਕੱਸੀ ਕੱਸੀ ਹੋ ਕੇ, ਪਰ ਕੀ ਹੈ ਉਹਨਾਂ ਦਾ ਖੇਤ ਇਧਰੋਂ ਚੱਲ ਕੇ ਉਧਰ ਜਾ, 60 ਕਿੱਲਿਆਂ ਦਾ ਖੇਤ ਲੰਬਾ ਖੇਤ ਸੀ, ਉਧਰ ਜਾ ਲੱਗਦਾ ਸੀ। ਜਦੋਂ ਬੱਚੀ ਨੇ ਘਰ ਰਸਤਾ ਬਦਲ ਲਿਆ, ਫਿਰ ਉਹਨੇ ਰਸਤਾ ਉਹ ਚੁਣ ਲਿਆ ਵੀ ਅਸੀਂ ਵੀ ਉੱਥੇ ਜਾਵਾਂ, ਉੱਥੇ ਉਹਨਾਂ ਦਾ ਖੇਤ 2 ਕਿੱਲੇ ਅਰਹਰ ਦਾ ਖੇਤ ਸੀ, ਉਹ ਦੁਪਹਿਰ 2 ਵਜੇ ਸਾਈਕਲ ਚੱਕ ਕੇ ਉੱਥੇ ਜਾ ਰਹੀ ਹੈ, ਤਾਂ ਉੱਥੇ ਉਹ ਬੱਚੀ ਨੂੰ ਅਗਵਾ ਕਰ ਲਿਆ ਜਾਂਦਾ, ਉਹਦਾ ਦਰਖਤ ਪੱਟ ਕੇ ਸੁੱਟ ਲਿਆ ਜਾਂਦਾ ਸੂਏ ਦੀ ਪੱਟੜੀ ਤੇ, ਬੱਚੀ ਨੇਚਰ ਲੈ ਕੇ ਉਤਰੂਗੀ, ਉਤਰ ਕੇ ਉੱਥੇ ਬੱਚੀ ਨੂੰ ਕਿਡਨੈਪ ਕਰਕੇ ਉੱਥੇ ਉਹਦੇ ਨਾਲ ਜਬਰ ਜਨਾਹ ਕਰਕੇ ਸਮੂਹ ਜਬਰ ਨਾਲ ਉਹਦੀ ਲਾਸ਼ ਨੂੰ ਉਸੇ ਸਮੇਂ ਉਸ ਅਰਹਰ ਦੇ ਖੇਤਾਂ ਦੇ ਵਿੱਚ ਹੀ ਨੱਪ ਦਿੱਤਾ ਜਾਂਦਾ, ਤੇ ਗੱਲ ਫਲਾਤੀ ਜਾਂਦੀ ਹੈ ਵੀ ਯਾਰ ਕੁੜੀ ਤਾਂ ਕਿਸੇ ਪਾਸੇ ਚਲੀ ਗਈ ਹੋਣੀ ਆ। ਪੁਲਿਸ ਵਾਲੇ ਵੀ ਉਹੀ ਬੋਲੀ ਬੋਲਦੇ ਆ, ਜਦੋਂ ਸ਼ਾਮ ਨੂੰ ਜਾਂਦੇ ਆ ਦਰਸ਼ਨ ਮਾਸਟਰ ਨੂੰ ਉੱਥੋਂ ਦੇ ਪ੍ਰਬੰਧਤੇ ਜਾਂਦੇ ਆ, 3 ਤੱਕ 2 ਤਰੀਕ ਤੱਕ ਵੀ ਇਹੀ ਇੱਦਣੀ 28 ਦੀ ਗਵਾਹ ਹੋਈ ਆ, 30 ਲੰਘ ਗਈ,
ਸਿਨੈਰੀਓ ਜਾਣੀ ਬਣਾ ਦਿੱਤਾ ਜਾਂਦਾ ਵੀ ਇਹ ਕੁੜੀ ਆਪ ਹੀ ਚਲੀ ਗਈ।
ਹਾਂ ਵੀ ਬੱਚੀ ਦਾ ਜੀ ਅੱਜ ਕੱਲ ਤੁਸੀਂ ਕੁੜੀਆਂ ਤੇ ਬੜਾ ਵਿਸ਼ਵਾਸ ਕਾਹਨੂੰ ਕਰਨਾ, ਕੋਈ ਅੰਮ੍ਰਿਤਸਰ ਚਲੀ ਗਈ ਹੋ, ਤੁਸੀਂ ਤਰਨ ਤਾਰਨ ਪਤਾ ਕਰੋ, ਤੁਸੀਂ ਪਟਿਆਲੇ ਪਤਾ ਕਰੋ, ਫਿਰ ਅਸੀਂ 2 ਅਗਸਤ ਨੂੰ ਜਦੋਂ ਉਹ ਪਹਿਲਾਂ ਅਧਿਆਪਕ ਜਥੇਬੰਦੀਆਂ ਕੋਸ਼ਿਸ਼ ਕਰਦੀਆਂ ਯਾਰ ਆਪਾਂ ਲੱਭਣ ਦਾ ਯਤਨ ਕਰੀਏ, ਜਾਂਦੇ ਆ ਫਰਿਆਦ ਕਰਦੇ ਆ, ਸਿਆਸਤਦਾਨ ਲੋਕਾਂ ਕੋਲ ਜਾਂਦੇ ਆ ਯਾਰ ਲੱਭ ਕੇ, ਪਰ ਉਹਨਾਂ ਦੀ ਯਾਰਾਨਾ ਸੀ ਜਿਹੜੇ ਕਰਨ ਵਾਲੇ ਸੀ, ਉਹ ਯਾਰਾਨਾ ਪੁਲਿਸ ਨਾਲ ਵੀ ਸੀ, ਉਹ ਯਾਰਾਨਾ ਸਿਆਸਤਦਾਨਾਂ ਨਾਲ ਵੀ ਸੀ, ਯਾਨੀ ਉਹ ਇੱਕ ਆਪ ਗੁੰਡੇ ਸੀ ਤੇ ਉਹਨਾਂ ਦੇ ਨਾਲ ਸਾਰੀ ਮਿਲੀ ਭੁਗਤ ਸੀ। ਉਹ ਨਾ ਜਦੋਂ ਰਾਹ ਲਏ, ਫਿਰ ਅਸੀਂ ਤਾਂ 2 ਅਗਸਤ ਨੂੰ ਉਹਨਾਂ ਨੇ ਗੁਹਾਰ ਲਗਾਈ ਅਧਿਆਪਕਾਂ ਨੇ ਵੀ ਯਾਰ ਆਓ ਆਪਾਂ ਸਾਰੇ ਇਕੱਠੇ ਹੋਈਏ, ਅਸੀਂ ਕਿਸਾਨ ਜਥੇਬੰਦੀਆਂ ਵਾਲੇ, ਅਸੀਂ ਮਜ਼ਦੂਰ ਜਥੇਬੰਦੀਆਂ ਵਾਲੇ, ਅਸੀਂ ਡਾਕਟਰਾਂ ਦੇ ਜਥੇਬੰਦੀਆਂ ਵਾਲੇ, ਬਿਜਲੀ ਕਾਮਿਆਂ ਦੇ ਜਥੇਬੰਦੀਆਂ ਵਾਲੇ, ਸਾਰੀਆਂ ਜਥੇ 14 ਮੈਂਬਰ ਇਕੱਠੇ ਹੋਏ, ਵਰਤੋਂ ਅਸੀਂ ਫਿਰ 3-4 ਘੰਟੇ ਦੀ ਕੋਖ ਪੜਤਾਲ ਤੇ ਰਹੇ। ਪਹਿਲਾਂ ਅਸੀਂ ਆਪਦੇ ਪੈਰ ਤੋਲੇ ਵੀ ਜਿਨ੍ਹਾਂ ਨਾਲ ਪੰਗਾ ਪੈਣ ਜਾ ਰਿਹਾ, ਉਦੋਂ ਤੱਕ ਕਾਫੀ ਗੱਲਾਂ ਬਾਹਰ ਆ ਗਈਆਂ ਸੀ ਵੀ ਕਿਨ੍ਹਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਹੋ ਸਕਦਾ, ਤੇ ਉਦੋਂ ਫਿਰ ਅਸੀਂ ਕਿਹਾ ਵੀ ਪਹਿਲਾਂ ਘਟਨਾ ਦੀ ਪੜਤਾਲ ਕਰੋ ਵੀ, ਕਿਉਂਕਿ ਤੱਥਾਂ ਨੂੰ ਖੋਜੋ, ਪਹਿਲਾਂ ਜੇ ਤੁਹਾਡੇ ਪੈਰ ਮਜ਼ਬੂਤ ਹੋਣ ਤਾਂ ਫਿਰ ਅੱਗੇ ਵਧਣ ਦਾ ਫਾਇਦਾ। ਅਸੂਲ ਤੈਅ ਕਰ ਲਏ ਵੀ ਯਾਰ ਆਪਾਂ ਘੱਟੋ ਘੱਟ ਸਾਂਝ ਬਣਾ ਕੇ ਚੱਲਣਾ ਹੈ, ਤੇ ਸਾਂਝ ਬਣਾ ਕੇ ਇਹ ਹੈ ਵੀ ਆਪਣੇ ਮਤਭੇਦ ਵਿਚਾਰਾਂ ਦੇ ਮਤਭੇਦ ਰਹਿਣਗੇ, ਪਰ ਆਹ ਕਾਰਜ ਸਾਡੇ ਸਾਹਮਣੇ ਵੱਡਾ ਕਾਰਜ ਦਰਪੇਸ਼ ਹੈ, ਇਹਦੇ ਲਈ ਸਾਨੂੰ ਘੱਟੋ ਘੱਟ ਫਰਮਾਉਣਾ ਤੈਅ, ਲੋਕਾਂ ਤੇ ਟੇਕ ਰੱਖ ਕੇ ਚੱਲਣ ਦਾ ਵੀ ਯਾਰ ਅਸੀਂ ਕਿਸੇ ਵੱਡੇ ਸਿਆਸਤਦਾਨਾਂ ਦੇ ਝੋਲੀ ਚ ਨਹੀਂ ਪਵਾਂਗੇ, ਅਸੀਂ ਲੋਕਾਂ ਤੇ ਟੇਕ ਰੱਖ ਕੇ ਚੱਲਾਂਗੇ, ਸੰਘਰਸ਼ ਨੂੰ ਅੱਗੇ ਵਧਾਵਾਂਗੇ। ਪਰ ਸਰ ਸਾਡੀ ਉਹ ਬੁਨਿਆਦ ਬਣੀ ਰਹੀ, ਫਿਰ ਤਾਂ 4 ਅਗਸਤ ਨੂੰ ਅਸੀਂ ਪਹਿਲਾਂ ਮੁਜ਼ਾਹਰਾ ਕੀਤਾ, ਦਹਿਸ਼ਤ ਬਹੁਤ ਸੀ ਉਹਨਾਂ ਲੋਕਾਂ ਦੀ, ਉਹਨੇ ਦਹਿਸ਼ਤ ਪੁਰਾਣੇ ਉਸ ਸਮੇਂ 50 ਸਾਲ ਦੀ ਸੀ, ਅੱਜ ਉਹ 70-75-80 ਸਾਲ ਦੀ ਗੱਲ ਹੋ ਗਈ ਕਿ ਜਦੋਂ ਉਹਦਾ ਜਵਾਰਾ ਸੀ ਦਾਦਾ ਮੁੰਡਿਆਂ ਦਾ, ਉਹ ਜੇਲ੍ਹ ਦੇ ਵਿੱਚ ਹੀ ਮਰ ਗਿਆ ਸੀ ਮੁਕੱਦਮੇ ਦੇ ਵਿੱਚ ਚੱਲਦਾ, ਇਹਨਾਂ ਨੂੰ ਦਹਿਸ਼ਤ ਸੀ, ਪਰ ਦਹਿਸ਼ਤ ਨੂੰ ਚੱਕਣਾ ਚੂਰ ਵੀ ਕੀਤਾ ਨੌਜਵਾਨ ਭਾਰਤ ਸਭਾ ਨੇ, ਉਦੋਂ ਜਦੋਂ ਇੱਕ ਵਾਰੀ ਪੰਜਾਬ ਤੁਸੀਂ ਉਦੋਂ ਪੰਜਾਬ ਸੀ, ਉਦੋਂ ਕੁੱਤੇ ਮਾਰਨੇ ਚੱਲੀ ਸੀ, ਉਦੋਂ ਮਤਲਬ ਸਾਥੀ ਭਗਵੰਤ ਉਹਨਾਂ ਨੇ, ਸਾਥੀ ਪ੍ਰੇਮ ਉਹਨਾਂ ਨੇ ਉਸ ਸਮੇਂ ਦੇ ਆਗੂ ਸੀ, ਉਹ ਕੁੱਤੇ ਮਾਰੇ ਤਾਂ ਇਹ ਮਤਲਬ ਉਦੋਂ ਕਹਿੰਦਾ ਇਹਨਾਂ ਦੇ ਮਤਲਬ ਮੁਕੱਦਮੇ ਦੀ ਦਰਜ ਕਰਾਤੇ ਸੀ। ਤੇ ਉਦੋਂ ਦਾ ਵਿਰੋਧ ਕੀਤਾ, ਪਰ ਹੁਣ ਫਿਰ ਇੱਕ ਦਹਿਸ਼ਤ ਪੈ ਗਈ ਜਦੋਂ ਥੋੜੀਆਂ ਜਥੇਬੰਦੀਆਂ ਦਾ ਪ੍ਰਭਾਵ ਖਤਮ ਹੋ ਗਿਆ, ਹੁਣ ਫਿਰ ਵੱਡਾ ਚੈਲੇਂਜ ਸੀ ਯਾਰ ਇਹਨੂੰ ਫਿਰ ਕਿਵੇਂ ਟੱਕਰਿਆ ਜਾਵੇ। ਇਹ ਸੀ ਉਦੋਂ ਯਾਰ ਵੀ ਸੀਸ ਤਲੀ ਦੇ ਧਰਕੇ ਤੁਰਨ ਦਾ ਵਕਤ ਹੈ, ਵੀ ਇਹਨੂੰ ਫਿਰ ਹੁਣ ਪਿੱਛੇ ਪਿੱਛੇ ਹਟ ਕੇ ਨਾ ਦੇਖਿਓ, ਵੀ ਜੇ ਵਧਣਾ ਤਾਂ ਅੱਗੇ ਲੋਕ ਸਾਥ ਫਿਰ ਦੇ ਦੇਣਗੇ। ਫਿਰ ਜਦੋਂ 4 ਅਗਸਤ ਨੂੰ ਅਸੀਂ ਤੁਰੇ, ਮਿਹਨਤਾਂ ਦੇ ਲੋਕ ਬਰਾੜ ਸਾਹਿਬ ਸਾਡੇ ਨਾਲ ਤਾਂ ਨਹੀਂ ਆਏ, ਪਰ ਘਰਾਂ ਚੋਂ ਬਾਹਰ ਕੱਢ ਲਈ ਸੀ ਅਸੀਂ ਜਦੋਂ 500-400 ਦਾ ਇਕੱਠ ਅਸੀਂ ਥਾਣੇ ਵੱਲ ਨੂੰ ਗਿਆ, ਪਰ ਚੁਣੌਤੀ ਦੇਤੀ ਸੀ। ਫਿਰ ਤਾਂ ਇੱਕ ਤੋਂ ਬਾਅਦ ਦੂਜਾ ਵੱਧਦਾ ਗਿਆ, ਫਿਰ ਲੋਕਾਂ ਦਾ ਵਿਸ਼ਵਾਸ ਸਾਡੇ ਚ ਪ੍ਰਗਟ। 8 ਅਗਸਤ ਦਾ ਪਹਿਲਾ ਸਾਡਾ ਇਕੱਠ ਸੀ ਜਦੋਂ ਬਰਨਾਲਾ ਮਹਿਲਕਲਾਂ ਜਿਹੜੀ ਲੁਧਿਆਣਾ GT ਰੋਡ ਹੈ ਉੱਥੇ, ਫਿਰ 10,000 ਦਾ ਇਕੱਠ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੈਠਾ ਰਿਹਾ ਸੀ। ਤੇ ਉਹ ਫਿਰ ਉਦੋਂ ਬਾਅਦ ਉਹਦੇ ਨੇ ਇੱਕ ਛੱਤਰੀ ਜਿਹੜੀ ਇਹਨਾਂ ਤੇ ਤਾਣੀ ਹੋਈ ਸੀ ਗੁੰਡਿਆਂ ਤੇ ਉੱਤੇ ਪੁਲਿਸ ਦੀ ਤੇ ਸਿਆਸਤਦਾਨਾਂ ਦੀ, ਉਹ ਛੱਤਰੀ ਫਿਰ ਚੱਕਦੀ ਸੀ ਭਗਾ ਕੇ ਮਾਰੀ ਲੋਕਾਂ ਨੇ। ਤੇ ਫਿਰ ਉਹਨੇ 11 ਅਗਸਤ ਨੂੰ ਕਹਿਤਾ ਸੀ ਵੀ ਲਾਸਟ ਸਾਡੀ ਸਾਨੂੰ ਕੁਝ ਪੋਜ਼ਿਟਿਵ ਲੱਗਦੀ ਆ। ਫਿਰ ਉਸੇ ਖੇਤ ਚ ਜਿੱਥੇ ਹੋਇਆ ਸੀ ਜਿੱਥੇ ਇਹ ਕਾਕੇ ਇਹ ਤਾਂ ਬੜੇ ਸ਼ਰੀਫ ਨੇ, ਇਹਨਾਂ ਤਾਂ ਤੁਸੀਂ ਐਵੇਂ ਦੋਸ਼ ਲਾਉਂਦੇ ਹੋ, ਪੁਲਿਸ ਪਿੰਡਾਂ ਦੇ ਲੋਕ ਪਿੰਡ ਦੇ ਨੌਜਵਾਨ ਨੂੰ ਕੁੱਟ ਕੇ ਕੁੱਟਣ ਲੱਗ ਗਈ ਸੀ। ਫਿਰ ਸਾਡਾ ਸਵਾਲ ਇਹ ਵੀ ਬਣ ਗਿਆ ਕਿ ਨਜਾਇਜ਼ ਜਿਹੜੇ ਫੜੇ ਜਾ ਰਹੇ ਆ ਉੱਥੇ ਵੀ ਪੈਸੇ ਕਮਾਉਣ ਦਾ ਦੌਰ ਚੱਲ ਪਿਆ, ਵੀ ਨਜਾਇਜ਼ ਨੂੰ ਛੱਡੋ ਤੇ ਅਸਲ ਵੱਲ ਹੱਥ ਕਰੋ, ਅਸਲ ਵੱਲ ਤੁਸੀਂ ਝਾਕੋ ਜਿਹੜੇ ਅਸਲ ਇੱਕ ਬੱਚੀ ਦੇ ਕਲਪਰੇਟਸ ਨੇ। ਤੇ ਫਿਰ ਤਾਂ ਮਰਾਜ ਸਾਹਿਬ 12 ਅਗਸਤ ਨੂੰ ਕਿਰਨਜੀਤ ਦੀ ਲਾਸ਼ ਨੂੰ ਅਸੀਂ ਸੰਸਕਾਰ
ਖੇਤ ਦੇ ਵਿੱਚ, ਮਤਲਬ ਉਸੇ ਖੇਤ ਚੋਂ ਲੱਭੀ ਸੀ,
ਉਸੇ ਖੇਤ ਚੋਂ।
ਮਤਲਬ ਤੁਹਾਡੀ ਸਾਰੀ ਜ਼ਿੰਦਗੀ ਆ ਜਿਹੜੀ ਉਹਦੇ ਚੋਂ ਤੁਸੀਂ ਇਹੋ ਜਿਹੇ ਕੇਸ ਦੇਖਦੇ ਰਹੇ ਹੋ, ਪੁਲਿਸ ਤੇ ਸਿਸਟਮ ਆ ਜਿਹੜਾ ਹਮੇਸ਼ਾ ਉਹ ਲੋਕ ਵਿਰੋਧੀ ਨਾਲ ਖੜਦਾ ਰਿਹਾ, ਬਦਮਾਸ਼ਾਂ ਨਾਲ ਖੜਦਾ ਰਿਹਾ, ਆਮ ਬੰਦੇ ਨਾਲ ਨਹੀਂ ਖੜਦਾ।
ਇਹ ਉਹਦਾ ਕਿਰਦਾਰ ਹੈ। ਇਹ ਤੋਂ ਪਹਿਲਾਂ ਵੀ ਮਹਿਲਕਾਂ ਚ ਇੱਕ ਪਿਆਰਾ ਸਿੰਘ ਮਜ਼ਦੂਰ ਦਾ ਕਤਲ ਹੋਇਆ ਸੀ,
ਹਾਂਜੀ,
ਉਹ ਚੋਰੀ ਦਾ ਕੇਸ ਫੜ ਲਿਆ ਪੁਲਿਸ ਨੇ, ਰਾਤ ਨੂੰ ਆ ਕੇ ਕੁੱਟ ਲਿਆ, ਜਾਦੇ ਤੜਕੇ ਨੂੰ ਮੁੰਡਾ ਮਰ ਗਿਆ। ਉਹਦਾ ਫਿਰ ਉਹਨੂੰ ਲਾਸ਼ ਨੂੰ ਜਬਰੀ ਸਿਵਿਆਂ ਚ ਲੈ ਕੇ ਆਇਆ ਵੀ ਅਸੀਂ ਸੰਸਕਾਰ ਕਰ ਦਿੰਦੇ ਹਾਂ। ਉਸ ਸਮੇਂ ਫਿਰ ਕਮੇਟੀ ਬਣੀ ਸਾਡੀ, ਉਹਦੇ ਵਿੱਚ ਅਸੀਂ ਸਾਰੀਆਂ ਜਿੱਥੇ ਮਹਿਲਕਾਂ ਲੋਕਾਂ ਦਾ, ਮਹਿਲਕਾਂ ਇਲਾਕੇ ਦਾ ਇਤਿਹਾਸ ਹੈ, ਉਹ ਨਕਸਲਵਾੜੀ ਲਹਿਰ ਦੇ ਸ਼ਹੀਦਾਂ ਦਾ ਇਤਿਹਾਸ ਵੀ ਹੈ,
ਹਾਂਜੀ,
ਉਹ ਗਦਰੀ ਬਾਬਿਆਂ ਦਾ, ਬਾਬਾ ਦੁੱਲਾ ਸਿੰਘ ਜਲਾਲਦੀਆ ਦਾ ਇਤਿਹਾਸ ਵੀ ਹੈ, ਉਹ ਨਿਲ ਸਿੰਘ ਕਾਲਸਾ ਦਾ ਇਤਿਹਾਸ ਵੀ ਹੈ, ਬੈਂਤ ਸਿੰਘ ਮੂਮ ਦਾ ਇਤਿਹਾਸ ਵੀ ਹੈ, ਪੈਰਾ ਸਿੰਘ ਦੱਦਾ ਹੁਰ ਦਾ, ਟਹਿਰ ਸਿੰਘ ਦੱਦਾ ਹੁਰ ਦਾ, ਗੁਰਦੇਵ ਸਿੰਘ ਦਰਦੀ ਹੁਣਾਂ ਦਾ, ਰਾਜ ਕਿਸ਼ੋਰ ਉਹਨਾਂ ਦਾ, ਮਹਿਲਕਾਂ ਦਾ, ਜਿਹੜੀ ਇਤਿਹਾਸ ਹੈ ਇੱਧਰ ਮੇਹਰ ਸਿੰਘ ਮੰਡਵੀ ਉਹਨਾਂ ਦਾ ਇਤਿਹਾਸ ਹੈ, ਗਾਂ ਸੇਵਾ ਸਿੰਘ, ਜਿਹੜੀ ਉਹ ਸੰਗਰਾਮਾਂ ਦੀ ਧਰਤੀ ਹੈ, ਉਸ ਧਰਤੀ ਨੂੰ ਫਿਰ ਚੈਲੰਜ ਕਬੂਲਣਾ ਹੀ ਪੈਣਾ ਸੀ। ਤੇ ਅਸੀਂ ਤਾਂ ਆਪਦਾ ਫਰਜ਼ ਨਿਭਾਇਆ ਉਸ ਸਮੇਂ, ਇਸ ਤੋਂ ਬਾਅਦ ਨਹੀਂ ਕੁਛ ਕੀਤਾ। ਅਸੀਂ ਤਾਂ ਫਿਰ ਇਹੀ ਸੋਚਿਆ ਯਾਰ ਜੇ ਸਾਡੇ ਜਿਹੜੇ ਸਾਡੇ ਪੂਰਵਜ ਸੀ, ਜਿਹੜੇ ਸਾਡੇ ਬਜ਼ੁਰਗ ਸੀ, ਜੇ ਉਹ ਲੜਦੇ ਹੋਏ ਸ਼ਹਾਦਤਾਂ ਦੇ ਗਏ ਤੇ ਸਾਨੂੰ ਦੱਸ ਕੇ ਕੀ ਗਿਆ ਯਾਰ, ਜਬਰ ਦੇ ਖਿਲਾਫ ਹਿਕੜਾ ਕੇ ਲੜਨਾ ਹੈ, ਜਬਰ ਕੇ ਸਿਰ ਨਹੀਂ ਝੁਕਾਉਣਾ।
ਫਿਰ ਉਹਨਾਂ ਨੂੰ ਸਜ਼ਾ ਹੋ ਗਈ,
ਹਾਂ, ਫਿਰ ਲੰਬੀ ਲੜਾਈ ਚੱਲੀ ਆ, ਲੰਬੀ ਲੜਾਈ ਤੋਂ ਬਾਅਦ ਫਿਰ ਉਹਨਾਂ ਨੂੰ ਅਖੀਰ ਸਜ਼ਾ ਹੋ ਗਈ। ਪਰ ਸਜ਼ਾ ਤੋਂ ਪਹਿਲਾਂ ਹੀ,
ਹਾਂਜੀ,
ਇੱਕ ਘਟਨਾ ਵਾਪਰ ਗਈ ਕਿ ਉਹਨਾਂ ਦਾ ਬੁੜਾ ਕਚਹਿਰੀਆਂ ਦੇ ਵਿੱਚ ਹੀ ਉਹ ਵਿਰੋਧੀਆਂ ਨੇ ਰਗੜਤਾ,
ਕਚਹਿਰੀਆਂ ਦੇ ਵਿੱਚ,
ਕਚਹਿਰੀਆਂ ਦੇ ਵਿੱਚ ਪੇਸ਼ੀ ਦੇ ਅਸੀਂ ਵੀ ਆਏ ਸੀ, ਸਾਡਾ ਵੀ ਮੁਕੱਦਮਾ ਸੀ, ਕਿਰਨਜੀਤ ਦਾ ਕੇਸ ਚੱਲਦਾ ਸੀ, ਅਸੀਂ ਕੇਸ ਦੀ ਪੇਸ਼ੀ ਸੁਣ ਕੇ ਅਸੀਂ ਚਲੇ ਗਏ। ਉਹ ਜਿਹੜੇ ਉਹ ਦੂਜੇ ਪਾਸੇ ਦੀ ਆਉਂਦੇ ਹੁੰਦੇ ਸੀ,
ਅੱਛਾ ਜੀ,
ਕੁਦਰਤੀ ਕਿ ਉਧਰ ਦੀ ਆ ਕੇ ਉਹ ਜਿਹੜੇ ਪਿੰਡ ਦੇ ਮਹਿਲ ਜਿਨ੍ਹਾਂ ਤੋਂ ਜਬਰ ਕੀਤੇ ਸੀ, ਐਨੀ ਕਿ ਲੋਕਾਂ ਨੇ ਐਵੇਂ ਮਾਰਤਾ, ਉਹ ਜਬਰ ਦਾ ਸੇਕ ਉਹਨਾਂ ਨੇ ਚੱਲਿਆ ਹੋਇਆ ਸੀ। ਫਿਰ ਜਦੋਂ ਐਕਸ਼ਨ ਕਮੇਟੀ ਬਣ ਗਈ, ਲੋਕਾਂ ਦਾ ਇਕੱਠ ਵੜੇ, ਉਹਨਾਂ ਦਾ ਦਾਬਾ ਚੱਕਿਆ ਗਿਆ, ਉਹਨਾਂ ਆਖਿਆ ਵੀ ਹੁਣ ਆਪਾਂ ਬਦਲਾ ਲੈ ਲਈਏ। ਫਿਰ ਉਹ 3-4 ਮੁੰਡੇ ਉੱਥੋਂ ਆਏ ਤੇ ਚੱਕ ਕੇ ਉਹਨੇ ਕਿਰਪਾਨ ਦੇ ਨਾਲ ਉਹ ਬੁੜਾ ਵੱਢਤਾ, ਜਦੋਂ ਕਾਰ ਚ ਬੈਠਣ ਲੱਗਿਆ ਦਲੀਪਾ ਉਹ ਵੱਢ ਦਿੱਤਾ, ਤੇ ਉਹ ਵੱਢ ਕੇ ਫਿਰ ਜਦੋਂ ਕੇਸ ਕੀ ਕੀਤਾ ਉਹਨੂੰ, ਉਹ ਪੁਲਿਸ ਵਾਸਤੇ ਇਹ ਸੀ ਵੀ ਜਿਵੇਂ ਚੋਰ ਨੂੰ ਨਾ ਮਾਰੋ, ਆਪਾਂ ਕਹਿੰਦੇ ਚੋਰ ਨੂੰ ਮਾਰ ਨਾ ਮਾਰੋ, ਉਹ ਕਹਿੰਦੇ ਇਹ 3-4 ਦਾ ਕੁਛ ਨੀ ਸਾਨੂੰ ਕਹਿੰਦੇ, ਇਹ ਰੌਲਾ ਦੇ ਵੀ ਇਹਨੂੰ ਤਿਆਰ ਕਿਹਨੇ ਕਰਤਾ, ਵੀ ਇਹਨਾਂ ਦਾ ਦਾਬਾ ਦਾ 60-70 ਤੋਂ ਵੇਲੇ ਚੱਕਿਆ ਨੀ, ਵੀ ਇਹ ਤਾਂ ਐਕਸ਼ਨ ਕਮੇਟੀ ਹੈ, ਇਹ ਵੀ ਉਹ ਜਿੱਥੇ 4 ਦਾ ਨਾਂ ਲਿਖਾਇਆ ਉੱਥੇ 3 ਦਾ, ਫਿਰ ਮੇਰਾ ਮਨਜੀਤ ਨਿਰਦਾ ਦੀ ਪ੍ਰੇਮ ਕੁਮਾਰ ਦਾ ਨਾਂ ਵੀ ਲਿਖਾ ਦਿੱਤਾ।
ਮਤਲਬ ਤੁਸੀਂ ਤਾਂ ਉਹ ਮਾਰਨ ਵਾਲਿਆਂ 'ਚ ਤੁਸੀਂ ਨਹੀਂ ਸੀ, ਤੁਸੀਂ ਕੋਰਟ ਦੇ ਵਿੱਚ ਹਾਜ਼ਰ ਖੜੇ ਸੀ।
ਬਿਲਕੁਲ,
ਮਤਲਬ ਸਿਸਟਮ ਦੇਖੋ ਵੀ ਜਿਹੜਾ ਬੰਦਾ ਕੋਰਟ 'ਚ ਹਾਜ਼ਰ ਖੜਾ ਹੈ ਉਹਨੂੰ ਉਮਰ ਕੈਦ ਦੀ ਸਜ਼ਾ ਸੁਣਾਤੀ ਵੀ ਇਹਨਾਂ ਨੇ ਮਾਰਿਆ, ਤੁਸੀਂ ਮਾਰਨ ਵਾਲਿਆਂ ਦੇ ਵਿੱਚ ਹੈ
ਨਹੀਂ।
ਤੁਹਾਡੀ ਫਿਰ ਦੋ ਜਣਿਆਂ ਦੀ ਬਾਅਦ ਦੇ ਵਿੱਚ ਜਦੋਂ ਕੇਸ ਚੱਲਿਆ ਤੁਹਾਨੂੰ ਦੋ ਜਣਿਆਂ ਨੂੰ ਬਰੀ ਕਰਤਾ, ਮਨਜੀਤ ਨੇਰ ਉਹ ਵੀ ਕੋਰਟ ਦੇ ਵਿੱਚ ਹਾਜ਼ਰ ਖੜੇ ਸੀ, ਉਹਨਾਂ ਦੀ ਸਜ਼ਾ ਬਰਕਰਾਰ ਰੱਖੀ। ਮਤਲਬ ਕਾਨੂੰਨ ਕਿੰਨਾ
ਅੰਨਾ ਵੀ ਆ ਬੋਲਾ ਵੀ ਆ।
ਅੱਛਾ, ਉਹ ਜੱਜ ਦੇ ਸਾਹਮਣੇ ਖੜੇ ਆ ਮਨਜੀਤ ਨੇਰ, ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਫੇਰ ਵੀ ਬਰਕਰਾਰ ਰੱਖੀ।
ਬਿਲਕੁਲ,
ਫਿਰ ਉਹ ਕਿਵੇਂ ਮਾਰਿਆ?
ਉਹ ਹੋਇਆ ਵੀ ਜਦੋਂ 2005 ਦੇ ਵਿੱਚ 28 ਮਾਰਚ 28 ਮਾਰਚ ਨੂੰ ਸਾਨੂੰ ਦੋਸ਼ੀ ਕਰ ਦਿੱਤਾ, 30 ਮਾਰਚ 2005 ਨੂੰ ਸਾਨੂੰ ਸਜ਼ਾ ਸੁਣਾ ਕੇ ਉਮਰ ਕੈਦ ਦੀ ਸਜ਼ਾ ਸੁਣਾ ਕੇ ਜੇਲ੍ਹ ਚ ਭੇਜਤਾ। ਪਰ ਉਹ ਬਰਨਾਲੇ ਦੇ ਇਤਿਹਾਸ ਨੇ ਫਿਰ ਤੋਂ 1997 ਵਾਲਾ ਇਤਿਹਾਸ ਦੁਹਰਾਇਆ, ਜਦੋਂ ਸਾਨੂੰ ਤਾਂ ਜੇਲ੍ਹ ਚ ਲੈ ਗਏ, ਪਰ ਬਰਨਾਲੇ ਦੇ ਲੋਕਾਂ ਨੇ, ਸੰਗਰਾਮੀ ਲੋਕਾਂ ਨੇ ਆਪਦੇ ਫਿਰ ਪੈਣਾ ਦੂਜੇ ਪਾਸੇ ਨੂੰ ਪਾ ਲਿਆ, ਭਗਤ ਸਿੰਘ ਚੌਂਕ ਵੱਲ ਵੀ ਕੀ ਕਰਨਗੇ, ਜੇਲ੍ਹਾਂ ਠਾਣੇ ਲੋਕਾਂ ਦੇ ਹੜ ਵੱਧਦੇ ਜਾਣੇ, ਤੇ ਕਾਲੀਆਂ ਚੁੰਨੀਆਂ ਕਾਲੀਆਂ ਪੱਗਾਂ ਬੰਨ ਕੇ ਕਾਲੇ ਰਿਬਨ ਬੰਨ ਕੇ ਮੁਜ਼ਾਹਰਾ ਕੀਤਾ ਸ਼ਹੀਦ ਭਗਤ ਸਿੰਘ ਚੌਂਕ ਵੱਲ, ਤੇ ਜੱਜ ਦੇ ਖਿਲਾਫ ਅਦਾਲਤਾਂ ਦੇ ਖਿਲਾਫ ਖੁੱਲ੍ਹ ਕੇ ਨਾਰੇ ਲਾਏ ਆ, ਤੇ ਡਰੇ ਨੀ ਲੋਕ। ਅਪੀਲ ਹੋ ਗਈ ਉਸ ਤੋਂ ਬਾਅਦ ਕੇਸ ਦੇ ਵਿੱਚ,
ਹਾਂਜੀ,
ਅਪੀਲ ਦੇ ਵਿੱਚ ਅਸੀਂ, ਮੈਂ ਤੇ ਪ੍ਰੇਮ ਕੁਮਾਰ ਬਰੀ ਹੋ ਗਏ 2008 ਵੀ ਹਾਈ ਕੋਰਟ ਚ ਹਾਈ ਕੋਰਟ ਦਾ ਜੱਜ ਸੀ ਆਦਰਸ਼ ਕੁਮਾਰ ਗੋਇਲ, ਤਾਂ ਉਹ ਬੋਲਦਾ ਕਹਿੰਦਾ ਵੀ ਕਹਿੰਦਾ ਜੇ ਕਹਿੰਦਾ ਇਉਂ ਹੀ ਕਿਸੇ ਗਵਰਨਰ ਨੇ ਮਾਫ਼ ਕਰਾਂ, ਕਹਿੰਦਾ ਮੇਰੇ ਕੇ ਉਹ ਜਾਣੀ ਦਿਖਾ ਕੇ ਫਾਈਲਾਂ ਵੀ ਆ ਮੇਰੇ ਕੇਸ 1000 ਕੇਸ ਪਿਆ, ਕਹਿੰਦਾ ਕਹਿੰਦੇ ਗਵਰਨਰ ਨੂੰ ਕਹੋ ਸਾਰਿਆਂ ਨੂੰ ਸਜ਼ਾ ਮਾਫ਼ ਕਰਕੇ ਘਰ ਨੂੰ ਭੇਜ ਦੇਵੇ, ਜਿਹੜੇ ਉਹਦੇ ਚ ਫਿਰ ਸਾਨੂੰ ਦੋ ਨੂੰ ਵਰੀ ਕਰਤਾ ਮਨਜੀਤ ਦੀ ਤਰੇ ਦੀ ਸਜ਼ਾ ਵਰ ਕਰਦਾ ਵੀ ਆਪਾਂ ਮਨਜੀਤ ਦਾ ਕੇਸ ਸੁਪਰੀਮ ਕੋਰਟ ਚ ਲੈ ਗਏ,
ਹਾਂਜੀ
ਸੁਪਰੀਮ ਕੋਰਟ ਦੇ ਕੇਸ ਚ ਲੈ ਗਏ, ਸੁਪਰੀਮ ਕੋਰਟ ਚ ਅਖੀਰ ਲੰਬੇ ਪ੍ਰੋਸੈਸ ਤੋਂ ਬਾਅਦ ਜਮਾਨਤ ਉਹਨੂੰ ਮਿਲ ਗਈ ਅੰਦਰ ਨਹੀਂ ਜਾ, ਇਹ ਲੋਕਾਂ ਦਾ ਪ੍ਰੈਸ਼ਰ ਰਿਹਾ ਜੱਜਾਂ ਤੇ ਵੀ, ਜਸਟਿਸ ਸਿੰਘ ਵੀ ਸੀ ਉਦੋਂ ਕਿ ਮਨਜੀਤ ਨੂੰ ਜੇਲ੍ਹ ਨਹੀਂ ਜਾਣਾ ਪਿਆ, ਉਹਨਾਂ ਨੂੰ ਜਿਹੜੀ ਬਾਰੇ ਵਾਰ ਜਮਾਨਤ ਦੇਤੀ ਐਂਟੀਸਪੀਟਰੀ ਬੇਲ ਦੇਤੀ। 3 ਸਤੰਬਰ 2019 ਨੂੰ ਮਨਜੀਤ ਦੀ ਸਜ਼ਾ ਫਿਰ ਬਰਕਰਾਰ ਰੱਖ ਦਿੱਤੀ, ਫਿਰ ਲੋਕਾਂ ਚ ਫਿਰ ਗੁੱਸਾ, ਉਹਦੇ ਲਈ ਤਿਆਰੀ ਪਹਿਲੋਂ ਸੀ, 2018 ਤੋਂ ਪਹਿਲੋਂ ਹੀ ਤਿਆਰੀ ਸੀ ਕਿਸਾਨ ਮਜ਼ਦੂਰ ਮੁਲਾਜ਼ਮ ਵਿਦਿਆਰਥੀ ਜਥੇਬੰਦੀਆਂ ਦੀ ਕਿ ਆਪਾਂ ਤਿਆਰੀ ਹੋਈ ਹੈ, ਆਹ ਕੁਛ ਹੋਣਾ ਸਾਨੂੰ, ਜਿਵੇਂ 28-30 ਮਾਰਚ ਨੂੰ ਜਦੋਂ ਸਾਨੂੰ ਸਜ਼ਾ ਹੋਈ ਤਾਂ ਅਮਰਾਜ ਸਾਹਿਬ ਅਸੀਂ ਐਕਸ਼ਨ ਕਮੇਟੀ ਦੀਆਂ ਚਾਬੀਆਂ ਆਹ ਲੈ ਮੈਂ ਸਾਂਭ ਗੁਜ਼ਰਤੀਆਂ ਕਰ ਚੱਲੇ ਸਰਦਾਰੀ, ਮੈਂ ਉਦੋਂ ਕਨਵੀਨਰ ਸੀ, ਮੈਂ ਅਸੀਂ ਪਹਿਲੋਂ ਕਨਵੀਨਰ ਥਾਪ ਕੇ ਗਏ ਸੀ, ਭਗਵੰਤ ਨੂੰ ਕਨਵੀਨਰ ਥਾਪ ਕੇ ਗਏ ਸੀ ਵੀ ਸਾਡੇ ਨਾਲ ਤਾਂ ਹੋ ਜਾਣਾ, ਕਚਹਿਰੀਆਂ ਸੀਲ ਕੀਤਾ ਸੀ, ਪਤਾ ਨਹੀਂ ਸੀ ਫੜਕਦਾ ਵੀ ਸਾਨੂੰ ਪਤਾ ਸੀ ਵੀ ਕੀ ਹੋਣ ਜਾ ਰਿਹਾ ਹੈ, ਤੇ ਐਂ ਹੋਇਆ ਕਿ ਜਦੋਂ ਮਨਜੀਤ ਦੀ ਸਾਨੂੰ ਪਤਾ ਸੀ ਸਜ਼ਾ ਸੁਪਰੀਮ ਕੋਰਟ ਬਰਕਰਾਰ ਰੱਖ ਸਕਦੀ ਹੈ, ਤਾਂ ਅਸੀਂ ਥੱਲੋਂ ਪਹਿਲੇ ਤਿਆਰੀ ਕੀਤੀ ਹੋਈ ਸੀ, ਲੋਕਾਂ ਦਾ ਪਹਿਲੇ ਇਕੱਠ ਵੱਜਿਆ ਹੋਇਆ ਸੀ, 2018 ਚ ਵੱਡੀ ਰੈਲੀ ਬਰਨਾਲੇ ਚ ਕੀਤੀ ਸੀ, ਜਲੰਧਰ ਚ ਕੀਤੀ ਸੀ, ਗਦਰੀ ਬਾਬਿਆਂ ਦੇ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ, ਤੇ 19 ਦੇ ਵਿੱਚ ਜਦੋਂ ਹੋਇਆ ਉਸੇ ਦਿਨ ਵੱਡੀ ਪੱਧਰ ਤੇ ਪੰਜਾਬ ਫਿਰ ਪੁਤਲੇ ਸਾੜੇ ਗਏ, ਅਰਥੀਆਂ ਸਾੜੀਆਂ, 2 ਦਿਨ ਅਰਥੀਆਂ ਸਾੜੀਆਂ, ਫਿਰ ਮੁੱਢ ਬੰਨ ਲਿਆ ਘੋਲ ਦਾ, ਫਿਰ ਪੰਜਾਬ ਦੀਆਂ ਜਥੇਬੰਦੀਆਂ ਇਕੱਠੀਆਂ ਹੋ ਗਈਆਂ, 48 ਜਥੇਬੰਦੀਆਂ ਇਕੱਠੀਆਂ ਹੋ ਗਈਆਂ, ਮਨਜੀਤ ਦਾ ਸਮਾਂ ਸੀ ਜੇਲ੍ਹ ਚ ਪੇਸ਼ ਹੋਣ ਦਾ 30 ਸਤੰਬਰ 2019, ਮਨਜੀਤ ਨੂੰ ਜੇਲ੍ਹ ਚ ਪੇਸ਼ ਕਰਤਾ, ਅਸੀਂ ਜੇਲ੍ਹ ਦੇ ਗੇਟ ਤੇ ਡੇਰੇ ਲਾ ਲਏ, ਤੇ ਉਹ ਮਨਜੀਤ ਜੇਲ੍ਹ ਦੇ ਵਿੱਚ ਸੀ, ਲੋਕਾਂ ਨੇ ਜੇਲ੍ਹ ਦੇ ਵਿੱਚ ਪੱਕਾ ਮੋਰਚਾ ਲਾ ਲਿਆ, ਉਹਦਾ ਇੱਕ ਨਵਾਂ ਪਿੰਡ ਵਸ ਗਿਆ ਸੀ ਜਿਹੜਾ NH7 ਕਹਿੰਦੇ ਉਹਨੂੰ, ਸ਼ਾਇਦ ਨੈਸ਼ਨਲ ਹਾਈਵੇ 7 ਕਹਿੰਦੇ, ਜਿਹੜਾ ਤੁਹਾਡੇ ਮੋਗੇ ਵਾਲੇ ਪਾਸੇ ਚੱਲਦਾ ਤੇ ਅੱਗੇ ਸਰਸੇ ਨੂੰ ਚਲਾ ਜਾਂਦਾ, ਉਹ ਪੁਲਸੀ ਪੁਲ ਪਿੰਡ ਹੈ, ਉਹ ਪੁਲ ਦੇ ਜਾ ਕੇ ਬਰਾਬਰ ਗੇਟ ਤੇ ਜਾ ਕੇ ਅਸੀਂ ਧਰਨਾ ਲਾ ਲਿਆ, 46 ਦਿਨ ਫਿਰ ਚੱਲਿਆ, ਉਹੀ ਕੁਛ ਜਿਹੜੇ ਲੋਕ ਆਪਦਾ ਇਤਿਹਾਸ ਰਚਦੇ ਆਏ ਆ ਪਹਿਲਾਂ ਤੋਂ, ਇਤਿਹਾਸ ਰਚਿਆ ਲੋਕਾਂ ਨੇ, ਤੇ ਉਹੀ ਸਜ਼ਾ ਜਿਹੜੀ ਉਹ ਕਹਿੰਦੇ ਸੀ ਸੁਪਰੀਮ ਕੋਰਟ ਵੀ ਇਹ ਕਦੇ ਗੰਗਾ ਕੇ ਫੁੱਲ ਕਦੇ ਮੁੜਦੇ ਹੁੰਦੇ, 2 ਵਾਰੀ ਸਾਡੇ ਨਾਲ ਹੋਇਆ, ਇੱਕ ਵਾਰ ਤਾਂ ਜਦੋਂ ਕਾਤਲ ਕਿਰਨ ਜੀ ਦਾ ਕਹਿੰਦੇ ਸੀ ਵੀ ਗੰਗਾ ਕੇ ਹੱਡ ਕਦੇ ਮੁੜਦੇ ਨਹੀਂ ਹੁੰਦੇ, ਵੀ ਕਿਰਨ ਜੀ ਤਾਂ ਹੁਣ ਕਿਹੜੇ ਚਲੀ ਗਈ ਵੀ ਹੁਣ ਨੀ ਲਾਸ਼ ਲੂਸ਼ ਮਿਲਦੀ, ਅਸੀਂ ਕਿਹਾ ਸੀ ਅਸੀਂ ਲੱਭ ਕੇ ਦਿਖਾਵਾਂਗੇ, ਫਿਰ ਕਹਿੰਦੇ ਮਨਜੀਤ ਵੀ ਇਹ ਸੁਪਰੀਮ ਕੋਰਟ ਦੀ ਸਜ਼ਾ ਕੀਤੀ ਕਿਤੇ ਰੱਦ ਹੋ ਸਕਦੀ ਹੈ, ਬਹੁਤ ਸਾਰੇ ਬੰਦੇ ਮੈਂ ਦਾੜੀ ਮੂਤ ਨਾ ਕਟਾ ਦੂੰ, ਪਰ ਜਦੋਂ 45 ਦਿਨਾਂ ਬਾਅਦ ਮਨਜੀਤ ਨੂੰ ਫਿਰ ਵੱਡੇ ਕਾਫਲੇ ਦੇ ਵਿੱਚ ਅਸੀਂ 14 ਨਵੰਬਰ ਨੂੰ ਘਰੇ ਛੱਡ ਕੇ 20,000 ਦੇ ਇਕੱਠ ਦੇ ਨਾਲ, ਤਾਂ ਅਸੀਂ ਉਹਨਾਂ ਨੂੰ ਐਂ ਤਾਂ ਨਹੀਂ ਕਿਹਾ ਵੀ ਯਾਰ ਅਸੀਂ ਹੁਣ ਦਾੜੀ ਮੁੰਦੇ ਤੁਹਾਡੀ, ਅਸੀਂ ਇਹ ਕਿਹਾ ਯਾਰ ਤੁਹਾਨੂੂੰ ਲੋਕਾਂ ਦੇ ਇਤਿਹਾਸ ਦਾ ਨਹੀਂ ਪਤਾ ਜੀ, ਤੁਸੀਂ ਮੁੱਢ ਚ ਗੱਲ ਕਹੀ ਸੀ ਵੀ ਯਾਰ ਐਵੇਂ ਲੜੀ ਜਾਂਦੇ ਆ, ਐਵੇਂ ਕੋਈ ਨੀ ਲੜਦਾ, ਲੋੜ ਹੁੰਦੀ ਹੈ, ਉਸ ਲੋੜ ਚੋਂ ਨਿਕਲ ਹੱਕ ਕਾਰਜ ਹੁੰਦਾ, ਪਰ ਲੋੜ ਵੇਲੇ ਸੰਘਰਸ਼ ਤੋਂ ਭੱਜਣਾ ਸਿਰ ਦੀ ਮੂਰਖਤਾ ਹੀ ਹੁੰਦੀ ਹੈ,
ਬਿਲਕੁਲ
ਲੋਕ ਮੂਰਖਤਾ ਹੀ ਨਹੀਂ ਕਰਦੇ ਹੁੰਦੇ, ਲੋਕ ਇਹ ਜੇ ਸਟੇਟ ਤਾਂ ਇਹੀ ਗੱਲ ਕਹਿੰਦੀ ਹੈ, ਸਟੇਟ ਦਾ ਉੱਤੇ 3 ਕਾਨੂੰਨ ਲੱਗਦੇ ਉਦੋਂ ਕਹਿੰਦੇ ਇਨਕਲਾਬੀ ਕਾਨੂੰਨ ਨੇ, ਪਰ ਜਦੋਂ ਵਾਪਸ ਲਏ ਉਦੋਂ ਫਿਰ ਕਹਿੰਦਾ ਸਾਤੋਂ ਕੋਈ ਗਲਤੀ ਹੋ ਗਈ, ਕਾਹਦੀ, ਸਮਝਾਉਣ ਦੇ ਵਿੱਚ ਗਲਤੀ ਹੋ ਗਈ, ਕਾਨੂੰਨ ਤਾਂ ਬੜੇ ਚੰਗੇ ਸੀ, ਤੇ ਅੱਜ ਦੇ
ਬਿਲਕੁਲ ਸੋ ਮਾਫੀ ਚਾਹੁੰਦਾ ਮੈਂ, ਲੋਕ ਤਾਂ ਜੇ ਲੋਕਾਂ ਨੂੰ ਪਤਾ ਹੋਵੇ ਵੀ ਸੱਚੀ ਮੁੱਚੀ ਕੋਈ ਇਨਸਾਨ ਉਹਨਾਂ ਦੀ ਖਾਤਰ ਖੜਦਾ ਤੇ ਲੋਕ ਵੀ ਖੜਦੇ ਨੇ, ਕਹਿਣ ਦਾ ਮਤਲਬ ਸਮੇਂ ਦੀ ਸਾਡੇ ਕੋਲ ਕਮੀ ਆ ਦੋਸਤੋ, ਆਪਾਂ ਇੱਕ ਕਾਲਰ ਵੀ ਸਾਡੇ ਨਾਲ, ਚਲੋ ਪਹਿਲਾਂ ਕਾਲ ਲੈ ਲੈਂਦੇ ਆ, ਸਾਡੇ ਕੋਲ ਨਾ ਸਮੇਂ ਦੀ ਘਾਟ ਆ, ਪਰ ਫਿਰ ਵੀ ਆਨ ਦਾ ਏਅਰ ਹੋ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਮਾਈਕ ਲਾ, ਹਾਂਜੀ ਵੀਰ ਜੀ ਆਨ ਦਾ ਏਅਰ ਹੋ ਤੁਸੀਂ, ਨਹੀਂ ਚਲੋ ਆਪਾਂ ਬ੍ਰੇਕ ਲੈਣੇ ਆ, ਬ੍ਰੇਕ ਤੋਂ ਬਾਅਦ ਮਿਲਦੇ ਹਾਂ।
ਕੀ ਤੁਸੀਂ ਲੱਭ ਰਹੇ ਹੋ ਭਰੋਸੇਮੰਦ ਅਕਾਊਂਟਿੰਗ ਅਤੇ ਟੈਕਸ ਐਕਸਪਰਟ? ਤਾਂ ਇੱਕੋ ਹੀ ਨਾਮ ਯਾਦ ਰੱਖੋ, ਰਾਈਜ਼ CPA LLP। ਚਾਹੇ ਉਹ ਪਰਸਨਲ ਜਾਂ ਸੈਲਫ ਇੰਪਲਾਇਡ ਟੈਕਸ ਰਿਟਰਨ, ਕਾਰਪੋਰੇਟ ਟੈਕਸ, ਸਟੇਟ ਜਾਂ ਟਰਸਟ ਰਿਟਰਨ, ਜਾਂ ਫਿਰ ਪਾਰਟਨਰਸ਼ਿਪ ਅਤੇ ਨਾਟ ਫਾਰ ਪ੍ਰੋਫਿਟ ਟੈਕਸ, ਰਾਈਜ਼ CPA LLP ਦਿੰਦਾ ਹੈ ਟੈਕਸ ਦੇ ਸਾਰੇ ਸੋਲੂਸ਼ਨਸ। ਸਿਰਫ ਟੈਕਸ ਹੀ ਨਹੀਂ, ਫਾਈਨੈਂਸ਼ੀਅਲ ਸਟੇਟਮੈਂਟਸ, ਬੁੱਕ ਕੀਪਿੰਗ, ਪੇਰੋਲ ਸਪੋਰਟ, HST ਔਰ WSIB ਸੇਵਾਵਾਂ ਵੀ ਉਪਲਬਧ। ਨਾਲੇ ਜੇ ਤੁਹਾਨੂੰ ਚਾਹੀਦੀ ਹੈ ਐਕਸਪਰਟ ਐਡਵਾਈਜ਼ਰੀ, ਕਾਰਪੋਰੇਟ ਰੀਆਰਗੇਨਾਈਜੇਸ਼ਨ, ਐਸੈਟ ਸੇਲ ਐਂਡ ਪਰਚੇਸ, CRA ਆਡਿਟ ਜਾਂ ਨੋਟਿਸ ਆਫ ਆਬਜੈਕਸ਼ਨ ਚ ਪੂਰੀ ਮਦਦ, ਤਾਂ ਹੁਣੇ ਹੀ ਵਿਜ਼ਿਟ ਕਰੋ ਯੂਨਿਟ 20, 1625 ਸਟੀਅਰਸ ਐਵੇਨਿਊ ਈਸਟ, ਬ੍ਰੈਂਪਟਨ, ਜਾਂ ਕਾਲ ਕਰੋ ਮਨਪ੍ਰੀਤ ਸਿੰਘ ਬਰਾੜ ਜੀ ਨੂੰ 6478471000, 6478471000। ਤੁਸੀਂ ਇਹਨਾਂ ਦੀ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਹੋ, RiseCPALLP.ca।
HK ਟਾਇਰ ਸੈਂਟਰ ਤੋਂ ਕਾਰਸ ਐਂਡ ਟਰੱਕਸ ਦੇ ਬ੍ਰਾਂਡ ਨਿਊ ਜਾਂ ਓਲਡ ਟਾਇਰ ਲੈ ਸਕਦੇ ਹੋ।
BF ਕੋਡਰੇਜ, ਹੈਮਕੌਕ, ਫਾਇਰਸਟੋਨ, ਚਾਈਨੀਜ਼ ਟਾਇਰਸ ਮਿਲਦੇ ਨੇ।
24x7 ਰੋਡ ਸਰਵਿਸ ਅਵੇਲੇਬਲ। HK ਟਾਇਰ ਸੈਂਟਰ, 6191 ਐਟਲਾਂਟਿਕ ਡਰਾਈਵ, ਮਿਸੀਸਾਗਾ। ਕਾਲ ਕਰੋ ਬੂਟਾ ਚਾਹਲ ਨੂੰ 6472954600, 6472956400। HK ਟਾਇਰ ਸੈਂਟਰ।
ਰਾਜ ਕਾਰਪਟ ਐਂਡ ਫਲੋਰਿੰਗ ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪਟ ਪਾਉਣੀ ਹੈ ਹਾਰਡਵੁੱਡ ਫਲੋਰ ਲਗਜ਼ਰੀ ਵਾਈਨਲ ਪਲੈਂਕਸ ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੇਡਸ ਲੈਣੇ ਨੇ ਤਾਂ 20 ਵਿਲਕਿਨਸਨ ਰੋਡ ਦੇ ਯੂਨਿਟ ਨੰਬਰ 11-12 ਚ ਪਹੁੰਚੋ ਰਾਜ ਕਾਰਪਟ ਐਂਡ ਫਲੋਰਿੰਗ ਦਾ ਬੜਾ ਲੰਬਾ ਤਜਰਬਾ ਹੈ ਜਾਣਕਾਰੀ ਲਈ 416-953-6233 ਰਾਜ ਕਾਰਪਟ ਐਂਡ ਫਲੋਰਿੰਗ
ਮੋਰਗੇਜ ਦੀ ਦੁਨੀਆ ਦੇ ਵਿੱਚ ਕੀਤਾ ਬੜਾ ਕਮਾਲ ਕਹਿੰਦੀ ਤਾਲੀਬਾਲ ਕਹਿੰਦੀ ਤਾਲੀਬਾਲ ਵਧੀਆ ਰੇਟ ਵੀ ਲੈ ਕੇ ਦੇਣ ਤੇ ਰੱਖਦੇ ਪੂਰਾ ਖਿਆਲ ਕਹਿੰਦੀ ਤਾਲੀਬਾਲ
ਸਿਕਿਓਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਇੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 905-812-2800 ਔਰ ਵਿਜ਼ਿਟ ਮੋਰਗੇਜ ਬਡੀਜ਼ .ca
ਉਹ ਛਾਏ ਪਏ ਨੇ ਕੈਨੀ ਤਾਲੀਵਾਲ
ਭਾਈ ਸਸਤਾ ਲਾ ਲਾ ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ
ਓਹ ਸਰਲਾ ਭੈਣ ਜੀ ਕੈਨੇਡਾ ਆ ਗਏ ਤੁਸੀਂ ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ ਫਰੂਟਸ ਦਾਲਾਂ ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਇੰਡੋ ਕੈਨੇਡੀਅਨ ਗਰੋਸਰੀਜ਼ ਫਲ ਫਰੂਟ ਦਾਲਾਂ ਸਬਜ਼ੀਆਂ ਦੀ ਵਨ ਸਟਾਪ ਸ਼ਾਪ ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ ਪਲੇਟਾਂ ਬਾਟੀਆਂ ਸਭ ਕੁਝ ਮਿਲਦਾ ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ ਏਸ਼ੀਅਨ ਫੂਡ ਸੈਂਟਰ ਦੀਆਂ ਓਨਟਾਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਜੀ ਮਨਪ੍ਰੀਤ ਸਿੰਘ ਬਰਾੜ ਇਹ ਅਕਾਊਂਟੈਂਟ ਨੇ ਮਨਪ੍ਰੀਤ ਸਿੰਘ ਬਰਾੜ CPA ਇਹਨਾਂ ਦਾ ਜਿਹੜਾ ਆਫਿਸ ਆ ਉਹ 1625 ਸਟੀਲਜ਼ ਐਵਨਿਊ ਈਸਟ ਯੂਨਿਟ ਨੰਬਰ 20 ਇਹ ਸਟੀਲਜ਼ ਤੇ ਡਿਕਸੀ ਦਾ ਇੰਟਰਸੈਕਸ਼ਨ ਆ ਜਾਂ ਇਹ ਕਹੋ ਵੀ ਸਟੀਲਜ਼ ਤੇ ਐਡਵਾਂਸ ਦਾ ਇੰਟਰਸੈਕਸ਼ਨ ਆ ਤੇ ਨੰਬਰ ਦੋਸਤੋ ਇਹਨਾਂ ਦਾ ਹੈਗਾ 647-847-1000 ਟੈਕਸ ਦੇ ਨਾਲ ਟੈਕਸ ਸਰਵਿਸਿਜ਼ ਨਾਲ ਸਬੰਧਤ ਸਾਰੀਆਂ ਇਹ ਸੇਵਾਵਾਂ ਦਿੰਦੇ ਨੇ ਪਰਸਨਲ ਸੈਲਫ ਇੰਪਲੋਇਡ ਟੈਕਸ ਈ ਫਾਈਲ ਕਰਨਾ ਕਾਰਪੋਰੇਟ ਟੈਕਸ ਐਸਟੇਟ ਟਰੱਸਟ ਰਿਟਰਨ ਪਾਰਟਨਰਸ਼ਿਪ ਟੈਕਸ ਰਿਟਰਨ ਜਾਂ ਤੁਸੀਂ ਫਾਈਨੈਂਸ਼ੀਅਲ ਸਟੇਟਮੈਂਟਸ ਬਣਾਉਣੀਆਂ ਨੇ ਪ੍ਰੋਜੈਕਸ਼ਨ ਰਿਪੋਰਟਸ ਬੁੱਕ ਕੀਪਿੰਗ ਪੇਰੋਲ ਸਪੋਰਟ ਚਾਹੀਦੀ ਹੈ ਇਹ ਸਾਰੀਆਂ ਸਰਵਿਸਿਜ਼ ਲਈ ਤੁਸੀਂ ਇਨ੍ਹਾਂ ਨਾਲ ਤਾਲਮੇਲ ਕਰ ਲਿਓ ਰਾਈਜ਼ CPA LLP ਮਨਪ੍ਰੀਤ ਸਿੰਘ ਬਰਾੜ ਨੰਬਰ 647-847-1000 ਬਾਕੀ ਜੀ ਹੋ ਤਾਂ ਅਸੀਂ ਲੇਟ ਗਏ ਪਰ ਤੁਹਾਨੂੰ ਪਹਿਲਾਂ ਵੀ ਪਹਿਲੇ ਦਿਨਾਂ ਚ ਵੀ ਅਸੀਂ ਦੱਸਦੇ ਰਹੇ ਹਾਂ ਵੀ MPP ਅਮਰਜੋਤ ਸੰਧੂ ਜੀ ਨੇ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਭੇਜੀਆਂ ਹੋਲੀ ਦੀਆਂ ਹੋਲੇ ਮਹੱਲੇ ਦੀਆਂ ਤੇ ਤੁਸੀਂ ਕਬੂਲ ਕਰਿਓ ਜੀ ਤੇ ਬਾਕੀ ਜੀ ਇੱਕ ਹੋਰ ਸੁਨੇਹਾ ਤੁਹਾਨੂੰ ਦੇਣਾ ਅਮਨਦੀਪ ਕਪਿਲਾ ਆਸਰਾ ਲਾਇਰਸ ਵਾਲੇ ਇਨ੍ਹਾਂ ਦਾ ਨੰਬਰ 905-456-2020 ਹੈ ਰੀਅਲ ਸਟੇਟ ਕਲੋਜ਼ਿੰਗ ਹੋਵੇ ਕੋਈ ਤੇ ਇਹ ਮਾਹਰ ਨੇ ਇਸ ਕੰਮ ਦੇ ਵਿੱਚ ਸਿਰਫ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਹੀ ਕਰਦੇ ਨੇ 905-456-2020 ਪ੍ਰਾਪਰਟੀ ਕੋਈ ਖਰੀਦੀ ਹੈ ਵੇਚੀ ਇਨ੍ਹਾਂ ਨਾਲ ਤਾਲਮੇਲ ਰੱਖਣਾ ਤੇ ਇਮੀਗ੍ਰੇਸ਼ਨ ਦੀ ਕੋਈ ਪ੍ਰੋਬਲਮ ਕੋਈ ਸਮੱਸਿਆ ਵਰਕ ਪਰਮਿਟ ਦੀ ਆ ਰਹੀ ਹੈ ਕੋਈ ਦੋਸਤ ਮਿੱਤਰ ਲੀਗਲ ਤਰੀਕੇ ਦੇ ਨਾਲ ਇੱਥੇ ਪਹੁੰਚਣਾ ਚਾਹੁੰਦਾ ਤੇ ਫਿਰ ਤੁਸੀਂ ਮਨਮਿੰਦਰ ਖੋਸਾ ਵੰਡਰਵਰਲਡ ਇਮੀਗ੍ਰੇਸ਼ਨ ਵਾਲੇ ਉਨ੍ਹਾਂ ਨਾਲ ਤਾਲਮੇਲ ਕਰ ਲਿਓ ਉਨ੍ਹਾਂ ਦਾ ਨੰਬਰ 647-646-3000 ਆ ਕਾਲ ਆ ਰਹੀ ਸੀ ਸਾਨੂੰ ਪ੍ਰਦੀਪ ਗੋਇਲ ਜੀ ਦੀ ਤੇ ਗੋਇਲ ਸਾਹਿਬ ਤੁਸੀਂ ਕਰ ਲਓ ਇੱਕ ਵਾਰੀ ਕਾਲ ਫਿਰ ਸੁਨੇਹਾ ਦੇ ਦਿਓ ਆਪਣਾ ਸਾਡੀ ਗੱਲਬਾਤ ਚੱਲ ਰਹੀ ਹੈ ਜੀ ਨਰਾਇਣ ਦੱਤ ਜੀ ਦੇ ਨਾਲ ਤੇ ਲੋਕ ਘੋਲਾਂ ਦੇ ਆਗੂ ਨੇ ਜੀ ਇਹ ਜਿੱਥੇ ਵੀ ਕੋਈ ਮੁੱਦਾ ਹੁੰਦਾ ਲੋਕਾਂ ਦਾ ਮੁੱਦਾ ਉੱਥੇ ਐਜੀਟੇਸ਼ਨ ਚੱਲਦੀ ਹੈ ਮਹਿਲਕਲਾਂ ਇਲਾਕੇ ਦੇ ਵਿੱਚ ਬਰਨਾਲੇ ਇਲਾਕੇ ਦੇ ਵਿੱਚ ਕੋਈ ਐਜੀਟੇਸ਼ਨ ਚੱਲੀ ਹੋਵੇ ਤੇ ਮਨਜੀਤ ਧਨੇਰ ਤੇ ਨਰਾਇਣ ਦੱਤ ਨਾ ਹੋਣ ਇਹ ਬੰਦਾ ਸੋਚ ਹੀ ਨਹੀਂ ਸਕਦਾ ਪੁਰਾਣੀ ਸਾਰੀ ਜ਼ਿੰਦਗੀ ਉਹਨਾਂ ਦੀ ਹੁਣ ਤੱਕ ਦੀ ਸਾਰੀ ਜ਼ਿੰਦਗੀ ਹੈ ਜਿਹੜੀ ਉਹ ਹਮੇਸ਼ਾ ਲੋਕਾਂ ਦੇ ਨਾਲ ਡਟ ਕੇ ਖੜਦੇ ਆਏ ਨੇ ਦਿੱਲੀ ਜਿਹੜਾ ਕਿਸਾਨਾਂ ਦਾ ਸੰਘਰਸ਼ ਚੱਲਿਆ ਸ਼ੁਰੂ ਤੋਂ ਲੈ ਕੇ ਹੁਣ ਤੱਕ ਤੇ ਹੁਣ ਵੀ ਸਰਕਾਰ ਬਣੇ ਹੁਣ ਜਿਹੜਾ ਕਿਸਾਨੀ ਸੰਘਰਸ਼ ਆ ਜਿਹੜਾ ਜੀ ਉਹ ਕਹਿੰਦੇ ਆ ਜੀ ਉਹ ਦੁਬਾਰਾ ਬਿੱਲ ਆ ਜਿਹੜੇ ਇੰਪਲੀਮੈਂਟ ਕਰਨ ਜਾ ਰਹੇ ਨੇ ਦੁਬਾਰਾ ਜਿਹੜਾ ਮੋਦੀ ਸਾਹਿਬ ਇਹ ਹੁਣ ਟੈਰਿਫ ਵਾਲੀ ਗੱਲ ਆ ਜਿਹੜੀ ਉਹ ਅਮਰੀਕਾ ਵੱਲੋਂ ਚੱਲੀ ਆ ਕਹਿੰਦੇ ਭਾਰਤ ਦੀ ਖੇਤੀ ਫੇਰ ਅਮਰੀਕਾ ਦੀ ਗੁਲਾਮ ਹੋਣ ਜਾ ਰਹੀ ਹੈ ਅਮਰੀਕਾ ਦਾ ਸਮਾਨ ਆ ਜਿਹੜਾ ਖੇਤੀ ਸੈਕਟਰ ਤੇ ਅਮਰੀਕਾ ਦਾ ਕਹਿੰਦੇ ਕਬਜ਼ਾ ਹੋਣ ਜਾ ਰਿਹਾ ਬੇਰੋਕ ਟੋਕ ਸਮਾਨ ਆ ਜਿਹੜਾ ਅਮਰੀਕਾ ਦਾ ਖੇਤੀ ਸੈਕਟਰ ਨਾਲ ਸੰਬੰਧਿਤ ਉੱਥੇ ਜਾਊਗਾ ਇਹਨੂੰ 2-3 ਮਿੰਟਾਂ ਦੇ ਵਿੱਚ ਤੁਸੀਂ ਇਹਨੂੰ ਐਕਸਪਲੇਨ ਕਰਕੇ ਜਾਓ ਵੀ ਕੀ ਮਸਲਾ ਇਹ
ਭਾਰਤ ਅਮਰੀਕਾ ਇਹਨੂੰ ਮੁਕਤ ਵਪਾਰ ਸਮਝੌਤਾ ਕਹਿੰਦੇ ਆ ਅਸਲ ਚ ਤਾਂ ਇਹ ਇੱਕ ਪਾਸੜ ਵਪਾਰਕ ਸਮਝੌਤਾ ਹੈ
ਮੁਕਤ ਨਹੀਂ ਹੈਗਾ
ਇੱਕ ਤੇ ਜਿਹੜੀਆਂ ਚੀਜ਼ਾਂ ਅਸੀਂ ਪੈਦਾ ਕਰਦੇ ਹਾਂ ਜਿਹਨੂੰ ਮੋਦੀ ਹਕੂਮਤ ਜਦੋਂ ਸੱਤਾ ਚ ਆਈ ਸੀ ਬੜਾ ਵੱਡਾ ਸ਼ੀਰ ਜਿਹਾ ਬਣਾ ਕੇ ਲਿਖਿਆ ਸੀ ਮੇਡ ਇਨ ਇੰਡੀਆ ਮੇਕ ਇਨ ਇੰਡੀਆ ਉਹ ਮੇਕ ਇਨ ਇੰਡੀਆ ਦਾ ਜਿਹੜਾ ਸੰਕਲਪ ਹੈ ਉਹ ਇਹ ਵੀ ਜਦ ਤੱਕ ਕੋਈ ਸਾਡੀ ਚੀਜ਼ ਬਾਹਰ ਜਾਣੀ ਹੈ ਉਹ ਤਾਂ 18% ਟੈਰਿਫ ਅਸੀਂ ਦੇਵਾਂਗੇ ਜਿਹੜੇ ਪਹਿਲੇ 3% ਦਿੰਦੇ ਸੀ ਤੇ ਜਿਹੜੀ ਚੀਜ਼ ਸਾਡੇ ਮੁਲਕ ਚ ਆਉਣੀ ਹੈ ਸਾਡੇ ਕਿਸਾਨਾਂ ਨੂੰ ਤਬਾਹ ਕਰਨਾ ਭਾਵੇਂ ਸੋਇਆਬੀਨ ਆ ਜੇ ਭਾਵੇਂ ਉਹ ਟ੍ਰਿਪਲ ਡੀ ਜਿਹੜੀ ਕਹਿੰਦੇ ਜਿਹੜੀ ਮਤਲਬ ਮੱਕੇ ਦੇ ਰੂਪ ਦੇ ਵਿੱਚ ਆ ਜਾਵੇ, ਭਾਵੇਂ ਉਹ ਸੇਬ ਆ ਜਾਣ, ਭਾਵੇਂ ਹੋਰ ਚੀਜ਼ਾਂ ਜਿਹੜੀਆਂ ਆ ਜਾਣ, ਪੋਲਟਰੀ ਦੀਆਂ ਚੀਜ਼ਾਂ ਆ ਜਾਣ, ਉਹ ਆ ਜਾਣਗੀਆਂ ਫਿਰ ਉਹ ਖੁੱਲਾ ਚਰਨ ਵਾਸਤੇ ਕਿ ਉਹਦੇ ਕੋਈ ਟੈਕਸ ਨਹੀਂ ਲੱਗਣਾ। ਕੀ ਹੈ ਕਿ ਉਹ ਕੁੱਲ ਮਿਲਾ ਕੇ ਕੀ ਹੈ ਕਿ ਜਿਹੜਾ 500 ਅਰਬ ਦਾ ਸਮਝੌਤਾ ਕੀਤਾ ਕਿ ਜਿਹੜਾ ਅਮਰੀਕਾ ਦੀ ਮੰਡੀ ਦੇ ਵਿੱਚੋਂ ਜਿਹੜਾ ਸਾਡੇ ਖੇਤੀਬਾੜੀ ਮੰਤਰੀ ਸੀ, ਵਣਜ ਮੰਤਰੀ ਸੀ ਪਿਊਸ਼ ਗੋਇਲ ਸੀ, ਤੇ ਜਿਹੜਾ ਇੱਕੀ ਵਾਰ ਜਦੋਂ 26 ਜਨਵਰੀ ਤੇ ਪ੍ਰਧਾਨ ਮੰਤਰੀ ਨੇ ਲਾਲ ਕਿਲ੍ਹੇ ਦੀ ਫਸੀਲ ਤੋਂ ਆਪਦਾ ਭਾਸ਼ਣ ਦਿੱਤਾ ਸੀ, ਕਹਿੰਦਾ ਮੈਨੂੰ ਕਿਸਾਨਾਂ ਦੇ ਹਿੱਤਾਂ ਲਈ ਕੋਈ ਵੀ ਪਰਸਨਲ ਨਿੱਜੀ ਤੌਰ ਤੇ ਵੀ ਕੁਰਬਾਨੀ ਕਿਉਂ ਨਾ ਦੇਣੀ ਪੈ ਜਾਵੇ, ਪਰ ਕਿਸਾਨੀ ਹਿੱਤਾਂ ਨੂੰ ਮੈਂ ਦਾਅ ਤੇ ਨਹੀਂ ਲਾਊਂਗਾ। ਤੇ ਉਸ ਦਾਅ ਤੇ ਤਾਂ ਲਾਉਣ ਦੇ ਲਈ ਤਾਂ ਰਾਹ ਪੱਧਰਾ ਸਮਝੌਤੇ ਦੇ ਵਿੱਚ ਹੋ ਗਿਆ। ਪਹਿਲਾਂ ਤਾਂ ਕੀਤਾ ਸੀ ਕਿ ਯੂਰਪ ਦੇ ਨਾਲ ਸਮਝੌਤਾ ਕੀਤਾ ਤੇ ਹੁਣ ਅਮਰੀਕਾ ਦੇ ਨਾਲ ਸਮਝੌਤਾ ਕੀਤਾ। ਉਸ ਸਮਝੌਤੇ ਦੇ ਵਿੱਚ ਇੱਕੋ ਹੀ ਮਿਸਾਲ ਹੈ ਕਿ ਪਿਛਲੇ ਸਾਲ 2025 ਦੇ ਵਿੱਚ ਕੁਝ ਸਮੇਂ ਲਈ ਕਪਾਹ ਬਰਾਮਦ ਕਰਨ ਦਾ ਫੈਸਲਾ ਕੀਤਾ ਇਹਨਾਂ ਨੇ। ਉਹ ਕਪਾਹ ਤੇ ਪਹਿਲਾਂ 11% ਡਿਊਟੀ ਲੱਗਦੀ ਹੁੰਦੀ ਸੀ,
ਹਾਂਜੀ।
ਇਹਨਾਂ ਨੇ ਕੀ ਕੀਤਾ ਕਿ ਜਦੋਂ ਡਿਊਟੀ ਖਤਮ ਕਰਤੀ ਤਾਂ ਉੱਥੇ 30 ਲੱਖ ਗੰਢਾਂ ਇਕਦਮ ਕਪਾਹ ਦੀਆਂ ਉਧਰਲੀਆਂ ਇਧਰ ਆ ਡਿੱਗੀਆਂ,
ਅਮਰੀਕਾ
ਵਾਲੀਆਂ, ਤੇ ਸਾਡੇ ਕਿਸਾਨਾਂ ਦਾ ਕੀ ਹੋਇਆ ਕਿ 30-40% ਉਹਨਾਂ ਨੂੰ ਕੀਮਤ ਘੱਟ ਮਿਲੀ। 1000 ਤੋਂ ਲੈ ਕੇ 1500 ਰੁਪਇਆ ਪ੍ਰਤੀ ਕੁਇੰਟਲ ਕਿਸਾਨਾਂ ਨੂੰ ਉਹਦੀ ਕੀਮਤ ਘੱਟ ਮਿਲੀ ਹੈ, ਜਿਹੜੀ ਇਹ ਇਕੱਲੀ ਉਹਦੇ ਔਜ਼ਾਰ। ਤਾਂ ਹੁਣ ਜਦੋਂ ਸੇਬ ਉੱਜੜਨਗੇ, ਜਦੋਂ ਮੱਕੀ ਦੇ ਖੇਤ ਉੱਜਣਗੇ, ਜਿਹੜੀ ਕਹਿੰਦੇ ਇੱਥੋਂ ਆਪਣਾ ਇੱਥੋਂ ਤੇਲ ਬਣਿਆ ਕਰਨਾ ਹੈ ਜਾਂ ਜਿਹੜੀ ਮਤਲਬ ਪਸ਼ੂ ਖੁਰਾਕ ਬਣਿਆ ਕਰਨੀ ਹੈ, ਇਹ ਸਾਰਾ ਕੁਝ ਜਦੋਂ ਆਊਗਾ,
ਲੋਕਲ ਇੰਡਸਟਰੀ ਤਬਾਹ ਹੋ,
ਲੋਕਲ ਇੰਡਸਟਰੀ ਵੀ ਤਬਾਹ ਹੋਊਗੀ, ਨਾਲ ਦੀ ਨਾਲ
ਖੇਤੀ ਨਾਲ
ਖੇਤੀ ਵੀ ਤਬਾਹ ਹੋਊਗੀ, ਕਿਉਂਕਿ ਖੇਤੀ ਤੇ ਸਨਅਤ ਹੈ। ਭਾਰਤ ਖੇਤੀ ਪ੍ਰਧਾਨ ਮੁਲਕ ਹੈ। ਹੁਣ ਜਦੋਂ ਇਹ ਮਾਲ ਆਊਗਾ, ਜਦੋਂ $100 ਅਰਬ ਹਰ ਸਾਲ ਆਉਣਾ, ਪਹਿਲਾਂ $41 ਅਰਬ ਦਾ ਮਾਲ ਆਉਂਦਾ ਸੀ ਹਰ ਸਾਲ ਦੇ ਵਿੱਚ, ਤੇ ਹੁਣ ਜਦੋਂ 2.5 ਗੁਣਾ ਵੱਧ ਉਹਨਾਂ ਦਾ ਮਾਲ ਇੱਥੇ ਆਊਗਾ, ਤੇ ਜਿਨ੍ਹਾਂ ਕੋਲ ਵੱਡਾ ਵੱਡਾ ਖੇਤਰਫਲ ਹੈ, ਬੜੀ ਵੱਡੀ ਖੇਤੀ ਦਾ ਉਹਨਾਂ ਕੋਲ ਹੈਗਾ, ਤਕਨੀਕ ਵੀ ਵੱਡੀ ਹੈ। ਸਾਡੇ ਤਾਂ ਹੁਣ 2-2.5 ਏਕੜ ਜ਼ਮੀਨ ਹੈ, ਉਹਨਾਂ ਕੋਲ 450 ਏਕੜ ਜ਼ਮੀਨ ਹੈ ਘੱਟੋ ਘੱਟ ਫਾਰਮ ਦੀ। ਸਾਡਾ ਉਹਨਾਂ ਨਾਲ ਕੀ ਮੇਲ ਹੈ? ਸਾਡਾ ਕੋਈ ਮੇਲ ਨਹੀਂ ਹੈ।
ਉਹਨਾਂ ਨੂੰ ਸਬਸਿਡੀ ਵੱਧ ਮਿਲਦੀ ਅਮਰੀਕਾ ਦੇ ਵਿੱਚ,
ਅਮਰੀਕਾ ਦੇ ਵਿੱਚ ਸਬਸਿਡੀ ਆਪਾਂ ਗੱਲ ਕਰਨੀ ਹੋਵੇ ਤਾਂ ਆਪਣੇ ਕਿਸਾਨ ਨੂੰ $451 ਮਿਲਦੀ ਹੈ
ਪੰਜਾਬ ਦੇ ਵਿੱਚ, ਪਰ ਏਕੜ
ਭਾਰਤ ਦੇ ਵਿੱਚ ਇੱਕ ਕਿਸਾਨ ਨੂੰ। ਤੇ ਜਿਹੜਾ ਅਮਰੀਕਾ ਦਾ ਕਿਸਾਨ ਹੈ ਉਹਨੂੰ ਮਿਲਦਾ $24,714
ਬਿਲਕੁਲ, $24,000 ਕਹਿ ਲੋ, ਰਾਊਂਡ ਫਿਗਰ,
ਰਾਊਂਡ ਕਹਿ ਲੋ, 122 ਗੁਣਾ ਵੱਧ ਹੈ
ਬਿਲਕੁਲ। ਛੋਟਾ ਕਿਸਾਨ ਇਹਦਾ ਮਤਲਬ ਪੰਜਾਬ ਦਾ, ਭਾਰਤ ਦਾ ਛੋਟਾ ਕਿਸਾਨ ਉਹਦਾ ਮੁਕਾਬਲਾ ਨਹੀਂ ਕਰ ਸਕਦਾ। ਇਹ ਤਾਂ ਉਹੀ ਗੱਲ ਹੋਈ ਵੀ ਕਮਜ਼ੋਰ ਜਿਹਾ ਬੱਚਾ ਤੁਸੀਂ 15 ਸਾਲ ਦਾ 10 ਸਾਲ ਦਾ ਖੜਾ ਦੋ ਤੇ ਪਹਿਲਵਾਨ ਦੂਜੇ ਪਾਸੇ 45 ਸਾਲ ਦਾ ਹੱਟਾ ਕੱਟਾ ਹੋਵੇ, ਕਹੋ ਜੀ ਖੁੱਲਾ ਮੁਕਾਬਲਾ, ਕਹਿੰਦੇ ਕਿਵੇਂ ਮੁਕਾਬਲਾ ਕਰ ਲੂਗਾ?
ਬਿਲਕੁਲ ਕੁਛ ਨਹੀਂ, ਕੋਈ ਮੁਕਾਬਲੇਬਾਜ਼ੀ ਨਹੀਂ ਹੈ। ਅਸਲ ਚ ਅਮਰੀਕਾ ਦੇ ਅੱਗੇ ਲਿਪ ਕੇ ਕੀਤਾ ਭਾਰਤੀ ਹਾਕਮਾਂ ਨੇ ਸਮਝੌਤਾ, ਜਿਹੜਾ ਅਸਲ ਚ ਕਿਸਾਨਾਂ ਦੇ ਮੌਤ ਦੇ ਬਰੰਟ ਲਿਖੂਗਾ, ਉਹਨਾਂ ਤੇ ਬਲਡੋਜ਼ਰ ਹੈ, ਸਾਡੀ ਖੇਤੀ ਤੇ ਬਲਡੋਜ਼ਰ ਹੈ ਇਹ, ਜਿਹਦਾ ਕੋਈ ਕਾਨੂੰਨ ਭਾਰਤੀ ਕਾਨੂੰਨ ਚ ਕੋਈ ਸੁਣਵਾਈ ਨਹੀਂ ਹੋਣੀ, ਜਿਹਦੀਆਂ ਅਦਾਲਤਾਂ ਚ ਕੋਈ ਸੁਣਵਾਈ ਨਹੀਂ ਹੋਣੀ, ਕਿਉਂਕਿ ਜਾਊਗਾ ਕਿਹਦੇ ਕੋਲੇ? ਜਦੋਂ ਵੱਡੀਆਂ ਕੰਪਨੀਆਂ ਦਾ ਹੁਣ ਜਿਹੜੇ ਪੰਜਾਬ ਦੇ ਅੰਦਰ, ਜਿਹੜੀ ਭਾਰਤ ਦੇ ਅੰਦਰ ਇੱਕ ਉਸੇ ਦੇ ਦਿਸ਼ਾ ਦੇ ਵਿੱਚ ਹੀ, ਉਸੇ ਲਾਈਟ ਦੇ ਵਿੱਚ ਹੀ ਸਟਰਗਲ ਹੈ, ਕਿਉਂਕਿ ਜਿਹੜੇ ਕਾਨੂੰਨ ਪਾਸ ਹੋ ਰਹੇ ਆ ਉਹ ਕਾਨੂੰਨ ਉਸੇ ਦਿਸ਼ਾ ਚ ਹੀ ਪਾਸ ਹੋ ਰਹੇ ਨੇ।
ਇਹਦਾ ਮਤਲਬ ਤਾਂ ਦੇਖੋ, ਜੇ ਆਪਾਂ ਨਿਰਪੱਖ ਹੋ ਕੇ ਵੇਖਣਾ ਹੋਵੇ ਪਾਸੇ ਖੜ ਕੇ, ਤੁਸੀਂ ਕਹਿ ਦੋ ਵੀ ਅਮਰੀਕਾ ਦਾ ਦੋਸ਼ ਆ, ਪਰ ਮੈਨੂੰ ਐਂ ਲੱਗਦਾ ਵੀ ਦੋਸ਼ ਹੀ ਮੋਦੀ ਸਾਹਿਬ ਦਾ, ਕਿਉਂ ਅਮਰੀਕਾ ਨਾਲ ਸਮਝੌਤਾ ਕਰਦੇ ਆ? ਅਮਰੀਕਾ ਨੇ ਤਾਂ ਆਪਦੇ ਹਿੱਤ ਦੇਖਣੇ ਨੇ ਨਾ, ਮਤਲਬ ਉਹ ਕਿਉਂ ਲਿਖ ਕੇ ਸਮਝੌਤਾ ਕਰ? ਜਦੋਂ ਅਮਰੀਕਾ ਦੇ ਟੈਰਿਫ ਦੀ ਗੱਲ ਚੱਲਦੀ ਆ, ਅਮਰੀਕਾ ਕਹਿੰਦਾ ਵੀ ਅਸੀਂ ਇੰਨੇ ਟੈਰਿਫ ਲਾ ਲੈਣੇ, ਅਸੀਂ ਇੰਨਾ ਆਪਣੀ, ਚਲੋ ਉਹ ਇੱਕ ਅਲੱਗ ਗੱਲ ਆ, ਇੰਪੀਰੀਅਲਿਸਟ ਕੰਟਰੀ ਆ ਉਹ, ਬਾਹਰਲੇ ਦੇਸ਼ਾਂ ਚ ਕੀ ਕਰਦਾ ਉਹ ਇੱਕ ਅਲੱਗ ਵਿਸ਼ਾ, ਪਰ ਇਹਦਾ ਦੋਸ਼ ਅਮਰੀਕਾ ਦੇ ਦੇਣ ਦੀ ਬਜਾਏ ਤੁਸੀਂ ਮੋਦੀ ਸਰਕਾਰ ਨੂੰ ਦੋਸ਼ ਦੇ ਸਕਦੇ ਹੋ, ਕਿਉਂ ਨਹੀਂ ਆਪਣੇ ਦੇਸ਼ ਦੀ ਖਾਤਰ ਖੜੇ?
ਮੋਦੀ ਸਰਕਾਰ ਜਿਹੜੀ ਖੜੀ ਨਹੀਂ ਹੈਗੀ, ਉਹਦੇ ਪਿੱਛੇ ਕਾਰਨ ਇਹ ਹੈ ਕਿ ਮੋਦੀ ਸਰਕਾਰ ਆਪ ਉਹਨਾਂ ਸਾਮਰਾਜੀ ਮੁਲਕਾਂ ਦੀ ਦਲਾਲ ਹੈ, ਉਹਨਾਂ ਦੇ ਦਿਸ਼ਾ ਨਿਰਦੇਸ਼ ਦਾ। ਜੇ ਪਹਿਲਗਾਮ ਹਮਲਾ ਹੁੰਦਾ, ਜੇ ਆਪਰੇਸ਼ਨ ਸੰਦੂਰ ਹੁੰਦਾ, ਉਹ ਤਾਂ ਜੰਗ ਰੋਕਣ ਦਾ ਐਲਾਨ ਤਾਂ ਟਰੰਪ ਕਰਦਾ। ਸਮਝੌਤਾ ਭਾਰਤ ਚ ਹੁੰਦਾ, ਬੀਜੇਪੀ ਵਾਲੇ ਮੋਦੀ ਦੇ ਹਾਰ ਪਹਿਨਾਉਂਦੇ ਆ। ਸਮਝੌਤੇ ਦੀਆਂ ਟਰਮ ਐਂਡ ਕੰਡੀਸ਼ਨ ਕੀ ਨੇ, ਉਹਦੀਆਂ ਸ਼ਰਤਾਂ ਕੀ ਨੇ? ਸ਼ਰਤਾਂ ਦਾ ਸਾਡੇ ਨਾਮ, ਜਦੋਂ ਕੋਈ ਪਿਊਸ਼ ਗੋਇਲ ਨੂੰ ਪੁੱਛਦਾ ਉਹ ਕਹਿੰਦਾ ਵਿਦੇਸ਼ ਮੰਤਰੀ ਨੂੰ ਪੁੱਛ ਲਓ, ਜੈਸ਼ੰਕਰ ਨੂੰ, ਜਦੋਂ ਕੋਈ ਜੈਸ਼ੰਕਰ ਨੂੰ ਪੁੱਛਦਾ ਉਹ ਕਹਿੰਦਾ ਤੁਸੀਂ ਪਿਊਸ਼ ਗੋਇਲ ਨੂੰ ਪੁੱਛ ਲਓ। ਦੋਨਾਂ ਨੂੰ ਅਸਲ ਚ ਪਤਾ ਨਹੀਂ ਹੈ ਵੀ ਸਮਝੌਤਾ ਅਸਲ ਚ ਕੀ ਹੋਇਆ। ਉਹ ਸਮਝੌਤਾ ਵੀ ਟਰੰਪ ਦੱਸਦਾ ਵੀ ਮੇਰਾ ਭਾਰਤ ਦੇ ਨਾਲ ਇਹਨਾਂ ਇਹਨਾਂ ਸ਼ਰਤਾਂ ਤੇ ਸਮਝੌਤਾ ਹੋ ਗਿਆ। ਉਹਦੇ ਵਿੱਚ ਗਾਹਾਂ ਗੱਲ ਤੇਲ ਦੀ ਵੀ ਆਉਂਦੀ ਹੈ। ਉਹ ਤੇਲ ਅੱਗੇ ਸਾਰਾ ਭਾਰਤ ਸੀ ਜਿਹੜਾ, ਉਹ ਵੈਨਜ਼ੁਏਲਾ ਤੋਂ ਤੇਲ ਖਰੀਦਦਾ ਸੀ, ਉਹ ਰਿਸਟ੍ਰਿਕਸ਼ਨਾਂ ਲਾ ਦੀਆਂ ਵੀ ਤੁਸੀਂ ਵੈਨਜ਼ੂਏਲਾ ਤੋਂ ਤੇਲ ਨਹੀਂ ਖਰੀਦ ਸਕਦੇ, ਤੁਸੀਂ ਰੂਸ ਤੋਂ ਹੁੰਦਾ ਪਹਿਲਾਂ ਰੂਸ ਤੋਂ ਖਰੀਦਦੇ ਸੀ, ਸਾਡਾ 40% ਹਿੱਸਾ ਰੂਸ ਤੋਂ ਖਰੀਦਦੇ ਸੀ, ਤੇ ਰੂਸ ਤੇ ਰਿਸਟ੍ਰਿਕਸ਼ਨ ਲਾ ਕੇ ਕਹਿੰਦਾ ਵੀ ਤੁਸੀਂ ਕਿਉਂਕਿ ਵੈਨਜ਼ੂਏਲਾ ਦੇ ਰਾਸ਼ਟਰਪਤੀ ਮਾਦਰੋ ਨੂੰ ਚੱਕ ਕੇ ਅਸੀਂ ਕਬਜ਼ੇ 'ਚ ਕਰ ਲਿਆ, ਉੱਥੋਂ ਦੇ ਤੇਲ ਦੇ ਕਬਜ਼ਾ ਹੁਣ ਸਾਡਾ ਹੋ ਗਿਆ, ਵੀ ਤੁਸੀਂ ਹੁਣ ਜਿਹੜਾ ਤੇਲ ਹੈ ਜਿਹਦੇ ਸਾਡਾ ਕਬਜ਼ਾ ਹੋਊਗਾ ਤੁਸੀਂ ਤੇਲ ਸਾਡਾ ਲੈਣਾ। ਜਿਹੜੀ ਇਹ ਵੀ ਉਹ ਰਿਸਟ੍ਰਿਕਸ਼ਨਾਂ ਜਿੱਥੇ ਇਹ ਆ ਗਿਆ ਸੀ ਉੱਥੇ ਨਾਲ ਦੀ ਨਾਲ ਜਿਹੜਾ ਤੇਲ ਦਾ ਵਪਾਰ ਹੈ, ਕਿਉਂਕਿ ਅਮਰੀਕਾ ਪਹਿਲਾਂ ਹੁੰਦਾ ਸੀ ਹਥਿਆਰਾਂ ਦਾ ਵਪਾਰੀ ਹੈ ਇਕੱਲਾ, ਉਹ ਹੁਣ ਇਕੱਲੇ ਹਥਿਆਰਾਂ ਦਾ ਵਪਾਰੀ ਨਹੀਂ ਰਹਿ ਗਿਆ, ਉਹਦੇ ਕੋਲ ਤਾਂ ਜਿਹੜੀ ਚੀਜ਼ ਹੈਗੀ ਹੈ ਉਹਨੇ ਤਾਂ ਸੰਸਾਰ ਦੀ ਮੰਡੀ ਚ ਧੱਕਣੀ ਹੈ। ਭਾਰਤ ਇੱਕੋ ਗੱਲ ਹੈ ਕਿ ਭਾਰਤ ਸਭ ਤੋਂ ਵੱਡੀ ਸੰਸਾਰ ਦੀ ਆਬਾਦੀ ਵਾਲਾ ਮੁਲਕ ਹੈ, 147 ਕਰੋੜ ਭਾਰਤ ਦੀ ਆਬਾਦੀ ਹੋ ਗਈ ਹੈ, ਇੱਕ ਮਨੁੱਖ ਦੀ ਲੋੜ ਇੱਕ ਅਜਿਹੀ ਹੈ ਕਿ ਢਿੱਡ ਭਰਨਾ ਹਰ ਇੱਕ ਨੇ। ਇਹਦੇ ਕੋਈ ਉਦਾਹਰਨ ਦਊਗਾ ਤੁਹਾਨੂੰ ਮੈਂ ਕਿ ਜਦੋਂ ਕੋਵਿਡ ਚੱਲਿਆ ਤਾਂ ਸਾਰੇ ਇੱਥੋਂ ਦਾ ਜਿਹੜਾ ਅਰਥਚਾਰਾ ਸੀ ਧੜੰਮ ਦੇ ਕੇ ਡਿੱਗ ਪਿਆ ਸੀ, ਕੱਲੀ ਖੇਤੀ ਸੀ ਜਿਹੜੀ ਜਿਹਨੇ ਨੂੰ ਜਿੰਦਾ ਰੱਖਿਆ, ਭਾਰਤ ਦੇ ਅਰਥਚਾਰੇ ਨੂੰ ਜੇ ਜਿਉਂਦਾ ਰੱਖਿਆ ਤਾਂ ਭਾਰਤ ਦੇ ਕਿਸਾਨਾਂ ਨੇ ਜਿਉਂਦਾ ਰੱਖਿਆ, ਭਾਰਤ ਦੀ ਖੇਤੀ ਅਰਥਚਾਰੇ ਨੇ ਜਿਉਂਦਾ ਰੱਖਿਆ। ਅੱਜ ਜੇ ਖੇਤੀ ਦੇ ਕਰਜ਼ਾ ਕਰਨ ਲਈ ਬਿਲ ਗ੍ਰੇਟਸ ਵਰਗੇ ਵੀ ਲੱਖਾਂ ਏਕੜ ਜ਼ਮੀਨ ਖਰੀਦ ਰਹੇ ਨੇ, ਅਡਾਨੀ ਦੇ ਅੰਬਾਨੀ ਤਾਂ ਫਿਰ ਖਰੀਦਣਗੇ ਉਹ ਢੰਗ ਨਾਲ ਖਰੀਦ ਰਹੇ ਆ, ਉਹ ਖੇਤੀਬਾੜੀ ਦੇ ਸਿੱਧੇ ਕਬਜ਼ੇ ਨਹੀਂ ਕਰਦੇ, ਕਦੇ ਭਾਰਤ ਮਾਲਾ ਬਣਾ ਦਿੰਦੇ ਆ, ਕਦੇ ਜਿਹੜੇ ਸਾਰੇ ਲੋਜਿਸਟਿਕ ਬਣਾ ਰਹੇ, ਜਿਹੜੇ ਜਾਣੀ ਗੋਦਾਮ ਬਣਾ ਰਹੇ ਆ, ਉਹ ਐਫਸੀ ਵਾਲੇ ਗੋਦਾਮ ਖੋਹ ਕੇ ਹੁਣ ਥਾਂ ਥਾਂ ਦੇ ਉੱਤੇ ਪੰਜਾਬ ਦੇ ਅੰਦਰ ਘੱਟੋ ਘੱਟ 30 ਥਾਵਾਂ ਦੇ ਉੱਤੇ ਉਹ ਗੋਦਾਮ ਖੋਲ ਰਹੇ ਆ, ਜਿਹੜੀ ਸਾਡੀ ਹੁਣ ਸਟੋਰੇਜ ਹੈ ਕਣਕ ਦੀ ਚੌਲਾਂ ਦੀ ਉਹ ਉਹਨਾਂ ਦੇ ਗੋਦਾਮਾਂ 'ਚ ਹੋਇਆ ਗੁਰੂ, ਬਜਾਏ ਕਿ ਸਾਡੇ ਐਫਸੀ ਵਾਲੇ ਸਾਡੇ ਮੁਲਾਜ਼ਮ ਸਾਂਭਣਗੇ। ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਬੇਰੁਜ਼ਗਾਰੀ ਦੀ, ਜਿਹੜੀ ਬੇਰੁਜ਼ਗਾਰੀ ਹੋਰ ਵੱਧ ਵਿਆਪਕ ਬੇਰੁਜ਼ਗਾਰੀ ਦਾ ਸੰਕਟ ਸਾਡਾ ਪੰਜਾਬ ਸਾਹਮਣਾ ਕਰੂਗਾ ਜਦੋਂ ਇਹੋ ਜਿਹਾ ਕੁਛ, ਜਦੋਂ ਸਾਡੀ ਸਾਰੀ ਜਿਹੜੀ ਖੇਤੀ ਹੈ ਖੇਤੀ ਵੀ ਪ੍ਰਾਈਵੇਟ ਹੱਥਾਂ ਜਾਊਗੀ।
ਬਿਲਕੁਲ ਜੀ, ਇੱਕ ਮਿੰਟ ਦੀ ਬ੍ਰੇਕ ਤੋਂ ਬਾਅਦ ਦੋਸਤੋ ਵਾਪਸ ਆਉਂਦੇ ਹਾਂ ਅਸੀਂ।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਹੈ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਹੈ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਕਾਰ ਦੀ ਇੰਸ਼ੋਰੈਂਸ ਕਰਾਉਣੀ ਆ ਸਸਤੀ ਜਾਂ ਘਰ ਦੀ ਇੰਸ਼ੋਰੈਂਸ ਕਰਾਉਣੀ ਆ, ਕਾਰ ਤੇ ਘਰ ਦੀ ਇਕੱਠੀ ਇੰਸ਼ੋਰੈਂਸ ਕਰਾਉਣੀ ਆ ਤਾਂ ਰਿਬੇਟ ਮਿਲ ਜੂਗੀ। ਪ੍ਰਦੀਪ ਗੋਇਲ ਜੀ ਨਾਲ ਤਾਲਮੇਲ ਕਰ ਲਿਓ 647-278-5000 ਇਉਂ ਕਰੋ ਤੁਸੀਂ ਜਿੱਥੇ ਤੁਸੀਂ ਹੁਣ ਇੰਸ਼ੋਰੈਂਸ ਕਰਾਈ ਹੋਈ ਆ ਉਹ ਰੱਖੋ, ਪਰ ਨਾਲ ਦੀ ਨਾਲ ਇਹਨਾਂ ਤੋਂ ਕੋਟੇਸ਼ਨ ਲੈ ਲਓ। ਨੋ ਐਪਲੀਕੇਸ਼ਨ ਕੋਟੇਸ਼ਨ, ਕੋਟੇਸ਼ਨ ਲੈਣ ਦਾ ਮਤਲਬ ਇਹ ਨਹੀਂ ਵੀ ਕਰਾਉਣੀ ਆ, ਤੇ ਵੇਖਿਓ ਤੁਸੀਂ ਇਹਨਾਂ ਵੱਲੋਂ ਦਿੱਤੀ ਪ੍ਰਾਈਸ ਜ਼ਰੂਰ ਘੱਟ ਹੋਊਗੀ। 647-278-5003 ਇਹਨਾਂ ਦਾ ਨੰਬਰ ਆ। ਸਾਡੀ ਗੱਲਬਾਤ ਚੱਲ ਰਹੀ ਹੈ ਜੀ ਨਰਾਇਣ ਦੱਤ ਜੀ ਦੇ ਨਾਲ, ਤੇ ਕਿਸਾਨੀ ਸੰਘਰਸ਼ ਬਾਰੇ ਗੱਲਬਾਤ ਚੱਲੀ ਆ। ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦਾ ਮੁੱਦਾ, ਧੱਕਾ ਤੌੜਾ ਜਬਰ ਆਮ ਲੋਕਾਂ ਨਾਲ ਕਿੱਥੇ ਹੁੰਦਾ, ਕਿਵੇਂ ਖੜਦੇ ਨੇ, ਉਹਦੀਆਂ ਗੱਲਾਂ ਕੀਤੀਆਂ ਨੇ। ਮੁੱਦੇ ਬਹੁਤ ਸੀ ਗੱਲਬਾਤ ਕਰਨ ਵਾਲੇ। ਅੱਜ ਦੇ ਨੌਜਵਾਨ ਕਿੱਧਰ ਨੂੰ ਜਾ ਰਹੇ ਆ, ਇੰਟਰਨੈਟ ਉਹਨਾਂ ਦੀ ਸੋਚ ਨੂੰ ਕਿਵੇਂ ਪ੍ਰਭਾਵਿਤ ਕਰਦਾ, ਜੰਗ ਦਾ ਬੜਾ ਵੱਡਾ ਮੁੱਦਾ ਆਮ ਲੋਕਾਂ ਨੂੰ ਕਿਵੇਂ, ਈਵਨ ਜੰਗ ਚਲੋ ਭਾਵੇਂ ਆਪਾਂ ਕਹਿ ਰਹੀਏ ਇਜ਼ਰਾਈਲ ਤੇ ਇਰਾਨ ਜਾਂ ਜਿਹੜੇ ਇਹ ਗਲਫ ਕੰਟਰੀਜ਼ ਨੇ ਇਹਨਾਂ ਚ ਲੱਗੀ ਆ, ਅਮਰੀਕਾ ਨੇ ਲਵਾਈ ਆ, ਪਰ ਓਵਰਆਲ ਇਹਦਾ ਕੀ ਫਰਕ ਪੈ ਰਿਹਾ ਜੀ? ਇੱਕ ਮਿੰਟ ਆਪਣੇ ਕੋਲ ਹਾਰਡਲੀ।
ਜੰਗ ਦਾ ਸਭ ਤੋਂ ਓਵਰਆਲ ਪ੍ਰਭਾਵ ਤਾਂ, ਕਿਉਂਕਿ ਜਿਹੜਾ ਮੱਧ ਪੂਰਬ ਦਾ ਖਿੱਤਾ ਹੈ ਬਰਾੜ ਸਾਹਿਬ, ਉਹ ਤੇਲ ਦਾ ਭਰਪੂਰ ਖਿੱਤਾ, ਗੈਸ ਨਾਲ ਭਰਪੂਰ ਖਿੱਤਾ ਹੈ। ਤੇਲ ਤੇ ਗੈਸ ਨਾਲ ਭਰਪੂਰ ਖਿੱਤੇ ਦੇ ਉੱਤੇ ਹਮਲਾ ਬੋਲਿਆ ਅਮਰੀਕਾ ਨੇ। ਇਜ਼ਰਾਈਲ ਦੇ ਆਪਦੇ ਹਿੱਤ ਨੇ ਕਿ ਉਹ ਯਹੂਦੀ ਦਾ ਸਿਹਤ ਵਧਾਉਣ ਦੇ ਲਈ ਉਹ ਦੂਜੇ ਜਿਹੜੇ ਅਰਬ ਮੁਲਕ ਨੇ ਉਹਨਾਂ ਦੇ ਕਬਜ਼ਾ, ਪਰ ਅਮਰੀਕਾ ਦਾ ਸਭ ਤੋਂ ਵੱਡਾ ਉਹਦਾ ਆਰਥਿਕ ਹਿੱਤ ਹੈ। ਉਹ ਜੇ ਇਰਾਕ ਤੇ ਹਮਲਾ ਬੋਲਦਾ ਤਾਂ ਵੀ ਪਿੱਛੇ ਇਹੀ ਮਕਸਦ ਸੀ, ਜੇ ਲੀਬੀਆ ਤੇ ਹਮਲਾ ਬੋਲਿਆ ਤਾਂ ਵੀ ਇਹੀ ਹਿੱਤ ਸੀ, ਜੇ ਅਫਗਾਨਿਸਤਾਨ ਤੇ ਹਮਲਾ ਬੋਲਿਆ ਤਾਂ ਵੀ ਰਹੀ ਸੀ, ਜੇ ਜਾਰਡਨ ਤੇ ਹਮਲਾ ਬੋਲਿਆ ਤਾਂ ਵੀ ਉਹਦੇ ਹਿੱਤ ਸੀ। ਹੁਣ ਜੇ ਇਰਾਨ ਤੇ ਹਮਲਾ ਬੋਲਿਆ ਤਾਂ ਇਰਾਨ ਤੇ ਹਮਲਾ ਬੋਲਣ ਦਾ ਮਕਸਦ ਉੱਥੇ ਜਿਹੜਾ ਬਹਾਨਾ ਕੁਛ ਮਰਜ਼ੀ ਬਣਾ ਲਵੇ। ਇਸ ਤੋਂ ਪਹਿਲਾਂ ਵੈਨਜ਼ੂਏਲਾ ਨੇ ਵੀ ਕਿਹਾ ਕਿ ਉਹ ਸਮਗਲਿੰਗ ਕਰਦਾ, ਹੁਣ ਇਹ ਕਿਹਾ ਵੀ ਤੁਹਾਡੇ ਪਰਮਾਣੂ ਹਥਿਆਰ ਬਣਦਾ। ਤੁਸੀਂ ਪਰਮਾਣੂ ਹਥਿਆਰ ਪਿਛਲੇ ਸਾਲ ਤਾਂ ਤੁਸੀਂ ਤਬਾਹ ਕਰਕੇ ਆਪ ਹਟੇ ਹੋ, ਸੋ ਇਹ ਬਹਾਨੇਬਾਜ਼ੀਆਂ ਨੇ। ਉਹ ਅਸਲ ਚ ਉਹ ਜਿਹੜਾ ਮੱਧ ਪੂਰਬ ਦਾ ਤੇਲ ਖਿੱਤਾ ਹੈ, ਜਿਹੜੇ ਤੇਲ ਖਿੱਤੇ ਦੇ ਤੇਲ ਦੇ ਨਾਲ ਪ੍ਰਭਾਵਿਤ ਹੋਣ ਦੇ ਨਾਲ ਬਹੁਤ ਵੱਡਾ ਅਸਰ ਸਮੁੱਚੇ ਭਾਰਤ ਦੇ ਨਹੀਂ ਸਮੁੱਚੇ ਸੰਸਾਰ ਦੇ ਲੋਕਾਂ ਤੇ ਪੈਣਾ, ਤੇਲ ਦੀ ਮਹਿੰਗਾਈ ਦੇ ਨਾਲ, ਗੈਸ ਦੀ ਮਹਿੰਗਾਈ ਦੇ ਨਾਲ। ਤੁਸੀਂ ਆਪ ਹੀ ਦੇਖ ਲਓ ਕਿ ਹੁਣ ਘੱਟੋ ਘੱਟ ਇਹਨਾਂ ਦਸ ਦਿਨਾਂ ਦੇ ਅੰਦਰ ਅੰਦਰ ਤੇਲ ਦੀ ਕੀਮਤ ਕਿੱਥੇ ਚਲੇਗੀ ਭਾਰਤ ਤੋਂ ਲੈ ਕੇ। ਜੇ ਆਪਾਂ ਕੱਚੇ ਕਰੂਡ ਆਇਲ ਦੀ ਗੱਲ ਕਰਨੀ ਹੋਵੇ ਤਾਂ ਜਿਹੜੇ ਉੱਥੇ ਕਰੂਡ ਆਇਲ $70 ਫੀ ਬੈਰਲ ਸੀ, ਅੱਜ ਉਹ 85-90 ਦੇ ਫੀ ਬੈਰਲ ਤੇ ਫਿਰ ਰਿਹਾ, ਜਾਣੀ $20 ਫੀ ਬੈਰਲ ਕੱਚਾ ਤੇਲ ਕੀਮਤ ਵੱਧ ਗਈ ਹੈ। ਉਹਦਾ ਅਸਰ ਸਾਡੇ ਚੁੱਲ੍ਹੇ ਤੇ ਆਉਣਾ, ਸਾਡੀ ਖੇਤੀ ਤੇ ਆਉਣਾ, ਸਾਡੀ ਟਰਾਂਸਪੋਰਟ ਤੇ ਆਉਣਾ, ਜਾਣੀ ਮਹਿੰਗਾਈ ਦੀ ਮਾਰ ਦਾ ਸੇਕ ਸਮੁੱਚੇ ਸੰਸਾਰ ਦੇ ਲੋਕਾਂ ਨੂੰ ਚੱਲਣਾ ਪੈਣਾ, ਜਿੱਥੇ ਅਮਨ ਪਸੰਦ ਲੋਕਾਂ ਦਾ ਇਹ ਫਰਜ਼ ਹੈ ਕਿ ਲੋਕ ਅਮਨ ਜੰਗ ਚਾਹੁੰਦੇ ਆ, ਅਮਨ ਨਹੀਂ ਚਾਹੁੰਦੇ। ਪਰ ਮੈਂ ਸੁਣੂੰਗਾ ਕਿ ਇਹ ਤਾਂ ਸਾਰੀਆਂ ਇਨਕਲਾਬੀ ਜਮਹੂਰੀ ਇਨਸਾਫ ਸੰਤ ਧਿਰਾਂ ਨੂੰ ਸਾਂਝੇ ਘੋਲਾਂ ਦਾ ਸੰਘਰਸ਼ ਪਿੜ ਮਲਣਾ ਚਾਹੀਦਾ। ਇਹ ਇਕੱਲੇ ਅਰਬ ਦੇ ਲੋਕਾਂ ਤੇ ਨਹੀਂ ਹੈ, ਇਹ ਸਮੁੱਚੇ ਸੰਸਾਰ ਦੇ ਕਿਰਤੀ ਲੋਕਾਂ ਵਾਸਤੇ ਬਹੁਤ ਵੱਡਾ ਸੰਕਟ ਹੈ। ਇਸ ਸੰਕਟ ਦੇ ਲਈ ਵੱਡੀਆਂ ਸਾਨੂੰ ਸਟਰਗਲਾਂ ਦੀ ਲੋੜ ਪੈਣੀ ਹੈ। ਜਿਵੇਂ ਭਾਰਤ ਦੇ ਅੰਦਰ ਕਿਸਾਨ ਕੋਲ ਚੱਲਿਆ ਸੀ ਸਾਂਝਾ ਤੇ ਵਿਸ਼ਾਲ ਕੋਲ ਸਾਂਝ ਅਸੂਲਾਂ ਦੇ ਆਧਾਰ ਤੇ, ਅੱਜ ਵੀ ਭਾਰਤ ਦੇ ਅੰਦਰ ਮੁੜ ਸਾਂਝੇ ਕੋਲ ਦੀ ਉਠਾਣ ਵੱਧ ਰਹੀ ਹੈ। ਉਹ ਅੱਜ ਚਾਰ ਕਾਨੂੰਨ ਨੇ ਜਿਹੜੇ, ਭਾਵੇਂ ਬਿਜਲੀ ਸੋਧ ਬਿੱਲ ਹੈ, ਬਿਜਲੀ ਸੀਡ ਬਿੱਲ ਹੈ, ਮਨਰੇਗਾ ਦਾ ਹੈ, ਤੇ ਚੌਥਾ ਹੈਗਾ ਚਾਰ ਕਿਰਤ ਕੋਡਾਂ ਦਾ। ਇਹਦੇ ਖਿਲਾਫ਼ ਵਿਸ਼ਾਲ ਲਾਮਬੰਦੀ ਹੋ ਰਹੀ ਹੈ ਤੇ ਨਾਲ ਦੀ ਨਾਲ ਜੰਗ ਦੇ ਪ੍ਰਭਾਵ ਨੂੰ ਵੀ ਸਾਡੇ ਭਾਰਤ ਦੇ ਲੋਕ ਉਵੇਂ ਦੇਖ ਰਹੇ ਤੇ ਉਹਦੇ ਖਿਲਾਫ਼ ਵੀ ਵਿਸ਼ਾਲ ਲਾਮਬੰਦੀ ਕਰਨ ਦੇ ਅੱਗੇ ਵਧੇ। ਮੇਰਾ ਇਹ ਤੁਹਾਨੂੰ ਸਾਰੇ ਜਿਹੜੇ ਸਰੋਤੇ ਨੇ ਉਹਨਾਂ ਨੂੰ ਇਹ ਜ਼ੋਰਦਾਰ ਸੁਨੇਹਾ, ਤੁਸੀਂ ਸੰਸਾਰ ਦੇ ਕਿਸੇ ਵੀ ਕੋਨੇ 'ਚ ਬੈਠੇ ਹੋ, ਸੰਸਾਰ ਜਿਹੜੀ ਜੰਗ ਹੈ, ਇਜ਼ਰਾਈਲ ਤੇ ਅਮਰੀਕਾ ਨੇ ਜਿਹੜੀ ਧਾੜਵੀਆਂ ਨੇ ਜੰਗ, ਇਰਾਨ ਤੇ ਨਹਿਕੀ ਜੰਗ ਥੋਪੀ ਹੈ, ਅਸੀਂ ਇਰਾਨ ਦੀ ਸੱਤਾ ਦੇ ਭਾਵੇਂ ਉਲਟ ਹੋਈਏ ਪਰ ਇਰਾਨੀ ਲੋਕਾਂ ਦਾ ਫੈਸਲਾ ਅਮਰੀਕਾ ਧਾੜਵੀ ਕਰੇ, ਇਹ ਕਦਾਚਿਤ ਪ੍ਰਵਾਨ ਨਹੀਂ ਕਰਨਾ ਚਾਹੀਦਾ। ਅਮਰੀਕਾ ਦੀ ਧੱਕੜਸ਼ਾਹੀ ਦਾ, ਅਮਰੀਕਾ ਤੇ ਇਜ਼ਰਾਈਲ ਦੀ ਜਿਹੜੀ ਧੱਕੜਸ਼ਾਹ ਪਹੁੰਚ ਹੈ ਉਹਦਾ ਸਾਨੂੰ ਥਾਂ ਥਾਂ ਦੇ ਉੱਤੇ ਵਿਰੋਧ ਕਰਦਿਆਂ ਹਾਂ। ਇਰਾਨੀ ਲੋਕਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨ, ਜਿਹਦੇ ਵਿੱਚੋਂ 163 ਬੱਚੀਆਂ ਇੱਕੇ ਦਿਨ ਦੇ ਵਿੱਚ ਇੱਕ ਸਕੂਲ ਵਿੱਚ, ਮਨਾਬ ਸਕੂਲ ਦੇ ਵਿੱਚ ਉਹਨੂੰ ਮੌਤ ਦੇ ਘਾਟ ਉਤਾਰਤਾ, ਜੇ 72,000 ਫਲਸਤੀਨ ਚ ਲੋਕਾਂ ਨੂੰ ਮਾਰਤਾ ਤੇ ਹੁਣ ਇੱਥੇ ਵੀ 2,000 ਦੇ ਕਰੀਬ ਲੋਕਾਂ ਨੂੰ ਮੌਤ ਦੇ ਘਾਟ ਉਤਾਰਤਾ। ਸੋ ਇਹਨਾਂ ਕਾਤਲਾਂ ਨੂੰ, ਇਹਨਾਂ ਜੰਗਬਾਜ਼ਾਂ ਨੂੰ ਫਟਕਾਰਾ ਪਾਉਣ ਦੇ ਲਈ ਆਪਾਂ ਨੂੰ ਸਾਰਿਆਂ ਨੂੰ ਸੰਘਰਸ਼ ਕਰਨ ਵਾਲੇ ਲੋਕਾਂ ਨੂੰ, ਅਮਨ ਪਸੰਦ ਲੋਕਾਂ ਨੂੰ ਸੰਘਰਸ਼ ਦੇ ਮੈਦਾਨ ਚ।
ਵੈਸੇ ਅਮਰੀਕਾ ਚ ਵੀ ਬਹੁਤ ਵੱਡਾ ਵਿਰੋਧ ਹੋ ਰਿਹਾ,
ਅਮਰੀਕਾ ਦੇ ਅੰਦਰ ਖੁਦ ਅਮਰੀਕਾ ਦੇ ਅੰਦਰ ਕਿੰਨੇ ਸ਼ਹਿਰ ਨੇ ਜਿਨ੍ਹਾਂ ਸ਼ਹਿਰਾਂ ਦੇ ਅਮਰੀਕਾ ਦੇ ਲੋਕ ਨਿਕਲੇ ਆ। ਇਹ ਚੰਗੀ ਗੱਲ ਹੈ ਕਿ ਅਮਰੀਕਾ ਦੇ ਲੋਕ ਵੀ